ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਕਰ ਚਿਹਣੇ ਅਰ ਵਰਨ ਜਾਤ ਅਰ ਪਾਤ ਲਹਿਣ ਜੇ, ਰੂਪ ਰੰਗ ਅਰ ਰੇਖ ਪੇਕੂ ਕਹਿ ਨ ਸਕਤ ਕੇ, ਅਚਲ ਨੂਰ ਜਨ ਭਤ ਪ੍ਰਕਾਸ਼ ਸੰਕੋਚ ਕਹ ਜੈ, ਕੋਟ ਇੰਦਰਾਂ ਸਾਸ ਹੋਣ ਗਣਜੈ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਵੰਤਰਨ ਕਹਿ ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸਮਤ। ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜੰ ਸੁਭੰ ਸੁਭੰ, ਸਰਬ ਜੁਗਤੇ ਦੁਕਾਲੰ ਪ੍ਰਣਸੀ ਦਿਆਲੰ ਸੁਰੂਪੇ, ਸਦਾ ਅੰਗ ਸੰਗੇ ਅਭੰਗੰ ਬਹੁਤੇ, ਸਦਾ ਅੰਗ ਸੰਗੇ ਅਭੰਗੰ ਬਹੁਤੇ, ਜਿਉਂ ਬਲਾਵੇਂ ਕਿਉਂ ਬੋਲਾ ਸਾਨੂੰ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇ ਵਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਜੀ ਨਿਵਾਜੀ ਸਾਧ ਸੰਗਤ, ਗੁਰਮੁਖ ਪਿਆਰੇ, ਵਾਹਿਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੀ ਵਿਚਾਰ ਹਜ਼ੂਰ ਦੀ ਆਸ਼ੀਰਵਾਦ ਵਾ ਬਖਸ਼ਿਸ਼ ਹੈ। ਸਤਸੰਗ ਦਾ ਪੰਡਾਲ ਤੇ ਬੰਧਾਨ ਤੇ ਪਵਿੱਤਰ ਮਰਜ਼ਾਦਾ ਬਣਨ ਵਾਲੇ ਸਾਈਂ ਨੇ, ਉਸ ਬਖਸ਼ਿਸ਼ ਦੇ ਪਾਤਰ ਬਣਾਉਣ ਦਾ ਸਾਧਨ ਵਿਦਿਆਲਾ ਖੋਲੇ, ਉਸਦੇ ਵਸਤੂ ਨੂੰ ਉਹਨੂੰ ਸਾਂਭਣ ਵਾਲੇ ਭਾਂਡੇ ਬਣ ਗਏ ਸੀ। ਉਹ ਸਦਬਖਸ਼ੰਦ ਹੈ, ਸਦਾ ਬਾਰਿਸ਼ ਪੈਂਦੀ ਉਹਦੀ ਮਿਹਰ ਦੀ, ਪਰ ਜੇ ਕਿਸਾਨ ਸਾਂਭਣ ਵਾਲਾ ਨਾ ਹੋਵੇ, ਕੁਦਰਤ ਦਾ ਤਰੀਕਾ ਹੈ ਕਿਨਾ ਵੀ ਕੋਈ ਮੈਦਾਨ ਪਲੇਨ ਹੋਵੇ, ਪਰ ਪ੍ਰਿਥਵੀ ਫਿਰ ਵੀ ਪੱਧਰ ਨਹੀਂ ਹੁੰਦੀ, ਕਿਤੇ ਘਾਹ ਦਾ ਬੂਟਾ ਹੈ ਉਹਦੇ ਨਾਲ ਮਿੱਟੀ ਲੱਗ ਲੱਗ ਕੇ ਉੱਚਾ ਹੋ ਜਾਂਦਾ ਹੈ, ਕਿੰਨੇ ਤਰੀਕਿਆਂ ਨਾਲ ਪਾਣੀ ਦੇ ਹੜ੍ਹ ਨਾਲ ਵੀ ਇੱਕ ਪਾਸੇ ਪਾਣੀ ਬਰੇਤੀ ਕੱਢ ਦਿੰਦਾ, ਇੱਕ ਪਾਸੇ ਖਾਰ ਪਾ ਦਿੰਦਾ, ਅਸੂਲ ਹੈ ਕਿ ਸਾਥ ਨਹੀਂ ਰਹਿੰਦੀ, ਹਵਾ ਨਾਲ ਵੀ ਵੇਗ ਨਾਲ ਵੀ ਉੱਚੀ ਨੀਵੀਂ ਹੋ ਜਾਂਦੀ ਹੈ, ਜਿਹੜੀ ਖਾਸ ਕਰਕੇ ਮੈਦਾਨੀ ਭੂਮੀ ਪੰਜਾਬ ਦੀ ਹੈ, ਉਸ ਤਰ੍ਹਾਂ ਦੇ ਹੋਰ ਵੀ ਜ਼ਿਲ੍ਹਿਆਂ ਵਿੱਚ ਹਿੱਸੇ ਹੋਣਗੇ, ਮਗਰ ਉਹ ਕਿਸਾਨ ਨੂੰ ਫਿਰ ਵੀ ਪੱਧਰ ਕਰਨੀ ਪੈਂਦੀ ਹੈ ਸਮੇਂ ਖੇਤੀ ਦੇ ਵਾਸਤੇ। ਐਸੀ ਹਿਰਦੇ ਭੂਮੀ ਦੇ ਉੱਤੇ ਸਤਪੁਰਸ਼ਾਂ ਨੇ, ਜਿਨ੍ਹਾਂ ਨੇ ਇਸ ਮਿਸ਼ਨ ਸਤਿਗੁਰੂ ਦੇ ਬੱਚੇ ਨੂੰ ਪਾਲਿਆ, ਗਰੀਬ ਨਿਵਾਜ ਵਾਲੀ ਦੋ ਜਾਨ ਜਗਤ ਗੁਰੂ, ਜਿਨ੍ਹਾਂ ਦਾ ਸਿੱਖ ਸੰਪ੍ਰਤਾ ਦੇ ਵਿੱਚ ਸਰਗੁਣ ਰੂਪ ਵਿੱਚ ਅਕਾਲ ਪੁਰਖ ਦਾ ਹੋਣਾ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਲੈ ਕੇ ਪਵਿੱਤਰ ਬ੍ਰਹਮ ਵਿਦਿਆ ਦਾ ਵਿਦਿਆਲਾ ਖੋਲ ਕੇ ਸਤਸੰਗ ਰਚਨੀ, ਇਹ ਫੁਲਵਾੜੀ ਦੀ ਬਗੀਚੀ ਅਮਰ ਹੋਣ ਵਾਲੀ ਲਾਉਣੀ, ਤੇ ਜਾ ਕੇ ਛਿੱਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ, ਜੋ ਮਰਜ਼ਾਦਾ ਹੈ ਇਹ ਛਿੱਟਾ ਹੈ, ਜੋ ਪ੍ਰਾਚੀਨ ਸਮੇਂ ਤੇ ਮਰਜ਼ਾਦਾ ਚੱਲ ਜਾਂਦੀ ਸੀ ਉਹਦੇ ਉਸੇ ਤਰੀਕੇ ਨਾਲ ਅੰਮ੍ਰਿਤ ਸੰਚਦੇ ਆਏ, ਮਗਰ ਸੇਂਸ ਦਾ ਜੁਰਾਨਾ ਵਿਕਸਿਤ ਸਮੇਂ ਵਾਲੇ ਦੀ ਤਾਂ ਆਪਣੀ ਨਹਾਂ ਚ ਹੁੰਦਾ, ਉਹਦੀ ਤਾਂ ਆਪਣੀ ਰਚਨਾ, ਇਹ ਜਾਣ ਕੇ ਹਜ਼ੂਰ ਨੇ ਪਾਰਲੀਮੈਂਟ ਯੋਗ ਤੇ ਰਾਜ ਦਾ ਵਿਧਾਨ ਕਰਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦਾ ਦਾਖਲਾ ਇੱਕ ਸਿੱਖ ਨਹੀਂ ਦੇ ਸਕਦਾ, ਪੰਜ ਦਿੰਦੇ, ਮਰਜ਼ਾਦਾ ਵੰਨ ਦਿੱਤੀ, ਵਿਦਿਆ ਅਸੀਂ ਇੱਕ ਤੋਂ ਪੜ੍ਹ ਸਕਦੇ ਹਾਂ, ਜਿਹੜਾ ਦਾਖਲਾ ਹੈ ਕਿਸੇ ਵੀ ਸ੍ਰਿਸ਼ਟ ਪੁਰਸ਼ ਤੋਂ ਅੱਖਰ ਵਿਚਾਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਜਿਹੜਾ ਦਾਖਲਾ ਹੈ ਇਸ ਸਕੂਲ ਦਾ ਬ੍ਰਹਮ ਵਿਦਿਆ ਦੇ ਡਾਕਟਰ ਸਿੰਘ ਚੋਣ ਦਾ ਹਜ਼ੂਰ ਦੀ ਮਰਜ਼ਾਦਾ ਚ, ਉਹ ਪੰਜਾਂ ਹੀ ਪਿਆਰਿਆਂ ਦੇ ਰਾਹੀਂ ਸਿੱਧ ਹੈ। ਦਸਮ ਪਾਤਸ਼ਾਹ ਪਹਿਲੇ ਹਜ਼ੂਰ ਦਾ ਕਥਨ ਸੀ ਜੋ, ਜਾਂ ਪਵਿੱਤਰ ਮਰਜ਼ਾਦਾ ਸੀ, ਉਸਨੂੰ ਭਾਈ ਸਾਹਿਬ ਨੇ ਕਥਨ ਕੀਤਾ ਹੈ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਹਿ ਪਠਾਇਆ ਉਦੋਂ ਹਰਨ ਹਨ, ਅਗਵਾਈਆਂ ਹਨ ਵਿਦਵਾਨ ਵਿਦਿਆਰਥੀਆਂ ਲਈ ਕਿਸੇ ਵੀ ਬੱਚੇ ਨਾ ਦੇ ਲੈਣ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਟਕਾਤ ਜਾ ਕੇ ਇਸ ਸ਼ਬਦ ਤੇ ਵੀ ਕੋਈ ਖਾਸ ਵਡਿਆਈ ਨਹੀਂ ਰੱਖਦੀ, ਉਹਨਾਂ ਦਾ ਆਪਣਾ ਮੁਮਾਰਕ ਸ਼ਬਦ ਜਿਹੜਾ ਹੈ ਯੋਗ ਹੈ ਵਿਦਿਆਰਥੀ ਵਾਸਤੇ, ਜਿਸ ਵਸਤਾ ਚ ਵਿਦਿਆਰਥੀ ਖੜਾ, ਦੁਰਗਾ ਦੇ ਬਖਸ਼ੇ ਦਾ ਵਚਨ ਹੈ, ਪਰ ਇਹਨਾਂ ਦਾ ਵਚਨ ਹੈ ਅਨੰਤ ਕਲਾ ਹੋਏ ਠਾਕਰ ਚੜਿਆ, ਇੱਥੇ ਲੈ ਕੇ ਨਹੀਂ ਚੜਿਆ, ਲੈਣ ਦੀ ਹੁੰਦੀ ਹੈ ਕਿਸੇ ਤੋਂ ਵਸਤੂ, ਸਿਪਾਹੀ ਕਮਾਂਡਰ ਟੈਮ ਦੇ ਇੰਚਾਰਜ ਤੋਂ, ਟੈਮ ਦੇ ਸ਼ਹਿਨਸ਼ਾਹ ਤੋਂ, ਸ਼ਕਤੀ ਤੇ ਆਜ਼ਾਦਿਤ ਫਰੰਟ ਤੇ ਲੈ ਕੇ ਜਾਂਦਾ, ਮੈਨੂੰ ਇੰਨਾ ਮੇਖਣੀ ਚਾਹੀਦੇ ਨੇ, ਮੈਨੂੰ ਸੈਨਾ ਚਾਹੀਦੀ ਹੈ, ਮੈਨੂੰ ਕਲੱਕ ਚਾਹੀਦੇ ਹੈ, ਮੈਨੂੰ ਰਿੰਗਣ ਫੋਰ ਚਾਹੀਦੇ, ਹਰ ਇੱਕ ਭੂਤੀ ਇਕੱਠੀ ਹੋਈ, ਪਿਛਲੇ ਸ਼ਬਦਾਂ ਵਿਚ ਰੰਜਨ ਫੋਰ ਕਹਿੰਦੇ ਜਿਹੜਾ ਲਗਾਤਾਰ ਲੱਗਿਆ ਹੋਵੇ ਨਾਲ, ਰੰਜਨ ਫੋਰ ਜੇ ਉਹਦਾ ਕਨੈਕਸ਼ਨ ਟੁੱਟ ਜਾਏ ਤਾਂ ਕਹਿੰਦੇ ਰੰਜਨ ਫੋਰ ਟੁੱਟ ਗਿਆ ਤਾਂ ਫੌਜ ਭੁੱਖੀ ਮਰ ਜਾਏਗੀ, ਕੋਈ ਚੀਜ਼ ਪਹੁੰਚਦੀ ਨੀ, ਖਬਰ ਨੀ ਪਹੁੰਚਦੀ, ਪਾਣੀ ਨੀ ਪਹੁੰਚਦਾ। ਉਹ ਲੈ ਕੇ ਜਾਂਦਾ ਹੈ ਆਪਣੇ ਮਾਲਕ ਨੂੰ। ਇੱਥੇ ਇੱਕ ਸ਼ਕਤੀ ਦਾ ਵਰਣਨ ਕੀਤਾ ਹੈ ਵੀ ਆਪ ਹੀ ਗਿਣਤੀ ਤੋਂ ਪਰੀਆਂ ਪਰੇ ਸ਼ਕਤੀਆਂ ਹੋ ਕੇ ਚੜਿਆ ਕੇ ਇਸ ਸਰਗੁਣ ਸਰੂਪ ਚ ਆ ਕੇ ਸਾਨੂੰ ਸਮਝਾਉਣ ਲਈ ਗੁਰੂ ਨਾਨਕ ਜੀ ਆਏ। ਇਸ ਨੂੰ ਆਦਿ ਮੰਤਰ ਦੇ ਵਿੱਚ ਹਜ਼ੂਰ ਨੇ ਮੂਲ ਮੰਤਰ ਉਸਦਾ ਨਾਮ ਰੱਖਿਆ। ਵਿਦਮਾਨ ਸੰਪ੍ਰਤਾ ਹੀ ਅਰਥ ਨਾ, ਇਹ ਬਜ਼ੁਰਗਾਂ ਦੇ ਜੋ ਵਚਨ ਹੁੰਦੇ ਨੇ ਉਹ ਬਿਲਕੁਲ ਸਾਰੇ ਹਾਲਤਾਂ ਵਿੱਚ ਸਾਰੇ ਸਮੇਂ ਨਾਲ ਸੱਤ ਹੁੰਦੇ ਹੈ। ਜਿਸ ਤਰ੍ਹਾਂ ਦੀ ਉਹਨਾਂ ਨੂੰ ਵਿਦਿਆਰਥੀ ਦਾ ਸਮਾਂ ਬੁੱਧੀ ਦਿੰਦੀ ਹੈ, ਉਹ ਉਸੇ ਨੋਟ ਹੀ ਵਿਦਿਆ ਸੰਚਨ ਕਰਦੇ। ਜੋ ਸਧਾਰਨ ਹੈ ਤਾਂ ਉਹਨੂੰ ਮਜ਼ਮੂਨ ਵੀ ਸਧਾਰਨ ਹੀ ਦੇਣ ਨੇ। ਉੱਠ ਘੋੜਾ ਦੇਤਾ ਮੂਹਰੇ ਫੋਟੋ ਪਾਤੀ ਉਹਦੀ, ਉਹਦਾ ਨਾਂ ਲਿਖਤਾ ਉਠਾ ਗੱਗਾ ਘੋੜਾ ਗੱਗਾ ਗਊ ਕੱਕਾ ਕੁੱਤਾ। ਉਹਨਾਂ ਸ਼ਬਦਾਂ ਤੇ ਉਹਦੀ ਵਿਰਤੀ ਇਕਾਗਰ ਕਰਨ ਦਾ ਸਾਧਨ ਹੋਇਆ। ਜੇ ਕਿ ਉਹ ਤਾਂ ਨਿਆਣਿਆਂ ਨੂੰ ਇਹ ਤਾਂ ਅਸੀਂ ਬਾਹਰ ਖੇਡਦੇ ਹੀ ਜਾਣਦੇ ਹਾਂ, ਨਹੀਂ ਉਹਦੀ ਵਿਰਤੀ ਇਕਾਗਰ ਦਾ ਅੱਖਰ ਤੱਕ ਦਾ ਸਾਧਨ ਹੀ ਇਹੀ ਜਿਹਾ। ਉਹਦੀ ਵਿਰਤੀ ਬਾਜ ਖੁੱਲੀ ਹੋਏ ਤੇ ਅੱਖਰਾਂ ਤੇ ਬੰਨੀ ਜਾਂਦੀ ਹੈ, ਫਿਰ ਉਸਨੂੰ ਲਾਜ਼ਮੀ ਮਜ਼ਮੂਨ ਵੀ ਆ ਜਾਂਦੀ। ਜਦ ਉਹ ਇਕਾਗਰ ਹੋ ਜਾਏਗਾ ਫਿਰ ਲਾਜ਼ਮੀ ਮਜ਼ਮੂਨ ਦੀ ਜੇ ਲਾਇਕ ਹੋ ਜੂ ਦੇ ਦੇਵੇਗਾ। ਕਿੰਤੂ ਨਹੀਂ ਵਿਦਵਾਨ ਮਹਾਂਪੁਰਖ ਕਰਨ ਦਿੰਦੇ ਕਿਸੇ ਤੇ ਵੀ। ਇਹ ਬਚਨ ਜ਼ਰੂਰ ਕਰ ਦਿੱਤਾ ਹੈ ਵਿਦਿਆ ਦੇ ਮਿਸ਼ਨ ਨਾਲ ਵੀ ਗ੍ਰੰਥ ਹਮੇਸ਼ਾ ਤਿੰਨਾਂ ਸ਼ਬਦਾਂ ਕਰਕੇ ਹੁੰਦਾ ਹੈ, ਰੋਜ਼ ਕਪਿਆਨ ਕਿਰਥਾਰਥ। ਪਰ ਸਤਪੁਰਸ਼ਾਂ ਨੇ ਸੋਝੀ ਪਾਈ, ਵੇਦ ਦਾ ਸ਼ਾਸਤਰ ਵਿਦਵਾਨਾਂ ਭਗਤਾਂ ਦਾ ਸ਼ਾਸਤਰਕਾਰਾਂ ਦਾ ਵਚਨ ਇਹੋ ਹੀ ਹੈ ਵੀ ਤਿੰਨਾਂ ਗ੍ਰੰਥਾਂ ਕਰਕੇ ਵਿਦਿਆ ਦੀ ਉਥਾਨਕਾ ਚੱਲਦੀ ਹੈ। ਜਿਹੜਾ ਜ਼ਿਆਦਾ ਵਾਗੀ ਹੈ, ਦਲ ਦਿਮਾਗ ਹੈ, ਅਮੋੜ ਬੁੱਧ ਹੈ, ਉਹਨੂੰ ਭਿਆਨਕ ਰਚ ਦਿੱਤਾ ਵੀ ਕਹਾਂ ਜਮਦੂਤ ਮਾਰਨਗੇ, ਆਹ ਕੰਮ ਛੱਡ ਦੇ ਆਹ ਕਰ। ਜਿਹੜਾ ਆਦਮੀ ਸਕਾਮਤਾ ਕੇ ਮੈਨੂੰ ਆਹ ਚਾਹੀਦਾ, ਉਸਨੂੰ ਰੋਚਕ ਸ਼ਬਦ ਰਚ ਦਿੱਤਾ, ਜੇ ਤੂੰ ਇੰਨੀ ਬੰਦਗੀ ਕਰੇ ਤਾਂ ਤੈਨੂੰ ਇੰਨਾ ਫਲ ਹੋਊ। ਸ਼ਾਸਤਰਕਾਰਾਂ ਆ ਸੁਣ ਕੇ ਬੱਚੇ ਨੀਤੀ ਵਾਲਿਆਂ ਨੇ ਵੀ ਕਰਤੇ ਵੀ ਜੇ ਤੂੰ ਇੰਨਾ ਕੋਰਸ ਕਰ ਲਵੇ ਭਾਈ ਇਸ ਮਜ਼ਮੂਨ ਦੇ ਵਿੱਚ ਤਾਂ ਤੈਨੂੰ ਰਾਜ ਦਰਬਾਰ ਵਿੱਚ ਇੰਨੀ ਉੱਚੀ ਪੋਸਟ ਮਿਲ ਜਾਏਗੀ। ਉੱਥੇ ਵਿਦਿਆਰਥੀ ਬੜਾ ਜ਼ੋਰ ਲਾ ਕੇ ਪੜ੍ਹਦਾ ਵੀ ਕਿ ਕਰੋਨਾ ਫੜਦੇ ਚੁਬਾਰੇ ਤੇ ਜਾ ਚੜੀ, ਉੱਥੇ ਬੜੀ ਸੋਹਣੀ ਹਵਾ ਆਉਂਦੀ ਹੈ ਸਾਫ਼, ਪਰ ਚੜ੍ਹਨਾ ਪੈਂਦਾ ਡੰਡੇ ਤੇ, ਪਹਿਲੀ ਪੜ੍ਹਲੀ ਦੂਜੀ ਪੜ੍ਹਲੀ ਡੰਡਾ ਹੀ ਹੈ। ਇਸ ਨੋਟ ਜਾਪ ਰੱਖਿਆ ਉਸਨੇ, ਗੁਰੂ ਕਹਿ ਨੇ ਰੱਖਿਆ ਸੀ ਇਸਦਾ ਬਾਣੀ ਤੋਂ। ਇਹਦੇ ਵਿੱਚ ਕੋਈ ਰਾਗ ਦਾ ਉਚਾਰਨ ਨਹੀਂ ਹੈ ਜਪਜੀ ਸਾਹਿਬ ਦੇ ਵਿੱਚ। ਜਪ ਨਿਸ਼ਾਨ ਵੀ ਕਹਿ ਦਿੰਦੇ ਨੇ ਕਈ ਵਿਦੇਸ਼ ਨੂੰ। ਜਪਜੀ ਸਾਹਿਬ ਪ੍ਰਸਿੱਧ ਹੀ ਹੈ ਸਾਡੇ ਭਾਰਤ ਭਾਸ਼ਾ ਚ ਪ੍ਰਚਲਿਤ। ਹੇ ਜੀ ਇਸਦਾ ਜਪ ਕਰ, ਇਸ ਨੂੰ ਨਾਲਾ ਮੰਤਰ ਵੀ ਆਖ ਦਿੰਦੇ ਨੇ। ਪਹਿਲੀ ਪੌੜੀ ਨਾਨਕ ਹੋਸੀ ਸੱਚ ਤੱਕ ਪੜ੍ਹੀਏ ਤਾਂ ਮੂਲ ਮੰਤਰ ਆਖਦੇ ਹਨ। ਇਸਦਾ ਨਾਮ ਹੈ ਜਪ, ਉਪਦੇਸ਼ ਹੈ ਹੇ ਬੰਦੇ ਉਸਦਾ ਸਿਮਰਨ ਕਰ। ਇਹ ਤੇਰੇ ਹਿੱਸੇ ਚ 84 ਵਿੱਚੋਂ 84 ਲੱਖ ਜੂਨ ਹੈ ਉਹਦਾ ਹੀ ਆਤਮਾ। ਇਹਨਾਂ ਉਹਨਾਂ ਕੋਲੇ ਇਹ ਬੁੱਧ ਨਹੀਂ ਦਿੱਤੀ ਵੀ ਉਹ ਕੋਈ ਜਾਪ ਕਰਨ ਜਾਂ ਆਪ ਤੋਂ ਬੜੇ ਛੋਟੇ ਦਾ ਸਤਿਕਾਰ ਕਰਨ। ਇਹ ਲਿਆਕਤ ਉਹਨਾਂ ਨੂੰ ਹੈ ਬਹੁਤ ਥੋੜੀ। ਬੱਚਿਆਂ ਨੂੰ ਪਾਲਦੇ ਨੇ ਜਦ ਤੱਕ ਕੋਈ ਵਾਰਸ ਨਾ ਗਾ, ਜਾਨਵਰ ਵੀ ਪਰਿੰਦੇ ਉੱਡਣ ਵਾਲੇ ਛਪਾਏ ਤੁਰਨ ਵਾਲੇ ਉੱਥੇ ਤੱਕ ਮੂੰਹ ਰੱਖਦੇ ਨੇ ਜਦ ਤੱਕ ਕੋਈ ਵਾਰਸ ਹੋ ਕੇ ਆਪਣਾ ਚੋਗਾ ਚੁਗਦਾ ਨਹੀਂ। ਬਾਅਦ ਉਹਦੇ ਵਾਸਤੇ ਆਲੇ ਨੂੰ ਚ ਵੀ ਨਹੀਂ ਬੈਠਣ ਦਿੰਦੇ, ਆਪਣਾ ਬਣਾਵੇ। ਇਹ ਗਿਆਨੀ ਵੀ ਕਿਤੇ ਰਹੇ, ਉਦੋਂ ਤੱਕ ਉਸੇ ਮੂੰਹ ਨਾਲ ਉਹਨਾਂ ਨੇ ਚੋਗਾ ਚੁਗਣੇ, ਹੱਥ ਨਹੀਂ ਉਹਨਾਂ ਕੋਲ। ਮਗਰ ਉਸ ਮੂੰਹ ਚ ਆਪਣੇ ਭੁੱਖ ਨੂੰ ਬੰਨ ਕੇ ਦੋਨੋ ਹੀ ਮਰਦੇ ਨਾਨਾ ਬੱਚੇ ਦੇ ਮੂੰਹ ਪਾਈ ਜਾਣਗੇ, ਉਹਨਾਂ ਦਾ ਮਾਰਦੇ ਹੋਣ। ਗਿਆਨੀ ਉਹਨਾਂ ਦੇ ਬੱਚੇ ਨੇ ਬਹੁਤ ਖਾ ਲਿਆ। ਪ੍ਰਭੂ ਦੀ ਰਜ਼ਾ ਬਹੁਤ ਹੀ ਉੱਚੀ ਹੈ, ਉਹਨਾਂ ਨੇ ਇਹ ਪਰਿੰਦਿਆਂ ਦਾ ਟੰਪਰ ਇੱਧਰ 105 ਬਣਾ ਦਿੱਤਾ। ਪਹਿਲਾਂ ਇੰਨੇ ਦਿਨ ਵਿੱਚ ਰਚਨ ਸਾਹਿਬ ਵੀ ਉਹ ਜ਼ਿਆਦਾ ਸ਼ਕਲ ਹੋਵੇ ਤਾਂ ਵੀ ਭਸਮ ਹੋ ਜਾਂਦਾ, ਜੇ ਕੁਛ ਭੁੱਖ ਰਹਿ ਜਾਏ ਤਾਂ ਵੀ ਉਹ ਵਰਦਾਰਸ਼ ਸ਼ਕਤੀ ਉਹਦੇ ਵਿੱਚ। ਟੰਪਰ ਇੱਧਰ ਸਾਨੂੰ ਹੋ ਜਾਏ, ਜੇ ਇਹ ਸ਼ਬਦ ਤਾਂ ਇੰਗਲਿਸ਼ ਦਾ ਆਪਣੇ ਪ੍ਰਚਲਿਤ ਹੈ, ਅਸੀਂ ਤਾਪ ਕਹਿੰਦੇ ਸੀ ਆਪਣਾ ਪਿੰਡ ਦਾ। ਟੰਪਰ ਇੱਧਰ ਗਰਮੀ ਨੂੰ ਹੀ ਆਖਦੇ ਨੇ। ਇਹ ਟੈਂਪਰ ਇੱਧਰ ਨਾਲਵਰ ਆਪਣੀ ਹੈ 98, ਇਹ ਕਿਸੇ ਦੀ ਖੇਲਤ ਦੇ ਮੁਤਾਬਕ ਕਿਸੇ ਦੇ 98 ਹੁੰਦਾ, ਕਿਸੇ ਦੇ 99 ਹੋ ਜਾਂਦਾ, ਇੱਕ ਦਾ ਫਰਕ ਰਹਿੰਦਾ ਸਰੀਰਾਂ ਦੇ ਮੁਤਾਬਕ ਸੁਭਾਅ ਦੇ। ਨਾਰਮਲ ਮੰਨਿਆ ਹੋਇਆ 98 ਹੈ, ਜਾਨਵਰਾਂ ਦਾ 105 ਨਾਰਮਲ ਹੈ। ਕੋਈ ਉੱਚੀ ਜਿਵੇਂ ਕੱਚੀ ਪੱਕੀ ਚੀਜ਼ ਉਹਨਾਂ ਦੇ ਮੂੰਹ ਪੈ ਸਾਰੀ ਉਹ ਅਗਨ ਦਗਦ ਕਰ ਦਿੰਦੀ ਹੈ। ਉਹ ਤਾਂ ਮਰ ਜਾਣ ਬੱਚੇ, ਉਹ ਬੇਅੰਤੀ ਜੋਗਾ ਇੱਕ ਸਮੇਂ ਹੁੰਦਾ ਹੀ ਨਹੀਂ, ਇੱਕ ਸਮੇਂ ਬਹੁਤਾ ਹੀ ਲਿਆ ਕੇ ਮੂੰਹ ਚ ਪਾਈ ਜਾਂਦੇ ਨੇ, ਉਹਨਾਂ ਨੂੰ ਗਿਆਨ ਨਹੀਂ ਹੁੰਦਾ ਵੀ ਇਹ ਕਿਵੇਂ ਪਹੁੰਚਾਊਗੇ ਨੂੰ। ਉਹ ਮੂੰਹ ਡੀ ਜਾਂਦਾ ਪਾਈ ਜਾਂਦੇ ਨੇ। ਇਸ ਦੇ ਉੱਤੇ ਆਪਾਂ ਕਰਨਾ ਸੀ ਵਿਚਾਰ ਵੀ ਇੰਨਾ ਗਿਆਨ ਤਾਂ ਮੋਹ ਤਾਂ ਸਾਰੇ ਕਰਤਾਰ ਨੇ ਸਾਰਿਆਂ ਹੀ ਜੀਵਾਂ ਚ ਪਾਇਆ ਹੈ। ਦੁਨੀਆਂ ਦੀ ਮਰਿਆਦਾ ਬਣੀ ਰਹੇ, ਹਰ ਇੱਕ ਦੇ ਜਿਹੜੀ ਜਿਹੜੀ ਜਾਤੀ ਕੋਈ ਕਰਤਾਰ ਨੇ ਪੈਦਾ ਕਰਤੀ ਹਰ ਇੱਕ ਜਾਤੀ ਚ ਨਮੋ ਹੈਗਾ। ਪਸ਼ੂ ਪੰਛੀ ਮੱਛੀਆਂ ਤੇ ਲਾ ਕੇ ਤਰੀ ਖੁਸ਼ਕੀ ਦੇ ਜਾਨਵਰਾਂ ਸਾਰੇ ਚ ਜੋ ਕਿਸੇ ਇਨਸਾਨ ਦੇ ਸੰਬੰਧ ਤੋਂ ਜੰਮਦੀ ਚੀਜ਼ ਉਹਦੇ ਜਮੂ ਹੈ। ਜਿਹੜੀ ਸੰਬੰਧ ਮਾਤਾ ਪਿਤਾ ਦੇ ਨੀ ਜਾਂਦੀ ਜੰਮਦੀ ਹੈ ਉਤਪੁਜ ਖਾਣੀ ਹੈ ਉਹਦਾ ਕੋਈ ਮੋਹ ਨਹੀਂ। ਜਾਨਵਰ ਆਂਡੇ ਦੀ ਖਾਣੀ ਹੈ ਮਗਰ ਉਹਦੇ ਵਿੱਚ ਪਸ਼ੂਆਂ ਦੀ ਜੇਰ ਦੀ ਖਾਣੀ ਹੈ ਉਹਦੇ ਵਿੱਚ ਹੀ ਅਸੀਂ ਆ ਜਾਂਦੇ ਜੇਰ ਚ ਸਿਹਤ ਚ ਮਿਲ ਕੇ ਦੋ ਜੀਵਾਂ ਪੈਦਾ ਹੋ ਜਾਂਦੀਆਂ। ਸਹੀ ਕਿਤੇ ਵੀ ਹੋਵੇ ਵੀਰ ਬੂਟੀਆਂ ਜੇਠ ਤੇ ਪਹਿਲਾਂ ਮੀਂਹ ਪੈਂਦਾ ਜਦੋਂ ਬਾਰਿਸ਼ ਇੱਕ ਘੰਟੇ ਚੋਂ ਪੈਦਾ ਹੋ ਜਾਂਦੀ ਹੈ। ਪਹਿਲੀ ਬਾਰਿਸ਼ ਤਪੀ ਹੋਈ ਜ਼ਮੀਨ ਤੇ ਪੈਂਦੀ ਹੈ ਬਸ ਉਹ ਇੱਕ ਖੂਨ ਦਾ ਹੀ ਮੁਕਿਆ ਚਾਰ ਪੈਰ ਬਣ ਕੇ ਜਾਨਵਰ ਬਿਲਕੁਲ ਸਬੂਤ ਬਣ ਜਾਂਦਾ। ਉਹਦੇ ਵਿੱਚ ਹੁੰਦਾ ਕੁਛ ਨਹੀਂ, ਹੱਡੀ ਹੁੰਦੀ ਹੈ ਕੁਛ ਨਹੀਂ ਹੁੰਦੀ, ਪਾਣੀ ਦੀ ਬੂੰਦ ਤੇ ਗਰਮੀ ਨਾਲ ਬਣ ਜਾਂਦੀ ਹੈ। ਰੰਗ ਦਾ ਬਿਲਕੁਲ ਖੂਨ ਵਰਗਾ ਹੀ ਹੁੰਦਾ, ਕੋਈ ਉਹਦੇ ਚ ਹੱਡੀ ਨਹੀਂ। ਇਹ ਕਾਸਤ ਦਾ ਕੰਮ ਮੈਂ ਕਰਦਾ ਰਿਹਾ, ਸ਼ਾਸਤਰਾਂ ਨੇ ਦੇਖਿਆ ਵੀਰ ਬੋਟੀਆਂ ਨੂੰ ਮੈਂ ਰੱਖਿਆ, ਸ਼ਾਸਤਰ ਨੇ ਕਿਸੇ ਵਿਦਵਾਨ ਨੇ ਲਿਖਤਾ ਹੋਣਾ, ਨਹੀਂ ਵਰਤੋਂ ਚ ਜਿਹੜਾ ਪ੍ਰੈਕਟੀਕਲ ਆਉਂਦਾ ਉਹ ਸਹੀ ਹੈ। ਘੁਲਾਰ ਜਿਹਨਾਂ ਨੂੰ ਕਹਿੰਦੇ ਹਾਂ, ਗਣ ਗਲੋੜੇ ਕਹਿੰਦੇ ਹਾਂ, ਬਹੁਤ ਚੀਜ਼ਾਂ ਨੇ ਜਿਹੜੀਆਂ ਸਹੀ ਮੁੜਕੇ ਨਾਲ ਹੁੰਦੀਆਂ। ਇਨਸਾਨ ਦੇ ਮੁੜਕੇ ਤੋਂ ਦੂਰ ਹੋ ਜਾਂਦੀ, ਜਿਹੜੇ ਮੁੜਕੇ ਸਾਈ ਜਿਤਨੇ ਦੇ ਜਰਾ ਸੀ ਮਿਸ ਹੋ ਕੇ ਹਿਲਦੇ ਚੱਲਦੇ ਤੇ ਮਰ ਜਾਂਦੇ ਹਨ, ਉਹ ਪਰਸੀਨੇ ਦੇ ਰਾਹੀਂ ਬਾਹਰ ਨਿਕਲ ਆਉਂਦੇ ਨੇ। ਅਗਰ ਨਾ ਇਸ਼ਨਾਨ ਸੋਧਿਆ ਜਾਵੇ, ਸਰੀਰ ਨੂੰ ਸਾਫ਼ ਨਾ ਰੱਖਿਆ ਜਾਵੇ, ਉਹ ਵਸਤਰ ਨਾਲ ਲੱਗ ਕੇ ਜੂਆਂ ਪੈ ਜਾਂਦੀਆਂ। ਜਾਨਵਰ ਚੀਜ਼ ਤੋਂ ਆਏ ਹੁੰਦੇ ਨੇ ਵਿਟਾਮਿਨ, ਮੈਲੇ ਹੁੰਦੇ ਨੇ, ਮੈਲੇ ਹਰੇਕ ਤੋਂ ਮੈਲਾ ਖਾਤ ਹੈ, ਮੇਦਾ ਹਰ ਇੱਕ ਪੌਦੇ ਨੂੰ, ਉਹਨਾਂ ਤੇ ਜੂਨ ਪੈਦਾ ਹੋ ਜਾਂਦੀ ਹੈ। ਇਹ ਵੀ ਸਹੀ ਹੈ, ਇਨਸਾਨ ਦੇ ਚੰਮ ਚੋਂ ਚਿਚੜੀ ਪੈਦਾ ਹੋ ਜਾਂਦੀ ਹੈ, ਪ੍ਰਿਥਵੀ ਦੇ ਮੁੜਕੇ ਤੋਂ ਗੰਢ ਗਲੋਲੇ, ਘੁਮਿਆਰ ਬਹੁਤ ਭਾਦੋ ਦੇ ਮਹੀਨੇ ਜ਼ਿਆਦਾ ਹੋ ਜਾਂਦਾ, ਉਦੋਂ ਮੁੜਕਾ ਜ਼ਿਆਦਾ ਹੁੰਦਾ, ਉੱਪਰੋਂ ਪ੍ਰਿਥਵੀ ਬਾਰਿਸ਼ ਪੈ ਕੇ ਬੰਦ ਵੱਜਦੇ, ਮੁੜਕੇ ਨਾਲ ਪੈਦਾ ਹੋ ਜਾਂਦੀ, ਪਹਿਲਾਂ ਹੇਠ ਗਰਮੀ। ਇਹਨੂੰ ਸਹੀ ਆਖਦੇ ਹਨ, ਪਰ ਆਪਾਂ ਹੁਣ ਇਸ ਵਿਵਸਥਾ ਤਾਂ ਆਪਾਂ ਗ੍ਰੰਥਾਂ ਚੋਂ ਦੇਖ ਲਾਂਗੇ। ਬਾਬੇ ਜੀ ਦੀ ਬਖਸ਼ਿਸ਼ ਵੱਲ ਜਾਣਾ ਵੀ ਅੱਜ ਸਾਈਂ ਦਾ ਜਗਤ ਗੁਰੂ ਗੁਰਸਿੱਖ ਸੰਪਰਦਾ ਦਾ ਨੇਤਾ, ਇਹ ਅਸੀਂ ਉੱਥੇ ਪੜ੍ਹਨ ਵਾਲੇ ਕਹਿੰਦੇ ਹਾਂ। ਵਾਸਤਵ ਮੈਂ ਬ੍ਰਹਮ ਗਿਆਨੀ ਕੁੱਲ ਦੁਨੀਆਂ ਦਾ ਨੇਤਾ ਹੁੰਦਾ ਹੈ, ਜੋ ਜੀਵ ਜਾਂਦੇ ਬ੍ਰਹਮ ਗਿਆਨੀ ਉਹਨਾਂ ਦਾ ਵੀ ਨੇਤਾ ਹੀ ਹੁੰਦਾ, ਪਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਅਸੀਂ ਕਹਿੰਦੇ ਵੀ ਸਾਡਾ ਮਾਸਟਰ, ਮਾਸਟਰ ਕੋਲ ਕੋਈ ਵੀ ਵਿਦਿਆਰਥੀ ਜਾਵੇ ਉਹਦਾ ਰੈਂਕ ਹੀ ਮਾਸਟਰ ਦਾ, ਜਿਹੜਾ ਵਿਦਿਆਰਥੀ ਜਾਵੇ ਉਹ ਕਹਿੰਦੇ ਮੇਰਾ ਮਾਸਟਰ ਹੈ, ਜਿਸ ਨੂੰ ਉਹਦੇ ਕੋਲ ਪੜ੍ਹਦਾ ਹੋਵੇ ਉਹਨੂੰ ਕਹਿੰਦੇ ਮੇਰਾ ਮਾਸਟਰ ਹੈ। ਇਸ ਨੋਟ ਅਸੀਂ ਕਹਿੰਦੇ ਵੀ ਇਹ ਸਾਡਾ ਗੁਰੂ ਹੈ, ਅਸੀਂ ਉਹਨਾਂ ਨੇ ਸ਼ਬਦ ਦੇ ਅਧਿਕਾਰੀ ਹੋ ਕੇ ਲਿਆ ਤਾਂ ਕਹਿੰਦੇ ਨੇ ਸਾਡਾ ਗੁਰੂ ਹੈ। ਵਾਸਤਵ ਨੇ ਸਾਰੇ ਜਗ ਦਾ ਇਹਦਾ ਜੀ ਦਵਾਣੀ ਤੋਂ ਉਪਦੇਸ਼ ਹੋਈ, ਇਹਨਾਂ ਨੇ ਜਾਪ ਕਿਹਾ। ਮਹਾਰਾਜ ਜੀ ਨੇ ਜਦੋਂ ਛਿੱਟਾ ਕੱਢਿਆ ਜਪ ਜੀ ਸਾਹਿਬ ਤੋਂ, ਜਪਣ ਦਾ ਉਹਦਾ ਫਲ ਹੈ, ਜਾਪ ਹੈ, ਦਿਸਣ ਨੂੰ ਆਖਦੇ ਵੀ ਮੈਨੂੰ ਐ ਜਾਪਦਾ, ਤੇ ਮੈਨੂੰ ਆਹ ਗੱਲ ਐਂ ਦਿੰਦੀ ਹੈ, ਮੈਨੂੰ ਤਾਂ ਇਹਦੀ ਸੁਖਲ ਦੇ ਵਿੱਚ ਆਹ ਚੀਜ਼ ਜਾਪਦੀ ਹੈ ਵੀ ਇਸ ਵਿਸ਼ੇ ਤੇ ਬੋਲਦਾ ਇਹ ਵਿਦਵਾਨ, ਬੋਲਣ ਤੋਂ ਵਿਚਾਰ ਲੈਂਦੇ ਹਨ। ਉਹ ਇੱਕ ਗਿਆਨ ਰੂਪੀ ਨਿਗਾਹ ਹੈ ਜਿਹਦੇ ਨਾਲ ਦੇਖ ਲੈਂਦਾ, ਇਹਦਾ ਜਾਪ ਰੱਖਿਆ ਕਿ ਉਹਦਾ ਫਲ ਆਪਣੇ ਆਪ ਨੂੰ ਜਾਣ ਲੈਣਾ। ਜਾਣ ਲੈਣ ਦੇ ਵਿੱਚ ਬਾਬਾ ਜੀ ਨੇ ਅਕਾਲ ਪੁਰਖ ਦਾ ਨਾਮ ਜਾਪ ਵਿੱਚ ਕੋਈ ਨਹੀਂ ਰੱਖਿਆ, ਪਹਿਲੀ ਪੌੜੀ ਚ ਹੀ ਕਹਿ ਦੇ ਉਹਦਾ ਵੀ ਕੋਈ ਚਿੰਨ੍ਹ ਨਹੀਂ, ਜਿਹਨੂੰ ਅਸੀਂ ਕਿਸੇ ਚਿੰਨ੍ਹ ਨੂੰ ਨਹੀਂ ਜੀ, ਨਾ ਚਿੱਟਾ, ਨਾ ਕਾਲਾ, ਨਾ ਇਨਸਾਨ, ਨਾ ਪਸ਼ੂ ਪੰਛੀ, ਚੱਕਰ ਚਿੰਨ੍ਹ ਨਾਲ ਵਰਨ ਜਾਤ। ਅੱਜ ਦੇ ਅਵਤਾਰ ਧਾਰਨ ਵਾਲੇ ਸਾਈਂ ਦੀ ਪਹਿਲੀ ਪੌੜੀ ਹੈ ਸਾਰੀ ਯਾਦ ਬਾਣੀ ਦੇ ਵਿੱਚ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮੂਲ ਮੰਤਰ ਪਹਿਲਾਂ ਹੈ, ਸਾਰੀਆਂ ਬਾਣੀਆਂ ਦਾ ਨਹੀਂ। ਜਿਤਨੇ ਵੀ ਨੇਤਾ ਦੇ ਆਪਣੀਆਂ ਆਪਣੀਆਂ ਸੰਪਰਦਾ ਵਿੱਚ ਆਪਣੇ ਆਪਣੇ ਸਮੇਂ ਵਿੱਚ ਕੋਈ ਟਕਸਾਲੀ ਵਿਦਿਆਰਥੀਆਂ ਲਈ ਅਸੂਲ ਬਣੇ ਹਨ, ਉੱਥੇ ਉਹਨਾਂ ਨੇਤਾ ਦੇ ਸ਼ਬਦ ਉਚਾਰੇ ਨੇ ਸਰਗੁਣ ਦੇ, ਨਿਰਗੁਣ ਵਿੱਚ ਕੋਈ ਬਾਣੀ ਨਹੀਂ। ਕਿਸੇ ਨੇ ਉਹਨੂੰ ਭਗਵਤ ਕਹਿਤਾ, ਇਹਨੂੰ 6-12 ਅੱਖਰਾਂ ਦੀ ਗਾਇਤਰੀ ਕਹਿੰਦੇ ਨੇ ਸਨਾਤਨ ਵਿੱਚ, ਓਮ ਹੂਰ ਭਵੈ ਇਸ ਨੂੰ 24 ਅੱਖਰ ਦੀ ਆਖਦੇ ਹਨ, ਗਰੀਬ ਮਹਾਦੇਵ ਦਾ ਉਲਥਾ ਕਰਕੇ 24 ਅੱਖਰਾਂ ਦੇ ਵਿੱਚ ਜਾਪ ਦੇ ਮੱਧ ਵਿੱਚ ਸਲੋਕ ਉਚਾਰ ਦਿੱਤਾ, ਉਸਨੂੰ ਪੌੜੀ ਕਹਿ ਲਓ। ਬਾਹਰ ਲਈ ਸਰਤਾ ਤੇ ਸੁਣ ਕੇ ਕਈ ਵਿਦਵਾਨ ਨੇ ਉਸਦਾ ਨਾਮ ਗਾਇਤਰੀ ਕਰ ਲਿਆ, ਗਾਇਤਰੀ ਕਿਉਂ, ਗਾਇਤਰੀ ਦੇ 24 ਅੱਖਰ ਤੇ ਨੇ, ਇਸ ਸਲੋਕ ਦੇ 24 ਅੱਖਰ ਹਨ, ਗੋਵਿੰਦੇ ਮੁਕੰਦੇ ਉਦਾਰੇ ਉਪਾਰੇ ਹਰੀਆਂ ਕਰੀਆਂ ਨਿਰਨਾਮੇ ਆਕਾਮੇ। ਉਹ ਨਿਰਦੇ ਲੱਗਣ ਨਾਲ ਜਿਹੜਾ ਪੈਰ ਚਰਾ ਰਾਤ ਦਾ ਬੁਲਾਇਆ ਜਾਂਦਾ ਉਸ ਨਾਲ 25 ਬਣਦੇ ਨੇ, ਵੈਸੇ 24 ਨੇ, ਤਿੰਨਾਂ ਤਿੰਨਾਂ ਅੱਖਰਾਂ ਦੇ ਵਿਸਰਾਮ ਹੈ, 8 ਜਾਂ 24 ਹੋ ਜਾਂਦੇ ਹਨ, 8 ਵਿਸਰਾਮ ਹਨ, 3-3 ਅੱਖਰ ਦੇ ਵਿਸਰਾਮ ਹੈ। ਇਸ ਨੂੰ ਗਾਇਤਰੀ ਨਾਲ ਵੀ ਕਈ ਸੱਜਣ ਜਾਪ ਕਰਦੇ ਨੇ। ਸਾਧਨ ਹੈ ਇਹਦਾ ਸਤਸੰਗ ਜੀ, ਆਪਣੇ ਮਾਲਕ ਨੂੰ ਆਪਣੇ ਪੁੱਤਰ ਨਾਲ ਖੇਲਣਾ, ਚਾਹੇ ਡੱਡ ਕਹਿ ਕੇ ਖੇਲ ਲਵੇ, ਲਾਲ ਕਹਿ ਕੇ ਖੇਲ ਲਵੇ, ਉਹਦਾ ਨੌ ਨੀ ਲਾਡ ਚ ਅਸਲੀ ਮਹਿਮ ਜਿਹੜਾ ਧਰਿਆ ਹੋਇਆ, ਕੋਈ ਉਹਦੇ ਬਿਨਾਂ ਪਿਆਰ ਚ ਹੋਰ ਧਰਦੇ ਨੇ। ਪਿਆਰ ਨਾਲ ਰੱਬ ਨੂੰ ਕਿਸੇ ਨੇ ਉਹਨਾਂ ਬੁਲਾ ਲਓ, ਉਸੇ ਤੇ ਖੁਸ਼ ਹੈ। ਤਰਕ ਨਾਲ ਤੁਸੀਂ ਕਿਸੇ ਆਦਮੀ ਨੂੰ ਚੰਗਾ ਸੁੰਦਰ ਘੜਿਆ, ਸ਼ਾਸਤਰ ਦੀ ਕਥਨੀ ਚ ਦਰਾਜ ਦਰਬਾਰ ਦੇ ਬੰਨੇ ਹੋਏ ਬਰੀਕੀ ਸ਼ਬਦ ਵਿੱਚ ਕਹੋ ਕਹੋ, ਤਰਕ ਨਾਲ ਦੂਜੇ ਨੂੰ ਦੁਖਦਾ ਹੀ ਲੱਗੇਗਾ। ਕਹੂਗਾ ਉਹ ਟਕਸਾਲ ਵਿੱਚ, ਚਿਤਰਾਈ ਵਿੱਚ। ਇਸਦੇ ਵਿੱਚ ਸਵਾਲ ਹੋਇਆ ਵੀ ਜਿਹਦੇ ਵਿੱਚ ਅੰਦਰ ਚਿਤਰਾਈ ਖੜੀ ਹੈ, ਅੰਦਰ ਉਹਨੂੰ ਖਾਰ ਨਾਲ ਕਹਿੰਦਾ, ਖੁਦ ਨਾਲ ਕਹਿੰਦਾ, ਏਡਾ ਵਚਨ ਕਹਿੰਦਾ, ਉਹਦੀ ਜ਼ਮੀਰ ਤੋਂ ਖਿਲਾਫ ਕਹਿੰਦਾ, ਬਾਹਰੋਂ ਬੜੀ ਸੁੰਦਰਤਾ ਨਾਲ ਕਹਿੰਦਾ, ਬਾਣੀ ਸੁੰਦਰ ਹੈ। ਮੈਂ ਪੁਰਖਾਂ ਨੂੰ ਦੱਸਿਆ ਵੀ ਉਹ ਕਹੂਗਾ ਮੈਂ ਝੂਠ ਤਾਂ ਬੋਲਿਆ ਨੀ ਕਦੇ, ਮੈਂ ਸੱਚ ਬੋਲਦਾ। ਮੈਂ ਪੁਰਖਾਂ ਨੇ ਕਿਹਾ ਵੀ ਸੱਚ ਵੀ ਕਿਸੇ ਕੋਲ ਭਾਈ ਮਿਲਦਾ ਹੈ, ਇੱਕ ਸੱਚ ਸਾਰੀ ਦੁਨੀਆਂ ਚ ਸਤਿਕਾਰ ਕਰਾਉਂਦਾ, ਜਿਹੜਾ ਆਪਣੀ ਦਲੀਲ ਤੋਂ ਸੱਚ ਉੱਠਿਆ ਉਹ ਛਿੱਤਰ ਕੁਵਾਉਂਦਾ। ਮਨਚਲ ਪੁਰਸ਼ ਨੇ ਆਪਣੀ ਦਲੀਲ ਤੋਂ ਉੱਠੇ ਨੇ, ਨਾ ਉਸਦੀ ਕਾਪੀ ਕਰੀ ਪਹਿਲਾਂ ਕਹਿਣ ਵਾਲੇ ਦੀ, ਨਾਲੇ ਉਹਨੂੰ ਟੀਚਰ ਕਰੀ। ਪੁੱਛਣ ਵਾਲੇ ਵਿਦਿਆਰਥੀ ਨੂੰ ਮਾਈ ਹੈ, ਪੁੱਛਣ ਵਾਲੀ ਭਾਈ, ਮੈਂ ਇਹ ਸ਼ਹਿਰ ਨੂੰ ਅਗਲੇ ਪਿੰਡ ਨੂੰ ਜਾਣਾ, ਇਹ ਰਸਤਾ ਉੱਥੇ ਨੂੰ ਜਾਂਦਾ। ਉਸਨੇ ਸਾਡੇ ਸ਼ਬਦ ਮਾਈ ਦਾ ਸਤਿਕਾਰ ਯੋਗ ਸ਼ਬਦ ਹੈ, ਮਾਤਾ ਆਪਣੀ ਬਣਾ ਲੈਣੀ, ਮਾਂ ਚੱਲਣ ਵਾਲੀ ਹੁੰਦੀ ਹੈ, ਪਿਆਰ ਵਾਲਾ ਸ਼ਬਦ ਹੈ। ਹਾਂ ਮਾਤਾ ਜੀ ਇਹੋ ਹੀ ਆਖੇ ਉਹਨੇ ਸਤਿਕਾਰ ਨੇ, ਮੈਨੂੰ ਬੜੇ ਪਿਆਰ ਨੇ ਮੈਨੂੰ ਦੱਸਤਾ। ਸ਼ੰਕਾ ਪਈ ਉਸ ਦੂਸਰੇ ਸਿਕੰਦਰ ਜੀ ਨੂੰ, ਪੁੱਛਿਆ ਭਾਈ ਠੀਕ ਇਹੀ ਰਸਤਾ ਜਾਂਦਾ? ਤੋ ਉਹਨਾਂ ਨੂੰ ਕਹਿੰਦਾ ਹਾਂ ਮੇਰੇ ਪਿਓ ਦੀ ਰਹਿੰਦੇ ਇਹੋ ਜਾਂਦਾ। ਉਹਨੇ ਛਿੱਤਰ ਖੋਲ ਕੇ ਮਾਰਿਆ ਦੂਸਰੇ ਚ, ਦੋ ਆਦਮੀ ਇਕੱਠੇ ਹੋ ਕੇ ਕੀ ਰੌਲਾ ਪੈ ਗਿਆ, ਕੀ ਗੱਲ ਹੋਈ? ਕਹਿੰਦਾ ਮੈਨੂੰ ਤਾਂ ਪਤਾ ਨੀ ਵੀ ਮਾਈ ਕਮਲੀ ਹੋਈ ਹੋਊਗੀ। ਕਹਿੰਦੇ ਮਾਤਾ ਜੀ ਤੁਸੀਂ ਇਹਨੂੰ ਕਾਹਤੇ ਕੁਰਿਆ? ਕਹਿੰਦੇ ਇਹਨੂੰ ਗਾਲ ਕੱਢੀ ਹੈ, ਮੈਨੂੰ ਪਿਓ ਦੀ ਰੰਨ ਕਿਹਾ। ਕਹਿੰਦੇ ਮਾਤਾ ਜੀ ਮੈਂ ਤਾਂ ਜੋ ਕੁਛ ਪਹਿਲੇ ਵੀਰ ਨੇ ਕਿਹਾ ਸੀ ਉਹੀ ਮੈਂ ਕਿਹਾ। ਕਹਿੰਦੇ ਉਹਨੂੰ ਮੈਨੂੰ ਸਤਿਕਾਰ ਨਾ ਮਾਤਾ ਕਿਹਾ, ਕਹਿੰਦਾ ਪਿਓ ਦੀ ਰੰਨ ਮੇਰੀ ਤਾਂ ਨਾ ਹੀ ਹੋਈ। ਮਗਰ ਤਾਂ ਉਹਨਾਂ ਵਿੱਚ ਕਿੰਨਾ ਭੇਦ ਹੈ, ਉਹ ਛਿੱਤਰ ਪਵਾਉਂਦਾ। ਇਹ ਮਰਨਾ ਵੀ ਇੱਥੋਂ ਸਿੱਖਣਾ ਪੈਂਦਾ, ਬੋਲਣਾ ਵੀ ਇੱਥੋਂ ਸਿੱਖਣਾ ਪੈਂਦਾ। ਉੱਤਮ ਪੁਰਸ਼ਾਂ ਦੇ ਜਦੋਂ ਘਾਟ ਕਰ ਰਹੇ ਮੈਂ ਝੂਠ ਤਾਂ ਬੋਲਿਆ ਨੀ, ਜੇ ਮੇਰੇ ਪਿਓ ਜੇ ਮੇਰੀ ਮਾਂ ਦੇ ਪਿਓ ਦੇ ਘਰ ਵਾਲੀ ਹੋਗੀ ਵਸਣੀ। ਮਗਰ ਸਤਿਕਾਰ ਯੋਗ ਸ਼ਬਦ ਹੈ ਇਹ, ਗਾਲ ਵਾਲਾ ਨਹੀਂ, ਇਹ ਪ੍ਰਚਲਿਤ ਹੈ ਸਤਪੁਰਸ਼ਾਂ ਦਾ ਘੜਿਆ ਹੋਇਆ ਵੀ ਇਹ ਤੈਨੂੰ ਮਾਂ ਕਹਿਣਾ ਤੂੰ ਮੈਨੂੰ ਪਿਓ ਦੀ ਰੰਗ ਪਾਉਣਾ। ਇੱਕ ਬਿਲਕੁਲ ਨੀ ਕਿਤੇ ਤਰਕ ਆਈ ਸਾਡੇ ਦੇਸ਼ ਵਿੱਚ, ਸਾਡੀ ਕੰਟਰੀ ਚ, ਸਾਡੇ ਇਲਾਕੇ ਵਿੱਚ, ਉਹ ਸਾਰੇ ਸਤਿਕਾਰ ਵਾਲਾ ਸ਼ਬਦ ਮੰਨਦੇ ਨੇ ਵੀ ਆਹ ਦੂਜਾ ਤਰਕ ਵਾਲਾ। ਉਹਨੇ ਕਿਹਾ ਟੀਚਰ ਨਾਲ ਸੀ ਐਸੇ ਸੱਚ ਵੀ ਜਿਹੜੇ ਹਨ ਮਨੋਕਤੀ ਟੀਚਰ ਨਾਲ ਖੜੇ ਹੋ ਹਰ ਥਾਂ ਤੇ, ਇਹਦਾ ਅਪਮਾਨ ਨੀ ਕਰਾਉਂਦੇ ਨੇ, ਮਾਣ ਨਹੀਂ ਮਿਲਦਾ, ਮਾਣ ਮਿਲਦਾ ਹੈ ਸਤਸੰਗ ਜੀ ਦਿਲੋਂ ਮਾਣ ਨੂੰ। ਮਿੱਤਰ ਨੂੰ, ਮਿੱਤਰ ਨੇ ਪੁੱਛਿਆ ਆਪਣੀ ਵਸਤਾਂ ਦੇ ਮੁਤਾਬਕ ਕਿਵੇਂ ਮਿੱਤਰਾਂ ਤੋਂ ਮੈਨੂੰ ਕਿੰਨਾ ਕੁ ਸਤਿਕਾਰ ਹੈ ਤੇਰੇ ਦਿਲ ਵਿੱਚ। ਉਹ ਵਿਦਵਾਨ ਅੱਗੋਂ ਬਜ਼ੁਰਗ ਉਸ ਨੂੰ ਬੜੀ ਮੁਹੱਬਤ ਨਾਲ ਕਹਿੰਦਾ ਵੀ ਸੁਣਿਆ ਇਹ ਗੱਲ ਪੁੱਛਣ ਵਾਲੀ ਵੀ ਨਹੀਂ, ਇਹ ਤੂੰ ਆਪਣੇ ਹੀ ਮਨ ਨੂੰ ਪੁੱਛ ਲੈ। ਆਮ ਤੌਰ ਤੇ ਸਾਡੇ ਬਜ਼ੁਰਗਾਂ ਦਾ ਨਿਆਣਿਆਂ ਨੂੰ ਪੜਾਉਂਦਾ ਹੁੰਦਾ, ਘਲਾਉਂਦਿਆਂ ਦਾ ਇਹ ਸਬਕ ਸੀ ਭਾਈ ਕਾਕਾ ਮੰਗਣਾ ਯੋਗ ਨਹੀਂ, ਆਪਣਾ ਘਰ ਹੈ ਕਿਤੇ ਤਰਕੇ ਵਰਤ ਲਓ, ਆਪਣਾ ਮਨ ਹੈ ਕਿਤੇ ਤਰਕੇ ਵਰਤ ਲਓ। ਜੇ ਆਪਾਂ ਆਪਣੇ ਮਨ ਦੇ ਵਿੱਚੋਂ ਦੂਜੇ ਨੂੰ ਅਸੀਂ ਸਤਿਕਾਰ ਨਾਲ ਬੁਲਾਉਂਦੇ ਹਾਂ ਤਾਂ ਉਧਰੋਂ ਜਤਨ ਤੋਂ ਬਿਨਾਂ ਉਧਰੋਂ ਸਤਿਕਾਰ ਆਉਂਦਾ। ਜਦ ਅਸੀਂ ਮਨੋ ਉਸ ਨੂੰ ਕਿਸੇ ਤੋਹੀਨ ਨਾਲ ਤੇ ਗਾਲ ਕੱਢ ਕੇ ਬਣਾਉਂਦੇ ਹਾਂ, ਉਧਰੋਂ ਕੋਈ ਸ਼ਸਤਰ ਆਵੇਗਾ, ਕੋਈ ਖੋਟੀ ਗਾਲ ਆਵੇਗੀ, ਕੋਈ ਗੋਲੀ ਆਵੇਗੀ। ਜਦ ਉਹਦਾ ਪਹਿਲਾਂ ਆਪਣਾ ਬਿਆਨ ਹੀ ਇਹੋ ਜਿਹਾ, ਉਹਦੇ ਤਬਾਦਲੇ ਚ ਜਵਾਬ ਇਹੋ ਜਿਹੇ ਲਾਉਣੇ। ਸੁਸਾਮੀ ਬਾਬਾ ਜੀ ਨੇ ਸਿਖਾਲਿਆ ਵੀ ਦਸਵੇਂ ਰੂਪ ਚ ਬੈਠ ਕੇ ਇਸਦਾ ਨਾਮ ਧਰਿਆ 200 ਪੌੜੀ ਹੈ ਇਸਦੀ। ਛੇਕਵੇਂ ਛੰਦ ਵਿੱਚ ਮਹਾਰਾਜ ਜੀ ਨੇ ਜਾ ਕੇ ਕਿਸੇ ਵਿਦਵਾਨਾਂ ਨੇ ਉਸਨੂੰ ਹੁਣ 200 ਕਰਤੀ, ਵੈਸੇ 199 ਥੀਆਂ। ਉਹ ਉਸੇ ਜੱਦ ਚੋਂ ਇੱਕ ਪੌੜੀ ਦੇ ਵਿਚਾਲੇ ਅੰਗ ਹੋਰ ਪਾ ਦਿੱਤਾ, ਛੇਕ 2 ਛੰਦ ਮੂਹਰੇ ਹੋਰ ਮਗਰੋਂ ਆਉਂਦੇ ਨੇ। ਮੈਨੂੰ ਸੂਰਜ ਸੂਰਜ ਕਹਿ ਲਈ ਤੇ ਪਿਛਲੇ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਪੌੜੀ ਪਾ ਦਿੱਤੀ ਹੈ ਹੋਰ ਕਿਸੇ ਵਿਦਵਾਨ ਨੇ, ਪਹਿਲਾਂ 149 ਪੀਆਂ, ਹੁਣ 200 ਲਿਖਣ ਜਾ ਕੇ ਬਾਣੀ ਹੋਣੀ ਹੋਈ ਹੈ, ਅੱਖਰ ਵੀ ਘਟਾਇਆ ਉੱਥੇ ਅੰਗ ਪਾਤਾ ਬੰਦ ਦੇ ਵਿਚਾਲੇ, ਹੁਣ 200 ਕਰਤੀ। 200 ਪੌੜੀ ਦੇ ਵਿੱਚ ਕਿਤੇ ਮਹਾਰਾਜ ਜੀ ਅਕਾਲ ਪੁਰਖ ਦਾ ਨੋ ਨਹੀਂ ਲੱਗਦੇ। ਆਪ ਪਹਿਲੇ ਚੱਕਰ ਪਹਿਲੀ ਪੌੜੀ ਵਿੱਚ ਹੀ ਕਹਿ ਗਏ, ਇਹ ਉਹਨਾਂ ਦਾ ਮੂਲ ਮੰਤਰ ਹੀ ਹੈ, ਉਹਨਾਂ ਦਾ ਉਚਾਰਿਆ ਚੱਕਰ ਚਿੰਨ ਨਰ ਵਰਨ ਜਾਤ, ਵੀ ਉਹਦਾ ਕੋਈ ਜਾਤੀ ਨਹੀਂ, ਕੋਈ ਚਿੰਨ੍ਹ ਨਹੀਂ ਜਿਹਦਾ ਧਿਆਨ ਕਰੀਏ। ਚੱਕਰ ਚਿੰਨ੍ਹ ਨਰ ਵਰਨ ਜਾਤ ਅਰ ਪਾਤ ਨਹੀਂ, ਉਹਦੀ ਕੋਈ ਪਤ ਪ੍ਰਤੀਤ ਤਾਂ ਹੁੰਦੀ ਹੈ ਜੇ ਚਿੰਨ੍ਹ ਹੋਵੇ, ਅਵਰੋਹ ਪਤ ਵੀ ਉਹਦੀ ਕੋਈ, ਉਹਦਾ ਨਾਮ ਵੀ ਕੋਈ ਨੀ, ਚਿੰਨ੍ਹ ਵੀ ਕੋਈ ਨੀ। ਚੱਕਰ ਚਿੰਨ੍ਹ ਨਰ ਵਰਨ ਜਾਤ ਅਰ ਪਾਤ ਨਹੀਂ, ਜੇ ਰੂਪ ਰੰਗ ਰੇਖ ਤੋਂ ਕਹਿਣ ਕੋਈ ਕਹਿ ਨਾ ਸਕੇ, ਕਿ ਕਈ ਕਹੀ ਨਹੀਂ ਸਕਦਾ ਵੀ ਕਿਹਾ ਜਾ। ਇਸ ਪੌੜੀ ਦੇ ਵਿੱਚ ਆਦ ਦੇ ਵਿੱਚ ਸਾਰਾ ਇਹੋ ਹੀ ਨਿਰਣਾ ਕੀਤਾ ਵੀ ਨਾਮ ਕਿਰਤ ਤੋਂ ਤਰੇ ਜਾਂਦੇ ਹਨ, ਜਿਹਾ ਜਿਹਾ ਜੀਵ ਦੇ ਵਿੱਚ ਕਿਰਤ ਹੈ ਜਿਹੜੇ ਜਾਮੇ ਚ ਬੈਠ ਕੇ ਉਹਦਾ ਉਹ ਜੀ ਨਾ ਕਰਤਾ। ਸਾਡੀ ਵਿਹਾਰ ਕਿਰਿਆ ਦੇ ਵਿੱਚ ਸੀ ਜ਼ਿਮੀਂਦਾਰ ਜ਼ਮੀਨ ਦਾ ਕੰਮ ਕਰਦੇ ਤੇ ਰਾਜ ਪ੍ਰਬੰਧ ਵਾਲਿਆਂ ਨੇ ਉਹਨੂੰ ਜ਼ਿਮੀਂਦਾਰ ਦਾ ਤੇ ਗਾਹ ਕਾਸ਼ਤ ਕਰਨੀ, ਉਹਨੂੰ ਖੋਲਣਾ ਬਾਹਣਾ, ਵਿਟਾਮਿਨ ਪੈਦਾ ਕਰਨੀ, ਜਿਨਸਾਂ ਕੱਢਣੀਆਂ, ਜ਼ਮੀਨ ਦੇ ਕੰਮ ਵਿੱਚ ਉਹਦੀ ਕਿਰਤ ਸੀ, ਉਹਦਾ ਨਾਮ ਜੱਟ ਰੱਖ ਦਿੱਤਾ। ਅੱਗੇ ਉਹਦੀ ਕੋਈ ਸੇਵਾ ਕਰਦਾ ਸੀ ਕਿਸੇ ਨੇ ਜੋੜਾ ਹੱਥੋਂ ਕਿਉਂ ਦਿੱਤਾ, ਤੁਹਾਨੂੰ ਉਹਨੇ ਪੈਸੇ ਹੀ ਲੈਣੇ ਨੇ, ਕੋਈ ਨਾਲ ਦੀ ਸੇਪੀ ਲੈਣੀ ਹੈ ਜਿਹੀ ਜਿਹੀ ਉਹਨੂੰ ਜਿਨਸ ਮਿਲੂਗੀ। ਮਗਰ ਉਸ ਦਾ ਨਾ ਚਮ ਦਾ ਕੰਮ ਕਰਨ ਕਰਕੇ ਉਹਦਾ ਨਾ ਚਮਾਰ ਧਰਤਾ, ਨੌ ਲਾਉਣ ਵਾਲੇ ਦਾ ਨਾ ਹੀ ਧਰਤਾ। ਇਹ ਰਾਜ ਪ੍ਰਬੰਧ ਦੇ ਵਿੱਚ ਹੀ ਨਾ ਸਿੱਧ ਹੁੰਦੇ ਹੁੰਦੇ ਜੀ, ਆਪਾਂ ਧਰ ਵੀ ਲਈਏ ਪ੍ਰਚਲਿਤ, ਉਹ ਰਾਜ ਦਰਬਾਰ ਚ ਉਹਦੀ ਕੋਈ ਭੂਤੀ ਨੀ ਉਹਦੇ ਨਾਂ ਤੇ ਮਿਲਦੀ, ਜਿਹੜੇ ਰਾਜੇ ਲਿਖਦੇ ਹੁੰਦੇ ਰਜਿਸਟਰ ਦੇ ਵਿੱਚ ਉਹਦੇ ਤੇ ਪਿਓ ਦੀ ਜਾਇਦਾਦ ਮਿਲ ਜਾਂਦੀ ਹੈ, ਗੌਰਮੈਂਟ ਦੀ ਭਰਤੀ ਹੋਣਾ ਹੋਵੇ ਨਾਮ ਸਿੱਧ ਹੋ ਜਾਂਦਾ। ਅਸੀਂ ਦੇਸ਼ ਤੋਂ ਇੱਧਰ ਨੂੰ ਆਉਣੇ ਆ ਸਾਤੋ, ਜੇ ਅਸੀਂ ਹੋਰ ਦਾ ਹੋਰ ਨਾਮ ਦੱਸ ਦਈਏ ਉਹ ਉੱਥੋਂ ਸਿਵਲ ਵਾਲਾ ਦਾ ਸਿੱਧਾ ਮੰਗਾ ਲੈਣਗੇ, ਇਸ ਨੂੰ ਜਿਹੜੇ ਫੜ ਲੈਣਗੇ ਵੀ ਤੂੰ ਗਲਤ ਬੋਲੇ ਤਾਂ ਨਾ ਦੂਜਾ ਦੱਸਿਆ। ਉਹ ਹੁਣ ਸਕੂਲ ਦਾ ਨਹੀਂ ਇਹ ਇੱਥੇ ਮੈਸੀ ਵਾਲੇ ਮਨਜ਼ੂਰ ਕਰਦੇ, ਕਹਿੰਦੇ ਸਾਨੂੰ ਤੂੰ ਸਿਵਲ ਵਾਲਾ ਕਰੇ ਜਿਹੜਾ ਜਾਮਦੇ ਦਾ ਤਰਾਇਆ ਹੋਇਆ। ਇਹਨੇ ਦੇਖੋ ਬਿਹਾਰ ਵਿੱਚ ਕਿੰਨੀਆਂ ਗਲਤੀਆਂ ਆ ਗਈਆਂ ਸਤ ਸੰਗਤ ਜੀ, ਬਿਹਾਰ ਤਾਂ ਇਵੇਂ ਹੀ ਰਹਿੰਦੇ ਹਨ, ਗੁਰੂ ਤੋਂ ਮਿਲਣ ਤੋਂ ਉਰੇ ਕਿਤੇ ਸੱਚ ਸੰਤੋਖ ਨਹੀਂ, ਪੜੇ ਹੋਏ ਨੇ, ਐਜੂਕੇਸ਼ਨ ਦੇ ਮਾਲਕ ਨੇ, ਦਸ ਦਸ ਹਜ਼ਾਰ ਰੁਪਇਆ ਆਪਣੇ ਨਾਂ ਬਦਲਣ ਦਾ ਹੁਣ ਇਸ ਵਕਤ ਇਸ ਕੰਟਰੀ ਚ ਆਉਣ ਵਾਲੇ ਦੀ ਤਰਾਸ ਨੂੰ ਵੀ ਪਤਾ ਨੀ ਉੱਥੇ ਫੋੜਾ ਫੜਿਆ ਪੈਸੇ ਇਕੱਠੇ ਕਰਨ ਨੂੰ ਮੈਂ ਜਾਣਾ। ਇੱਕ ਬੰਦੇ ਨੇ ਕਿਹਾ ਵੀ ਮੇਰਾ ਉੱਥੇ ਪੁੱਤਰ ਚਲਾ ਗਿਆ ਕਿਸੇ ਅਸੂਲ ਨਾਲ, ਉਹ ਦੋ ਸਾਲ ਚ ਉੱਥੇ ਜਿਹੜਾ ਬਸਿੰਦਾ ਹੋ ਗਿਆ, ਤਿੰਨ ਸਾਲ ਚ ਸਿਟੀਜਨ ਬਣ ਗਿਆ, ਮਗਰ ਹੁਣ ਆਪਣੇ ਮਾਂ ਬਾਪ ਨੂੰ ਸਾਡਾ, ਇਹਨਾਂ ਨੇ ਮਿਸ਼ਨ ਬੰਨ ਦਿੱਤਾ ਵੀ ਸੱਠ ਤੋਂ ਅੱਗੋਂ ਨਹੀਂ ਆ ਸਕਦਾ ਇੱਥੇ ਦੀ ਗੌਰਮੈਂਟ ਨੇ। ਉਹਨੇ 40 ਸਾਲ ਦੇ ਨੇ, 60 ਸਾਲ ਲਿਖਾਉਣੇ, ਉਦੋਂ 10-10 ਹਜ਼ਾਰ ਰੁਪਇਆ ਲੈਂਦੇ ਨੇ, ਤੋਂ ਇਸ਼ੂ ਦਾ ਕਾਗਜ਼ ਹੀ ਕੱਢ ਲੈਂਦੇ ਨੇ, ਉਹ ਸਾਰਾ ਹੀ ਹੋਰ ਲਿਖ ਕੇ ਪਾਉਂਦੇ ਨੇ ਉੱਥੇ, ਉੱਥੇ ਰਜਿਸਟਰ ਜੀ ਲਿਖ ਦਿੰਦੇ ਨੇ ਵੀ ਇਹਦਾ 40 ਸਾਲ ਦੀ ਉਮਰ ਹੈ, ਫਲਾਣੇ ਜਨ ਤਰੀਕ ਦਾ ਜੰਮਿਆ ਹੋਇਆ, ਕਿਸੇ ਚੀਜ਼ ਤੇ ਇਤਬਾਰ ਨਹੀਂ ਰਿਹਾ। ਗੌਰਮੈਂਟ ਦੇ ਰਜਿਸਟਰ ਨੇ ਉੱਥੇ 10 ਹਜ਼ਾਰ ਰੁਪਇਆ ਦੇ ਦਿਓ, ਰਜਿਸਟਰ ਵੀ ਮੂਹਰੇ ਕਹਿੰਦੇ ਵੀ ਤੂੰ ਆਪੇ ਕੱਢ ਕੇ ਪਾ ਲੈ, ਅਸੀਂ ਕੋਈ ਨੰਬਰ ਵੀ ਲੈਣ ਜਾਈਏ, ਪੈਸੇ ਦੇ ਦੋ 400 ਰੁਪਇਆ ਉਹ ਰਿਸ਼ਵਤ ਰੱਖ ਦੇਣਗੇ, 10 ਸਾਲ ਦੀ ਗੁਲਾਬ ਜੀ ਕੱਢ ਕੇ ਹੋਰ ਪਾ ਦੇ। ਇਹਨੇ ਇਤਵਾਰ ਵਾਲੀ ਗੱਲ ਚੱਕੀ ਗਈ, ਕੋਈ ਘਰ ਰਹਿ ਗਿਆ ਜਿੱਥੇ ਮੈਨੂੰ ਸ਼ਾਂਤ ਆ ਜਾਏਗੀ, ਹੋਰ ਸਾਰੇ ਵਲ ਫਰੇਜ ਇੰਨੇ ਚੱਲ ਪਏ, ਗੌਰਮੈਂਟ ਦੇ ਵਿਧਾਨ ਨੂੰ ਵੀ ਤੋੜੀ ਜਾਂਦੇ ਨੇ, ਵੱਡਿਆਂ ਦੇ ਵੀ ਤੋੜੀ ਜਾਂਦੇ ਨੇ। ਇਸ ਦੇ ਵਿੱਚ ਮਿਸ਼ਨ ਨੇ ਕੱਲ੍ਹ ਪਰਸੋਂ ਵਚਨ ਕੀਤਾ ਸੀ ਵੀ ਸੰਤਾਂ ਕੋਲ ਇੱਕ ਸਿੰਘ ਆ ਗਿਆ ਵੀ ਮੈਂ ਖਾਲਸਾ ਮਾਲਵਾ ਇਤਿਹਾਸ ਲਿਖਿਆ, ਤੇ ਉਹ ਖਾਲਸੇ ਆਪਣੀ ਬੁੱਧ ਨਾਲ ਸੋਹਣੀ ਕਿਰਤ ਕਰਨੇ, ਪਰ ਇਹ ਕੋਈ ਖਾਸ ਉੱਨਤੀ ਵਾਲੀ ਗੱਲ ਨਹੀਂ। ਜਿਹੜਾ ਸਿੱਖ ਕੌਮ ਦੇ ਵਿੱਚ ਪਾਟਕ ਪਾ ਦੇਣੇ ਵੀ ਦੁਆਬੇ ਦਾ ਸਿੱਖ ਹੋਰ ਹੈ, ਮਾਝੇ ਦਾ ਹੋਰ ਹੈ, ਮਲਵੇ ਦਾ ਹੋਰ ਹੈ, ਨੈਣ ਦੁਆਬ ਦਾ ਹੋਰ ਹੈ, ਇਹਦਾ ਇਲਾਕੇ ਵਾਲੇ ਵੰਡ ਪਾਤੀ, ਸਿੱਖ ਬਿਲਕੁਲ ਇੱਕੋ ਹੀ ਹੈ, ਇਹ ਕਿਸੇ ਇਲਾਕੇ ਦਾ ਕੈਦੀ ਨਹੀਂ, ਕੁੱਲ ਬ੍ਰਹਿਮੰਡ ਦਾ ਹੈ ਜਾਂ ਸਾਡੇ ਸਾਈਂ ਦਾ ਜਬਦਾ ਬਣ ਗਿਆ। ਜਿੱਥੇ ਜਾਵੇ ਗੁਰਮੰਤਰ ਹੋਵੇ, ਅਸੂਰ ਹੋਵੇ, ਉਹਨੇ ਦੱਸੇ ਇੰਦਰਜੀਤ ਹਰ ਸਮਾਨ ਪਾ ਸਕਦਾ, ਇੰਦਰਜੀਤ ਹੋਣ ਉਹਨੂੰ ਕਿਤੇ ਰਿਕਾਰਡ ਨਹੀਂ ਕਿਤੇ ਚਲੇ ਜਾਂਦੇ। ਅਸੀਂ ਜਿੱਤੇ ਨਹੀਂ, ਸਾਡੇ ਕੋਲ ਗੱਲਾਂ ਨੇ, ਸਾਈਂ ਸਾਡੇ ਦੇ ਜਿੱਤੇ ਹੋਏ ਤੇ ਨਾ ਉਹਨਾਂ ਨੂੰ ਕਿਤੇ ਮੱਕੇ ਰੋਕੇ, ਅੱਜ ਤੱਕ ਹਿੰਦੂ ਸ਼ਬਦ ਕਹਾਉਣ ਵਾਲਾ, ਬ੍ਰਹਮ ਗਿਆਨੀ ਕਹਾਉਣ ਵਾਲੀਆਂ ਹਸਤੀਆਂ ਬਹੁਤ ਆ ਚੁੱਕੀਆਂ, ਦਮੇ ਨਾ ਹਨਗੀਆਂ, ਮਗਰ ਜਿਹਨਾਂ ਦਾ ਹਿੰਦੂ ਸ਼ਬਦ ਹੈ ਉਹ ਮੱਕੇ ਨਹੀਂ ਜਾਣਨ, ਕਿਵੇਂ ਹਕੀਰ ਅਤੀਤ ਕਹਾਉਂਦਾ ਹੋਵੇ, ਹਿੰਦੂ ਸ਼ਬਦ ਵਾਲੇ ਨੂੰ ਮੱਕੇ ਨਹੀਂ ਜਾਣਨੇ ਵੀ ਕਾਫਰ ਹੈ, ਨਾ ਪਾਕ ਹੈ, ਸਾਡੇ ਮੱਕੇ ਨੂੰ ਨਾ ਪਾਕ ਕਰ ਦੋ, ਉਹਨਾਂ ਦਾ ਹੱਥ ਹੈ ਆਪਣੇ ਵਿੱਚ, ਇਹ ਹੁਣ ਇਸ ਤਰ੍ਹਾਂ ਨਹੀਂ ਜਾਂਦੇ, ਬਿਨਸਾਂ ਚੱਲ ਪੈਣਗੀਆਂ, ਆਪਣੇ ਵੀ ਇਹਦੇ ਕੋਲ ਘੱਟ ਨਹੀਂ ਹੁਸ਼ਰ ਹੈ, ਆਪਣੇ ਆਪਣੇ ਹੱਥ ਨਾਲ ਇਹ ਸਾਡੇ ਦਿਲ ਤੋਂ ਔਖੀਆਂ ਨੇ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਔਰ ਗੁਰੂ ਗ੍ਰੰਥ ਸਾਹਿਬ ਜੀ ਲੈ ਲਈਏ, ਇੱਥੇ ਕੋਈ ਵਿਤਕਰਾ ਨਹੀਂ, ਇੱਥੇ ਪਿਆਰ ਨਾਲ ਹੈ ਵੀ ਸਿੰਘ ਸਾਹਿਬ ਜੀ, ਇੱਥੇ ਤੰਬਾਕੂ ਨਹੀਂ ਜਾਂਦਾ, ਇੱਥੇ ਆ ਸ਼ਰਾਬ ਪੀ ਕੇ ਨਹੀਂ ਜਾਂਦਾ, ਇਹ ਗੱਲਾਂ ਪਹਿਲਾਂ ਤੇ ਚੱਲੀਆਂ ਹੁੰਦੀਆਂ ਵੀ ਗੁਰੂ ਕਾ ਘਰ ਹੈ, ਇੱਥੋਂ ਮਨਾਹੀ ਕਰਨ ਦਾ ਸਾਧਨ ਹੈ, ਤੂੰ ਬੁਰੇ ਕੰਮਾਂ ਤੇ, ਜੇ ਤੂੰ ਨਹੀਂ ਹਟਦਾ ਫਿਰ ਗੁਰੂ ਦਰਬਾਰ ਚ ਨਹੀਂ ਤੂੰ ਜਾ ਸਕਦਾ, ਇਹ ਪ੍ਰਸ਼ਨ ਹੋਇਆ ਤੂੰ, ਇਸ ਚੀਜ਼ ਜਿਹੜੀ ਗੁਰੂ ਕੀ ਤੱਕੀ ਹੁੰਦੀ ਉਹ ਚੀਜ਼ ਛੂਤ ਵਾਲੀ ਹੁੰਦੀ ਹੈ, ਉਹਦੇ ਨਾਲ ਤੈਨੂੰ ਕੁਛ ਛੂਤਿਆ ਹੋਇਆ, ਤੂੰ ਉਸ ਛੂਤ ਵਾਲਾ ਅੰਦਰ ਨਹੀਂ ਜਾ ਸਕਦਾ। ਮਗਰ ਹੁਣ ਇੱਥੇ ਤੱਕ ਵੀ ਹੋ ਗਈਆਂ ਵੀ ਅੰਮ੍ਰਿਤ ਦੇ ਇਸ਼ਨਾਨ ਤੇ ਇੱਧਰ ਨਹੀਂ ਜਾਂਦੇ, ਅੱਜ ਸਾਈਂ ਨੇ ਵਿਅਕਤੀਆਂ ਤੇ ਨਾ ਜਾਈਏ, ਇਹਦੇ ਚ ਮਤਭੇਦ ਪੈ ਜਾਂਦਾ ਗਾ, ਕਿਉਂਕਿ ਇੱਕ ਸੀ ਉੱਠਦਾ ਉਹਦੇ ਮਗਰ ਚਾਰ ਜਥੇਦਾਰ ਹੋਦੇ, ਜਥਾ ਹੋ ਜਾਂਦਾ ਤੇ ਉਹਨੇ ਚਿੱਟੀਆਂ ਪਗੜੀਆਂ ਬਲੀਆਂ ਤਾਂ ਦੂਜੇ ਕਾਲੀਆਂ ਵਾਲੇ ਨੇ ਤਰਕ ਕਰਨ ਲੱਗ ਜਾਂਦੇ। ਇੱਕ ਕਿਸੇ ਗੁਰਮੁਖ ਜੋਗੀ ਦਾ ਮਹਾਂਪੁਰਖ ਦਾ ਭਾਈ ਸਾਹਿਬ ਦਾ ਦਸਤਾਰ ਕਾਲਾ, ਉਹਦੇ ਕੋਲ ਵਿਦਿਆਰਥੀਆਂ ਨੇ ਕਾਲੇ ਵਾਲੇ, ਉਹ ਆਪਸ ਵਿੱਚ ਹੀ ਲੜੇ ਜਾਂਦੇ ਨੇ ਵੀ ਅਸੀਂ ਪੱਕੇ ਖਾਲਸੇ ਤੂੰ ਕੱਚੇ, ਇਹ ਕੋਈ ਖਾਸ ਤਰੱਕੀ ਦਾ ਸਾਧਨ ਨਹੀਂ। ਜਿਸ ਕੋਲ ਸਾਰੇ ਹੀ ਚੰਗੇ ਹਨ, ਜੋ ਉਸਤਾਦ ਕੋਲੇ ਹੈ, ਮੁਰਸ਼ਿਦ ਕੋਲੇ ਹੈ, ਜਥੇਦਾਰ ਕੋਲੇ ਹੈ, ਉਹ ਸੇਵਕ ਨੂੰ ਧਾਰਨਾ ਲਾਜ਼ਮੀ ਹੁੰਦਾ, ਉਹ ਇੱਕ ਜਥੇ ਜੋ ਬੈਠੇ ਸੁਣਨ ਲੱਗਦੇ ਨੇ। ਇਹ ਨਿਜ਼ਮ ਵਾਲੀ ਗੱਲ ਸਾਡੇ ਹੱਥ ਕੋਈ ਨਹੀਂ ਲੱਗਦੀ, ਜੇ ਕਹੇ ਵੀ ਆਹ ਗੁਰੂ ਕਾ ਦਿੱਤਾ, ਉਹ ਨਹੀਂ ਗੁਰੂ ਕਾ ਜਿਹੜਾ ਮੈਂ ਵਰਤਦਾ ਇਹ ਗੁਰੂ ਕਾ, ਤੇ ਹੁਣ ਗੁਰੂ ਤਾਂ ਸਾਨੂੰ ਸਾਹਮਣੇ ਦਿੰਦਾ ਹੀ ਨਹੀਂ, ਇੱਕ ਸੁਣਨਾ ਕਿ ਗੁਰੂ ਮੰਨਦੇ ਆ, ਜੇ ਮੰਨੀਏ ਸਾਡਾ ਕੋਈ ਝਗੜਾ ਨਹੀਂ ਰਿਹਾ, ਸਾਡੇ ਮੁੱਕੇ ਪਏ ਨੇ, ਸਾਡੇ ਗੁਰਦੁਆਰਿਆਂ ਦੇ ਵੇਸ ਹਨ, ਹੋਰ ਕਿਸੇ ਚੀਜ਼ ਦੇ ਵੇਸ ਹਨ, ਅਸੀਂ ਆਪਣੇ ਖੂਹ ਖਾਡੇ ਦੇ ਉੱਤੇ ਤਾਂ ਪੱਤੇ ਤੇ ਦੁਆਰ ਕਰ ਲੈਂਦੇ ਵੀ ਗੁਣਾ ਮਾਰ ਲਿਆ, ਇੱਕ ਡੱਕਾ ਧਰ ਲਿਆ, ਉਹ ਡੱਕੇ ਨਾਲ ਹੀ ਹਟ ਜਾਂਦਾ ਵੀ ਚੱਲ ਵੀ ਮੇਰਾ ਦੋਣ ਪਿੱਛੋਂ ਨਿਕਲਿਆ, ਮੈਂ ਸਵੇਰੇ ਜਾਣ, ਸਤਿਗੁਰੂ ਦੇ ਡੱਕੇ ਜਿਹਨਾਂ ਵੀ ਸਾਡਾ ਦੁਆਰ ਨਹੀਂ। ਇਸ ਗੱਲ ਹੀ ਗੁਰੂ ਕਹਿੰਦੇ ਪੁੱਛ ਲਓ ਭਾਈ ਆਪਣੇ ਝਗੜਾ ਪਾ ਹਜ਼ੂਰ ਦੇ ਆਪਣੇ ਗੁਰਦੇਵ ਨੇ, ਜਿਹੜਾ ਪਰਚੀ ਕਰ ਦੇਣਗੇ ਤੇ ਉਹ ਉਸ ਨੂੰ ਮਨਜ਼ੂਰ ਕਰ ਲਵੇ। ਸਤਪੁਰਸ਼ਾਂ ਨੇ ਆਪਣੀ ਉਕਤੀ ਜੁਕਤੀ ਨਾਲ ਫੈਸਲਾ ਕੀਤਾ ਪਰ ਉਹਨਾਂ ਨੇ ਆਪਣੇ ਇਸ਼ਨੂੰ ਮੁੱਖ ਰੱਖਿਆ। ਲੈਲਪੁਰ ਦੇ ਵਿੱਚ ਇੱਕ ਮੁਕੱਦਮਾ ਚੱਲ ਪਿਆ, ਨੌ ਵਾਲਾ ਇੱਕ ਚੱਕ ਹੈ ਲੈਲਪੁਰ ਤੇ ਛੇਵੇਂ ਮੀਲ ਤੇ, ਜਿਹੜਾ ਵਾਲੇ ਕੰਨ ਆਪਣੇ ਪੰਜਾਬ ਕੰਨੀ ਨੂੰ ਆਈ, ਪਰ ਮਲਵੇ ਕੰਨ ਪੰਜਾਬ ਤਾਂ ਸਾਰੀ ਹੋਈ ਹੈ, ਮਲਵੇ ਵੱਲ ਨੂੰ ਆਈ ਹੈ, ਲਾਹੌਰ ਵੱਲ ਨੂੰ, ਉਸ ਸੜਕ ਦੇ ਉੱਤੇ ਛੇਵੇਂ ਮੀਲ ਤੇ ਆ ਉਹ। ਮੈਂ ਬਾਬਾ ਜੀ ਦੀ ਯਾਤਰਾ ਚ ਦੇਖਿਆ, ਮੈਂ ਉਧਰਲਾ ਵਸਿੰਦਾ ਨਹੀਂ। ਉੱਥੇ ਇੱਕ ਝਗੜਾ ਚੱਲ ਪਿਆ 800 ਰੁਪਏ ਤੇ, ਉਹਨੇ ਕਿਸੇ ਸਮੇਂ ਲੈ ਕੇ ਉਸਦੇ ਕਾਗਜ਼ ਵਿਖੋ ਗਏ ਜਾਂ ਕਿਵੇਂ ਹੋ ਗਏ, ਉਹਨੇ ਜਵਾਬ ਦਿੱਤਾ, ਉਹਨੇ ਦਾਅਵਾ ਕਰਤਾ 800 ਤੇ ਉਹਨੇ ਸੂਦ ਬਣਾ ਬਣਾ ਕੇ ਉਹਨੇ 3000 ਬਣਾ ਲਿਆ ਉਹਦਾ। ਉਹ ਕਹਿੰਦੀ ਮੈਂ 800 ਲਿਆ। ਉੱਥੇ ਉਸ ਝਗੜੇ ਨੂੰ ਛਿੜੇ ਤੇ ਕਤਲ ਵੀ ਹੋ ਗਏ ਦੋਵੇਂ ਪਾਸੇ। ਇੱਥੇ ਤੱਕ ਸਾਡਾ ਭਾਈਚਾਰੇ ਦਾ ਸੁਭਾਅ ਹੀ ਹੈ ਜਿਹਾ, ਉੱਥੇ ਤਾਂ ਖਾਂਦੇ ਪੀਂਦੇ ਆਦਮੀ ਦੇ ਸਾਰੇ ਨੌਵਾਲੇ ਦੇ ਵਿੱਚ ਰਲਮੇ ਥੇ ਸਾਰੇ ਵੀ, ਇੱਕ ਪਿੰਡ ਅੱਗੇ ਕਈ ਪਿੰਡ ਨੇ ਜਿਹੜੇ ਇੱਕ ਇੱਕ ਪਿੰਡ ਦੇ ਚੱਕ ਹੈਗੇ, ਇਹ ਰਲਮੇ ਉਹਦੇ ਵਿੱਚ 3-4 ਗੋਤ ਸੀਗੇ, ਗਰੇਵਾਲ ਵੀ ਹੈਗੇ ਇਹਦੇ ਚ, ਗਿੱਲ ਵੀ ਹੈਗੇ, ਹੋਰ ਵੀ ਇੱਕ ਦੋ ਛੋਟੇ ਛੋਟੇ ਥੋੜੇ ਥੋੜੇ ਘਰ ਹੈਗੇ। ਉਹ ਝਗੜੇ ਤੇ ਕਾਤਲਾਂ ਤੱਕ ਪਹੁੰਚ ਗਿਆ ਸੰਤ ਗੁਰੂ ਨਾਨਕ ਨਾਮ ਲੇਵਾ ਸ਼੍ਰੇਣੀ ਦੇ ਵਿੱਚੋਂ ਮਹਾਂਪੁਰਖ ਬਾਬਾ ਬਚਨ ਸਿੰਘ ਜੀ, ਗਿਆਨੀ ਕਹਿ ਲਓ, ਗਿਆਨੀ ਮਤ ਖਾਲੀ ਸੀ ਉਹਨਾਂ ਕੋਲ, ਗਿਆਨੀ ਗੁਰੂ ਬਚਨ ਸਿੰਘ ਜੀ। ਉਸ ਇਲਾਕੇ ਚ ਬੜਾ ਚਿਰ ਸੰਗਤਾਂ ਨੂੰ ਹਜ਼ੂਰ ਦੇ ਦਰ ਦੀ ਰੋਸ਼ਨੀ ਪਾਈ, ਕਈ ਪਿੰਡ ਸਾਰੇ ਦਰਬਾਰ ਦੀ ਕਥਾ ਉਹਨਾਂ ਨੇ ਸੁਣਾਈ, ਲੈਲਪੁਰ ਦੇ ਵੀ ਸੁਣਾਈ ਹੈ, ਹੋਰ ਮਹੀਨਾ ਰਹਿ ਕੇ ਜਿੱਥੋਂ ਕਥਾ ਰਾਮ ਉਹਨੇ ਸਾਲ ਚ ਕਰਦੇ ਸੀ ਪੂਰੀ, ਉਸ ਲੋਟ ਸਾਰੇ ਨਾਲ ਵਿਦਿਆਰਥੀਆਂ ਦੀ ਵਿਦਿਅਕ, ਉਹ ਉੱਥੇ ਨੌ ਵਾਲੇ ਆ ਗਏ, ਉਹਨਾਂ ਨੂੰ ਹੀ ਮੁਕੱਦਮਾ ਪੇਸ਼ ਹੋ ਗਿਆ। ਜਦੋਂ ਉਹਨਾਂ ਦੇ ਭਾਗ ਚੰਗੇ ਉਹਨੂੰ ਇੱਥੇ ਜਾਣਾ ਆਉਂਦਾ, ਮੇਰੀ ਸੰਸਕਾਰ ਦੇ ਵਿੱਚ ਹੈ 39-38 ਦਾ ਜ਼ਿਕਰ ਹੈ। ਉਸੇ ਵਕਤ ਮੈਂ ਉੱਧਰ ਯਾਤਰਾ 'ਚ ਗਿਆ ਸੀ, ਮੈਨੂੰ ਪਤਾ ਉਹਨਾਂ ਦਾ ਵੀ ਜਿਹੜੀਆਂ ਸੰਗਤਾਂ ਇੱਧਰ ਵੀ ਦਾਸ ਉਹਨਾਂ ਕੋਲ ਜਾਂਦਾ, ਇੱਥੇ ਬੈਠੇ ਨੇ, ਉੱਥੇ ਵੀ ਇੱਕ ਰਾਤ ਮੁੜਦੇ ਨੇ, ਚਾਰਪੁਰ ਮੈਂ ਸਿਵੇਂ ਗਿਆ, ਚਾਹਾਂ ਚੋਂ ਮੁੜਦਾ ਹੋਇਆ ਇੱਥੇ ਸੈਮ ਕਰਦਾ ਸੀ ਲੈਲਪੁਰ ਆ ਕੇ, ਜਾਂਦਾ ਹੋਇਆ ਕਿਤੇ ਨਹੀਂ ਸਿਵੇਂ ਹੁੰਦਾ, ਕਿਉਂਕਿ ਸਮੇਂ 'ਤੇ ਪੁੱਜਣਾ ਸੀ ਮੁੜਦਾ, ਹਜ਼ੂਰ ਕੋਲੋਂ 10-11 ਵਜੇ 12 ਵਜੇ ਆਗਿਆ ਮਿਲਦੀ ਸੀ, ਸਾਲ ਦਾ ਮਹੀਨਾ ਹੁੰਦਾ ਸੀ, ਤੇ ਜਲ ਪਾਣੀ ਛੱਕਣ ਦੇ ਜਦੋਂ ਹਜ਼ੂਰ ਬਾਹਰ ਆਉਂਦੇ ਤੇ ਉਦੋਂ ਪ੍ਰਸੰਨਤਾ ਮਿਲ ਪਈ ਜਾਂਦੇ, ਕਹਿੰਦੇ ਤਾਂ ਅਸੀਂ ਆ ਜਾਂਦੇ ਇੱਧਰ ਨੂੰ, ਤਾਂ ਦਿਨ ਇੰਨਾ ਕੀ ਹੁੰਦਾ ਸੀ ਕਿ ਸਿਆਲ ਜਾਂ ਦਿਨਾਂ ਵਿੱਚ ਵੀ ਲੈਲਪੁਰ ਉੱਥੋਂ 53 ਮੀਲ ਹੈ ਝੰਗ ਤੋਂ, 6-7 ਕਿਲੀ ਬਾਬਾ ਜੀ ਉਹਦੇ ਪਾਸੇ 'ਤੇ ਦੇ ਰਾਵੀ ਦੇ ਵਿੱਚ ਨੂੰ, ਇਹ ਉਹਨਾਂ ਨੇ ਬਲਕੀ ਦੇ ਵਿੱਚ ਨੂੰ ਸੀ ਉਹਨਾਂ ਦਾ ਆਸਣ। ਉੱਥੇ ਬਾਗ ਪਿੰਡ ਹੈ, ਬਾਗ ਪਿੰਡ ਦੇ ਨੇੜੇ 'ਤੇ 2 ਕੁ ਮੀਲ ਅਤੇ ਮੰਗਿਆਣੇ ਤੋਂ 6 ਮੀਲ ਥੇ ਉੱਥੋਂ ਇੰਨਾ ਕੁ ਮਹਿਣਾ ਜੀ, ਇੱਕ ਵਾਰੀ ਤਾਂ ਮੈਂ ਸ਼ਰਸ਼ ਮੀਲ ਰਿਹਾ, ਉਸ ਨੂੰ ਢੈਪੀ ਦਾ 86 ਚੱਕ ਕਹਿੰਦੇ ਨੇ, ਕਿ 84 ਇੰਨਾ ਕੁ ਸੀ। ਦੂਜੀ ਵਾਰੀ ਸੁਧਾਰ ਦਾ ਚੱਕ ਉੱਤੇ ਹੀ ਹੈ, ਦੂਸਰੀ ਵਾਰੀ ਅਸੀਂ ਮੁੜਦੇ ਹੋਏ ਸੁਧਾਰ ਰਹੇ, ਉਹ ਇਸੇ ਢੰਗ ਰੋਡ 'ਤੇ ਹੀ ਨੇ ਸਾਰੇ, ਉਹ 2 ਕੁ ਮੀਲ ਲੈ ਕੇ ਆ, ਇਹ ਬਿਲਕੁਲ ਉੱਤੇ ਸੀ। ਅਤੇ ਇੱਕ ਵਾਰੀ ਸੰਤਾਂ ਦੇ ਕੋਲ ਰਿਹਾ ਮੈਂ ਲੈਲਪੁਰ ਗੁਰਦੁਆਰੇ 'ਚ, ਇਹਨਾਂ ਦੀ ਕਥਾ ਉੱਥੇ ਰਹਿਣ ਸੀ ਮੁੜਦਾ ਹੋਇਆ, ਇੱਕ ਵਾਰੀ ਨੌ ਵਾਲੇ ਰਿਹਾ, 4 ਹੀ ਪੂਰਮ ਅਸੀਂ ਮੈਂ ਗਿਆ, ਚੋਹਾਂ 'ਚ ਵਾਪਸ ਮੁੜਦਾ ਹੋਇਆ ਇੱਥੇ ਰਹਿੰਦਾ ਸੀ। ਇੱਥੇ ਹੁਣ ਆਪਣਾ ਹੈ ਗੁਰਦੇਵ ਦਾ ਅੱਜ ਉਤਸਵ, ਨਿਰਗੁਣ ਰੂਪ ਦਾ ਸਾਨੂੰ ਸਮਝਾਉਣ ਵਾਸਤੇ, ਨਿਰਗੁਣ ਸਰਗੁਣ 'ਚ ਸਾਰਿਆਂ 'ਚ ਹੋਈ ਹੈ, ਮਗਰ ਕਥਨੀ ਨਾਲ ਨਹੀਂ ਉਹ ਮਿਲਦਾ, ਸਾਰਿਆਂ ਦੇ ਖੱਤਿਆਂ ਦੇ ਵਿੱਚ ਜਿਨਸਾਂ ਸਾਰੀਆਂ ਹੈਗੀਆਂ, ਮਗਰ ਜਿਹੜਾ ਕਿਸਾਨ ਬੀਜੂਗਾ ਮਿਰਚ ਉਸਦੇ ਕਮਾਦ ਨਹੀਂ, ਉਹਨਾਂ ਦੇ ਮਿਰਚ ਹੋਊਗੀ, ਜਿਹੜਾ ਮਾਲਟਾ ਬੀਜੂ ਉਹਦੇ ਮਾਲਟਾ ਹੀ ਹੋਵੇਗਾ, ਸੰਗਤਰਾ ਬੀਜੂ ਜੋ ਕਿਸਾਨ ਖੇਤੀ ਬੀਜੇਗਾ ਫਸਲ ਉਹ ਦੇਣੀ ਹੈ, ਉਹੀ ਪਾਣੀ ਹੈ, ਉਹੀ ਗੋਡੀ ਹੈ, ਉਹੀ ਧਰਤੀ ਹੈ, ਜੋ ਕਿਸਾਨ ਜਿਹੜਾ ਬੀਜੇਗਾ ਉਹ। ਸਤਿਗੁਰੂ ਇੱਕ ਧਰਮ ਦੀ ਧਰਤੀ ਹੈ, ਇਹਦੇ ਵਿੱਚ ਸਾਰੀਆਂ ਜਿਣਸਾਂ ਪਈਆਂ, ਸਾਰੇ ਰਤਨ ਪਦਾਰਥ ਪਏ ਨੇ, ਪਰ ਸੇਵਕ ਨੇ ਖੋਦੜੇ ਹਨ ਖੁਲਵਾਣਾ ਬਣ ਕੇ ਗੁਰੂ ਦੀ ਮੱਤ ਲੈ ਕੇ, ਤੇ ਉਹ ਹੀ ਕੱਢ ਲਵੇਗਾ, ਆਪੇ ਧਰਤੀ ਕੁਛ ਨਹੀਂ ਦਿੰਦੀ। ਭਾਈ ਸਾਹਿਬ ਜੀ ਨੇ ਹਜ਼ੂਰ ਨੂੰ ਧਰਤੀ ਵੱਲੋਂ ਕੀਤਾ, ਜਗਤ ਗੁਰੂ ਨੂੰ ਬ੍ਰਹਮ ਗਿਆਨੀ ਪਾਤਸ਼ਾਹ ਨੂੰ। ਸਤਿਗੁਰ ਪੁਰਖਾ ਕੰਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜਾ ਸੂਰਣੇ ਫਲ ਕਰਮ ਸਵਾਲਾ, ਜੋ ਕਰ ਨਿਰਮਲਾਰ ਸੀ ਜਗ ਦੇਖਣ ਵਾਲਾ। ਸਤਿਗੁਰੂ ਇੱਕ ਧਰਮ ਦੀ ਧਰਤੀ ਹੈ ਵੀ ਜਿਹਾ ਜਾਂ ਬੀਜੇ ਹੋਇਆ ਫਲ ਮਿਲ ਜਾਂਦਾ। ਸਤਿਗੁਰੂ ਇੱਕ ਹੱਥ ਦੀ ਆਰਸੀ ਸ਼ੀਸ਼ੇ ਨੂੰ ਕਹਿੰਦੇ, ਕਈ ਬੀਬੀਆਂ ਭੈਣਾਂ ਦੇ ਅੱਗੇ ਹੁੰਦਾ ਸੀ ਗੂਠੇ 'ਚ ਪਾਈ ਹੋਈ ਛੋਟੇ ਜਿਹੇ ਆਕਾਰ ਵਿੱਚ ਮੁੰਨੀ ਦੀ ਸ਼ਕਲ ਬਣਾ ਕੇ ਆਰਸੀ, ਗੂਠੇ ਦੀ ਉਹਨਾਂ ਨੂੰ ਦੇਖ ਲੈਂਦਾ ਸੀ ਛੋਟੇ ਦੀ, ਇਹ ਇੱਕ ਆਰਸੀ ਆਰਸੀ ਸ਼ੀਸ਼ੇ ਵੀ ਆਖਦੇ ਨੇ। ਆਮ ਤੌਰ ਤੇ ਜੇ ਕਿਸੇ ਛੱਟ ਛੁੱਟ ਲੱਗਣੀ ਕੰਮ ਤੇ ਮੇਰੇ ਵਰਗੇ ਕੰਮ ਝੋਟੇ ਮਾਈਆਂ ਦਾ ਇਹ ਵਚਨ ਸੀ, ਤੈਂ ਕਿੱਥੋਂ ਬਣ ਲਈ ਆਰਸੀ, ਜੇ ਹੱਥ ਮੈਨੂੰ ਕਦੇ ਤਾਤੀ ਖੁਪਾ ਲੱਗੇ ਤੇ ਉਹਨੇ ਕਹਿੰਦੇ ਕੰਮ ਤੇ ਡਰਦੇ ਨੇ ਹੱਥ ਆਰਸੀ, ਮੈਂ ਲਈ ਮੇਰੇ ਵਰਗੇ ਬੰਨ ਵੀ ਲੈਂਦੇ ਤੇ ਕੰਮ ਝੋਟੇ। ਬੜਾਈ ਵਿੱਚ ਥੱਕ ਗਿਆ ਇੱਕ ਵੀਰ ਸਾਡਾ, ਤੇ ਉਸਨੇ ਤਕੜੀ ਸਾਰਾ ਇੱਥੇ ਇੱਕ ਦੜੀ ਜੀ ਧਰ ਕੇ ਉਤੋਂ ਲੀਰ ਬੰਨੀ, ਮੇਰੇ ਤੋਂ ਕਹਿੰਦਾ ਫੋੜਾ ਨਿਕਲਿਆ, ਉੱਥੇ ਥੋੜਾ ਜਿਹਾ ਮੰਚਨ ਟੱਬਰ ਸਾਰਾ ਉਹਦੇ ਸੰਕੋਚ ਕਰਦੇ ਵੀ ਨੇ ਗਲੇ ਪੈਣੇ, ਜੇਕਰ ਸਾਡੇ ਪ੍ਰਸਿੱਧ ਇੱਕ ਪੱਤੇ ਨੂੰ ਦੋ ਭਰੋਸੇ ਵੀ ਇਹਨੂੰ ਛੇੜਾਂਗੇ ਕੁਛ ਕਹੂਗਾ। ਉਹਨੂੰ ਪਤਾ ਸੀ ਵੀ ਉਹਦਾ ਮਕਰ ਕੀਤਾ ਹੋਇਆ, ਪਰ ਉਹ ਚੁੱਪ ਕਰ ਰਹੇ ਵੀ ਚਲੋ ਜੋਤਾ ਚੱਲਦਾ ਜੇ ਆਰਾਮ ਲੈ ਲੂਗਾ। ਉਹ ਰਾ ਕੇ ਦਰਖਤ ਹੇਠ ਪੈ ਗਿਆ, ਉਹ ਦੂਜੇ ਵੀਰ ਨੇ ਉਸਦਾ ਹੁਣ ਫੀਰਦਾ ਉਹਨਾਂ ਦਾ ਵੀਰ ਹੀ, ਉਹ ਸੁੱਤੇ ਪੈਦ ਖੋਲ ਕੇ ਦੂਜੀ ਨੂੰ ਬੰਨਦੀ, ਉਹਨੂੰ ਪਤਾ ਮਿਲ ਗਿਆ। ਉਹ ਜਦੋਂ ਇਕੱਠੇ ਹੋਏ ਜਦੋਂ ਉਹਨੂੰ ਜਾ ਕੇ ਆਇਆ ਕਹਿੰਦੇ ਤੇਰੀ ਸਵੇਰੇ ਤੇ ਲਾ ਬਣੀ ਪੀ ਹੁਣ ਦੂਜੇ ਪਾਸੇ ਬੰਨਿਆ ਹੁਣ ਥੋੜਾ ਇੱਧਰ ਬਦਲ ਗਿਆ ਉਹ ਕਹਿੰਦਾ ਕਿਹੜਾ ਥੋੜਾ ਮਰ ਗਿਆ ਕੋਈ ਹੋਰ ਕੇ ਬਣ ਗਿਆ ਹੁਣ ਅਖੀਰ ਨੂੰ ਉੱਥੇ ਗਿਆ ਕਈ ਤਾਂ ਕੰਮ ਚੱਲ ਰਹੇ ਕੋਈ ਨਵੀਂ ਗੱਲ ਨੀ ਸਤਸੰਗ ਨੀ ਮਾਇਆ ਈਸ਼ਰ ਦੀ ਅਣਸ ਇਹ ਕਰਦਾ ਕਿੱਥੇ ਨੂੰ ਐਜੂਕੇਸ਼ਨ ਪੜ੍ਹੇ ਹੋਏ ਵਿਦਿਆ ਦੇ ਵਿੱਚ ਸਪੰਨ ਸਾਰੇ ਹੀ ਡਿਗਰੀਆਂ ਬਣਦੇ ਹਾਂ ਇੱਕ ਤਾਂ ਨੀ ਬਣਦਾ ਐਵੇਂ ਡਾਕਟਰ ਦੇ ਸਾਨੂੰ ਦਿਖਾ ਲਾਂਗੇ ਵੀ ਬਿਮਾਰ ਹੈ ਜੀ ਮੈਨੂੰ ਛੁੱਟੀ ਦੇ ਡਿਗਰੀ ਜੀ ਹੈ ਬਿਮਾਰ ਤਾਂ ਹੈ ਹੀ ਉਹ ਛੁੱਟੀ ਦੀ ਖਬਰ ਉਸਨੂੰ ਜਾ ਕੇ ਸਾਨੂੰ ਦੇ ਲਓ ਡਾਕਟਰ ਮਿੱਤਰ ਹੈ ਉਹਨੇ ਕਹਿੰਦਾ ਜੀ ਮੇਰੇ ਸਿੱਖ ਹੈ ਇੱਥੇ ਦਾਖਲਾ ਹੈ ਇਹ ਮਰੀਜ਼ ਹੈ ਵੀ ਆ ਨੀ ਸਕਦਾ ਡਾਕਟਰ ਦੀ ਕਲਮ ਚ ਤਾਕਤ ਹੈ ਉਹ ਛੁੱਟੀ ਦਿਖਾ ਦਿੰਦੀ ਹੈ ਪਰ ਮੈਂ ਦੱਸ ਦਿੰਦਾ ਕਹਿੰਦਾ ਵੀ ਦਾਖਲ ਨਹੀਂ ਹੋ ਸਕਦਾ ਇਹ ਖਾਸ ਕਰਕੇ ਮੱਕਰ ਹੀ ਹੈ ਮੱਕਰ ਨੂੰ ਦਾਦਾ ਜੀ ਮੰਨਦੇ ਨੇ ਵੀ ਜਿਹਦਾ ਨੂਣ ਲੈਣਾ ਉੱਥੇ ਮੱਕਰ ਨਾ ਕਰੋ ਜੇ ਰੋਗ ਹੈ ਤਾਂ ਰੋਗ ਹੀ ਉਹਦੀ ਨਿਮਿਰਤੀ ਲਈ ਤਾਂ ਜਿੰਨੇ ਵੀ ਡਾਕਟਰ ਦਿਨ ਕਹਿ ਦੇਵੇ ਜੋਗ ਨੇ ਉਹ ਪਾਪ ਨਹੀਂ ਜਿਹੜਾ ਇਹ ਪਖੰਡ ਕਰਦੇ ਦੱਸੋ ਕਿਹੜਾ ਨਹੀਂ ਕਰਦਾ ਪੜ੍ਹੇ ਲਿਖੇ ਨਹੀਂ ਕਰਦੇ ਜੋਗ ਨਹੀਂ ਕੋਈ ਗੁਰਮੁਖ ਹੋਵੇਗਾ ਜਿਹੜਾ ਨਹੀਂ ਕਰਦਾ ਵਿਵਹਾਰੀ ਸੱਜਣ ਹੈ ਸਤਸੰਗ ਜੀ ਇੱਕ ਸਿੰਘ ਪੀਲੋਵਾਲ ਨਗਰ ਹੈ ਉਹ 16 ਚ ਪਿੰਸਣ ਆ ਗਿਆ ਪਹਿਲਾਂ ਵੱਡੀ ਉਮਰ ਦਾ ਸੀ ਹੁਣ ਤਾਂ ਬਲੋਕ ਚਲਾ ਗਿਆ ਇਸ ਸਿੰਘ ਚੋਣ ਲੱਗ ਗਿਆ ਸੀ ਤੇ ਉਸਨੇ ਪਖੰਡ ਬਣਾ ਲਿਆ ਵੀ ਮੈਨੂੰ ਰੀਹ ਹੋ ਗਈ ਉਹ ਲੱਤ ਦੇ ਨਾਲ ਤੁਰੇ ਹੋਣੇ ਦੀ ਨਿਸ਼ਾਨੀ ਕੋਈ ਨਹੀਂ ਡਾਕਟਰ ਨੂੰ ਨਹੀਂ ਪਤਾ ਲੱਗਦਾ ਉਹ ਫਿਵਰੇ ਕਨੋੜ ਗੁਰਦੇ ਸਾਰੇ ਟੈਸਟ ਕਰ ਲਏ ਮੈਨੂੰ ਕੋਈ ਪਤਾ ਲੱਗੇ ਕਹਿੰਦਾ ਵੀ ਮੇਰੇ ਤੇ ਤੁਰਿਆ ਨਹੀਂ ਜਾਂਦਾ ਰੀਹ ਹੋ ਗਈ ਉਹ 15 ਦਿਨ ਪਿਆਰੇ ਹੋਇਆ ਕੁਦਰਤ ਵਾਲੇ ਨੇ ਉਹਨੂੰ ਰੀਹ ਕਰਤੀ ਬੜੇ ਹੀ ਦੋਜਕ ਨੇ ਇੱਥੇ ਆ ਕੇ ਹਟਾਈ ਉਹ ਰੀਹ ਹੋ ਗਈ ਫਿਰ ਕਈ ਉਹਨਾਂ ਦਾ ਮਗਰ ਕਰਨ ਤੇ ਉਹ ਕੁਦਰਤ ਤੋਂ ਸੱਤ ਲੈ ਮੇਰੇ ਰੋਕ ਉਸ ਨੂੰ ਉਹ ਰੀਹ ਹੋ ਗਈ ਰੀਹ ਵੀ ਕਹਿ ਲੈਂਦੇ ਧੁੱਖ ਨਾਲ ਵੀ ਕਹਿੰਦੇ ਸਾਡੇ ਪੰਜਾਬ ਵਿੱਚ ਨੂੰ ਡਾਕਟਰਾਂ ਦਾ ਨਹੀਂ ਮੈਨੂੰ ਪਤਾ ਕੀ ਉਹਦਾ ਇੱਥੇ ਸ਼ਬਦ ਪੜਿਆ ਹੋਵੇ ਮਕਰ ਕਰਨਾ ਇੱਥੇ ਸਵਾਲ ਹੈ ਵੀ ਗੁਰੂ ਕੇ ਮਕਰ ਤੋਂ ਹਟਾਉਂਦੇ ਨੇ ਹਰ ਵਿਹਾਰ ਤੋਂ ਜਦੋਂ ਇਹ ਪਹਿਲਾਂ ਛੋਟੇ ਹੁੰਦੇ ਨੂੰ ਤੁਰਦਾ ਫਿਰ ਉਹਦੀ ਵੱਡਿਆਂ ਵਿਹਾਰਾਂ 'ਚ ਲਾਇਕ ਹੋ ਕੇ ਵੀ ਉਹੀ ਆਦਤ ਬਣੀ ਰਹਿੰਦੀ ਹੈ ਉਸੇ ਤੇ ਹਰਾਮਖੋਰੀ ਤੇ ਲੱਗਣ ਲੱਗਦਾ ਇਹ ਜੋਗ ਨਹੀਂ ਇਹ ਭਗਤੀ ਤੋਂ ਖਿਲਾਫ ਹੈ ਮਨ ਦੀ ਸਫਾਈ ਨੂੰ ਭਗਤੀ ਭੈ ਚ ਖੜਨਾ ਕਹਿੰਦੇ ਨੇ ਇਹ ਮਨ ਦੀ ਮਲੀਨਤਾ ਹੈ ਆਪਣੇ ਹਾਕਮ ਕੋਲੇ ਆਪਣੇ ਰਾਜੇ ਕੋਲੇ ਆਪਣੇ ਉਸਤਾਦ ਕੋਲੇ ਆਪਣੇ ਗੁਰੂ ਕੋਲੇ ਮਕਰ ਬਣਾਉਣਾ ਦੱਸੋ ਕਿਹੜਾ ਥਾਂ ਹੈ ਬਖਸ਼ਣ ਦਾ ਫਿਰ ਹੁਣ ਕਹਿਣਾ ਵੀ ਮੈਂ ਕੌਣ ਇਹ ਵੀ ਦੇਖ ਲਓ ਵੀ ਕੌਣ ਨਹੀਂ ਲੈਣਾ ਛੁੱਟੀ ਹਾਕਮਾਂ ਤੱਕ ਵੀ ਇਸ ਤੱਕ ਬਣੀ ਹੈ ਵੀ ਜੇ ਹੁਣ ਅੱਜ ਮਿੱਤਰ ਜਾ ਕਹਿੰਦਾ ਹੋਰ ਰਿਹਾ ਵੀ ਮੈਨੂੰ ਛੁੱਟੀ ਨਹੀਂ ਕਹਿੰਦਾ ਚੱਲ ਡਾਕਟਰ ਨੂੰ ਦਵਾ ਲਿਆ ਉਹਨਾਂ ਨੇ ਤਾਂ ਉਹ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ ਡਾਕਟਰ ਤਾਂ ਹੁਣ ਛੁੱਟੀ ਦਵਾ ਲੈਂਦੇ ਤੂੰ 20 ਦਿਨ ਦੀ ਲੈ ਲੈ ਉਹ ਕਹਿ ਦੇਣਗੇ 20 ਦਿਨ ਹੋ ਜਾਂਦੇ ਸੀ ਸਾਡੇ ਹੱਥ ਇਹ ਨਕਰ ਨਹੀਂ ਹੋਣਾ ਚਾਹੀਦਾ ਜੇ ਰੋਗ ਹੈ ਤਾਂ ਕੋਈ ਪਾਪ ਨਹੀਂ ਆਓ ਇਸ ਦੇ ਉੱਤੇ ਅੱਜ ਦੇ ਸਾਈ ਨੇ ਕਿਤੇ ਨਾਂ ਨਹੀਂ ਅਕਾਲ ਪੁਰਖ ਦਾ ਦੱਸਿਆ ਉਹੀ ਨਾਮ ਹੈ ਜਿਹੜਾ ਗੁਰੂ ਦੀ ਰਸਨਾ ਤੇ ਕਰਮ ਨਾਮ ਵਰਣ ਸੁਣਾ ਵੀ ਜੋ ਕੋਈ ਕਰਮ ਕਰਦਾ ਮਤਲਬ ਨੇ ਉਹਦੇ ਤੇ ਉਸੇ ਚ ਖਲਸਨਾ ਨੂੰ ਬੁਲਾ ਲਿਆ ਸ਼ਬਦ ਨੇ ਉਹਦੇ ਤੁਹਾਡੇ ਘੜੇ ਹੋਏ ਕੋਈ ਹਰੇ ਹਰੇ ਕ੍ਰਿਸ਼ਨ ਕ੍ਰਿਸ਼ਨ ਕਹਿੰਦਾ ਹੈ ਕੋਈ ਹਰੇ ਹਰੇ ਕਹਿੰਦਾ ਕੋਈ ਰਾਮ ਰਾਮ ਕਹਿੰਦਾ ਹੈ ਕੋਈ ਬਿਸਮਿਲਾ ਕਹਿੰਦਾ ਕੋਈ ਵਾਸਦੇਵ ਆਖਦਾ ਹੈ ਉਹ ਹੱਕ ਹੱਕ ਵੀ ਉਹਨਾਂ ਦੇ ਮਿਸ਼ਨ ਮਜ਼ਹਬ ਦੇ ਵਿੱਚ ਹੈਗਾ ਜਿਸ ਤਰ੍ਹਾਂ ਸਾਡੇ ਉਹਨੂੰ ਇਸੇ ਲਈ ਮੁਖਾਲਫਤ ਉਹਨਾਂ ਦਾ ਹੱਕ ਹੈ ਉਹਨੂੰ ਸ਼ਬਦ ਪਹਿਲਾਂ ਵੇਦਵਾਚਕ ਹੈ ਉਹਨੂੰ ਬਿਨਾਂ ਇੱਕ ਤੋਂ ਬਣਦਾ ਹੈ ਖੁੱਲੇ ਮੂੰਹ ਮੂੜੇ ਦਾ ਉਹਨੂੰ ਸ਼ਬਦ ਸੀ ਉਹ ਵੇਦਵਾਚਕ ਪਹਿਲਾਂ ਵੇਦ ਦੀ ਉਥਾਨਕਾ ਚੱਲਦੀ ਉਹਨੂੰ ਤੇ ਹੈ ਵੇਦ ਦੇ ਵਿੱਚ ਸ਼ਾਸਤਰਕਾਰਾਂ ਨੇ ਕਿਤੇ ਇੱਕ ਨਹੀਂ ਲਿਖਿਆ ਇੱਕ ਸਾਈ ਨੇ ਲਾਇਆ ਇੱਕ ਤਾਂ ਕਰੀਆ ਉਹਨਾਂ ਦਾ ਅਰਥ ਜੀ ਤਾਂ ਹੈ ਤਾਂ ਵਿਦਵਾਨ ਨਹੀਂ ਬਣੀ ਵਿਦਵਾਨ ਤਿੰਨੇ ਗੁਣਾਂ ਤਾਂ ਹੀ ਰੱਖ ਲਏ ਉਹਨਾਂ ਦੇ ਵਿੱਚ ਜ਼ਰੂਰ ਹੀ ਦੁਰਾਤ ਰਹਿੰਦੀ ਹੈ ਵਿਦਵਾਨ ਨੇ ਆਪਣੇ ਵਾਸਤੇ ਰਚ ਲਿਆ ਵੀ ਇਹ ਓਮ ਜਿਹੜਾ ਸ਼ਬਦ ਹੈ ਸ਼ੁੱਧ ਵਿਨਾਸੀ ਦਾ ਹੈ ਮਗਰ ਉਸ ਨੂੰ ਸ਼ੁੱਧ ਕੌਮ ਹੀ ਜਪ ਸਕਦਾ ਸ਼ੁੱਧ ਕੌਮ ਆਪਣਾ ਬਰਮਿਦੇ ਨੇ ਵਿਚਾਰੇ ਵਾਲਾ ਪੰਡਿਤ ਬਣਾ ਲਿਆ ਵੀ ਪੰਡਿਤ ਬਿਨਾਂ ਹੋਰ ਕੋਈ ਪੜ੍ਹ ਨਹੀਂ ਸਕਦਾ ਉਹਦਾ ਰਾਜ ਕੀ ਬਣਾ ਲਿਆ ਸੀ ਵਿਦਿਆ ਪੰਡਿਤ ਦੇ ਛੱਤਰੀ ਦੇ ਹੱਕ ਚ ਹੋਰ ਨਹੀਂ ਪੜ੍ਹ ਸਕਦਾ ਬੀਬੀ ਨਹੀਂ ਪੜ੍ਹ ਸਕਦੀ ਮਹਾਰਾਜ ਜੀ ਨੂੰ ਇਹ ਕਹਾਲਾ ਤਾਂ ਵੀ ਸਾਰਿਆਂ ਚ ਇੱਕੋ ਹੀ ਹੈ ਵਿਦਿਆਰਥੀ ਹੋਵੇ ਮਰਦ ਜਮਾਨਾ ਕੋਈ ਪੜ੍ਹੇ ਪੜ੍ਹ ਸਕਦਾ ਇਹ ਹੁਣ ਪ੍ਰਚਲਿਤ ਨਹੀਂ ਹੋਈ ਚੱਲੀ ਨੂੰ ਤਾਂ 500 ਵਰ੍ਹਾ ਹੋ ਗਿਆ ਪ੍ਰਚਲਿਤ ਹੋਣ ਆ ਕੇ ਬਾਹਰ ਨਿਕਲ ਫਿਰ ਕੇ ਅਸੂਲ ਕੁਛ ਮਰਜਾਦਾ ਦੇਖੋ ਇਹਨੇ ਵੀ ਵਿਦਿਆਰਥੀ ਚਾਹੀਦਾ ਹੱਥ ਨਾਲ ਮੈਂ ਕਹੋ ਵੀ ਮੈਂ ਜਾਤੀ ਦਾ ਨਾਂ ਬਦਲਦਾ ਗੋੜੇ ਨਾਲ ਬਦਲੋ ਫਿਰ ਕੋਈ ਲਿਆ ਆਹ ਹੁਣ ਹਜ਼ੂਰ ਦਾ ਹੁਕਮ ਹੈ ਅੱਜ ਦੇ ਅਵਤਾਰ ਧਾਰਨ ਵਾਲੇ ਦਾ ਚੱਕਰ ਚਿਹ ਨਰ ਵਰਨ ਜਾ ਤਰ ਪਦ ਨੈਨ ਜੇ ਰੂਪ ਰੰਗਾ ਰੇਖ ਤੇ ਕੋ ਕਹਿਣ ਸਕਤ ਕਿਆ ਚਲ ਮੂਰਤਨ ਮੈਂ ਪ੍ਰਕਾਸ਼ ਸੰਤੋਜ ਕਰ ਜੈ ਕੋਟਿ ਇੰਦਰਿੰਦਰਾਂ ਸਾਹ ਸੁਹਾਣ ਗਲਨ ਜੈਤਰਾ ਪਵਨ ਮਹੀਪ ਸੁਰ ਨਾਰਾ ਸਦਨ ਨੇਤ ਨੇਤ ਵਣ ਕਰਮ ਕਹਿ ਤਮ ਸਰਵ ਨਾਮ ਕਥਾ ਕਵਣ ਕਰਮ ਨਾਮ ਪ੍ਰਣਤ ਸਮਤ ਇਹ ਜਿਤਨੇ ਵੀ ਦੇਵਤਿਆਂ ਦੇ ਇੰਦਰਾਦਿਕ ਰਾਜਿਆਂ ਦੇ ਡਿਗਰੀਆਂ ਨੇ ਉਹਨਾਂ ਨੇ ਕੰਮ ਦੇ ਮਰਾਤ ਦੇਤੇ ਹਨ ਜਿਹੜਾ ਸਾਰਿਆਂ ਨੂੰ ਛੋਟਾ ਕੰਮ ਨੂੰ ਚਪੜਾਸੀ ਕਹਿਤਾ ਜਿਹੜਾ ਸਾਰਿਆਂ ਨੂੰ ਉੱਚਾ ਉਹਨੂੰ ਰਾਸ਼ਟਰਪਤੀ ਕਹਿਤਾ ਵਾਸਤੇ ਬਿਹਾਰ ਦੇ ਵਾਸਤੇ ਸੰਗਤ ਪ੍ਰੋਈ ਹੋਈ ਹੈ ਇਹ ਹਨ ਆਪਣੇ ਆਪਣੇ ਸਾਥੀ ਸਾਰੇ ਚੰਗੇ ਸਾਰੇ ਹੀ ਪਰਮਾਤਮਾ ਦੇ ਨਾਂ ਨੇ ਆਪਣੀ ਡਿਊਟੀ ਦੇ ਖਿਲਾਫ ਡਿਊਟੀ ਵਜਾਓ ਉੱਥੇ ਪਰਮਾਤਮਾ ਮਿਲ ਜਾਏਗਾ ਚਪੜਾਸੀ ਵੀ ਬਹਿਰੇ ਦਾ ਪੂਰਾ ਹੱਕ ਅਦਾ ਕਰਨ ਵਾਲਾ ਲੋੜ ਅਦਾ ਕਰਨ ਵਾਲਾ ਹੋਵੇ ਇਹ ਛੋਟੀ ਜਿਹੀ ਗੱਲ ਹੈ ਮਗਰ ਇਹਦੇ ਚ ਨਜ਼ੀਰ ਬੜੀ ਹੈ ਵੀ ਹੱਕ ਪ੍ਰਸਤੀ ਹੋਵੇ ਉਹਨਾਂ ਨੇ ਡਿਪਾਰਟਮੈਂਟ ਸਾਰਿਆਂ ਦੇ ਮੰਤਰੀ ਇਹਨੂੰ ਪਤਾ ਹੁੰਦਾ ਵੀ ਅਸੀਂ ਸਾਰੇ ਬੇਈਮਾਨੀ ਕਰਦੇ ਹਾਂ ਗਵਰਨਮੈਂਟ ਨਾਲ ਵੀ ਉਸ ਨੂੰ ਜ਼ਰੂਰ ਸਤਿਕਾਰ ਮੰਨਣਗੇ ਮੇਰੇ ਕੋਲ ਇੱਕ ਪਟਵਾਰੀ ਆ ਗਿਆ ਰਾਜ ਸਾਹਿਬ ਸਾਡੇ ਰਿਹਾ ਜਾਤੀ ਦਾ ਉਹ ਬਣਿਆ ਸੀ ਉਸਨੇ ਗਦਾਰੀ ਕਰਨ ਗਿਆ ਉੱਥੇ ਚਲਾ ਗਿਆ। ਬਾਬਾ ਜੀ ਅਸੀਂ ਅੰਦਰ ਵੰਗਣ ਵਾਲੇ ਰਸਤਾ ਜਿੱਥੇ ਉੱਥੇ ਹਜ਼ੂਰ ਦੇ ਨੇ ਪ੍ਰੇਮ ਦੀ ਕਰਨ ਦੀ ਜਗ੍ਹਾ ਸੀ। ਉਸ ਚਾਰ ਵਾਰੀ ਤੇ ਬਾਹਰ ਬਹਿ ਗਿਆ ਕਿ ਗਰਦਾਵਰੀ ਤਾਂ ਅਸੀਂ ਸਾਰਾ ਝੂਠ ਹੀ ਬੋਲਣਾ ਹੁੰਦਾ ਅਸੀਂ ਇੱਥੇ। ਉਹਦੇ ਨਾਲ ਪ੍ਰਸੰਗ ਚੱਲ ਪਿਆ ਵੀ ਬਾਬਾ ਜੀ ਸਾਡੇ ਬਾਬਾ ਜੀ ਨੇ ਕਹਿੰਦੇ ਇਹ ਜਿਹਾ ਸਾਧੂ ਸਾਡੇ ਚ ਇੱਕ ਪਟਵਾਰੀ ਆ ਗਿਆ। ਉਹ ਥੀ ਜਾਤ ਦਾ ਜਿਹਨੇ ਜਲੰਧਰ ਦਾ ਸੀ ਆ ਗਿਆ ਡਿਸਟ ਲੁਧਿਆਣੇ ਚ ਪੜ੍ਹ ਕੇ ਪਟਵਾਰ ਦਾ ਉਹਦਾ ਉਹਨੂੰ ਮਿਲ ਗਿਆ। ਉਹਨਾਂ ਨੇ ਆਪਣੇ ਸਮੇਂ ਦੀ ਗੱਲ ਸੀ ਵੀ ਪਟਵਾਰੀ ਉਹਦੀ ਡਿਊਟੀ ਲੱਗ ਗਈ ਸਦਰ ਵਿੱਚ ਸ਼ਹਿਰ ਵਿੱਚ ਸਦਰ ਚ ਡਿਊਟੀ ਲੱਗੀ ਤੇ ਉਹਦਾ ਉਹ ਦੇਰੀ ਸ਼ਬਦ ਨਹੀਂ ਸੀ ਲੈਂਦਾ ਬਲਾਸ਼ ਕਰੋ ਮੀਟਿੰਗ ਦੇ ਉੱਤੇ ਅਸੀਂ ਸਾਰੇ ਉਹਦੇ ਨਗਰ ਪੈ ਗਏ ਸਣੇ ਅਫਸਰ ਨਾਲ ਤਹਿਸੀਲਦਾਰ ਵੀ ਛੋਟਾ ਕਾਨੂੰ ਗੋ ਵੀ ਪਟਵਾਰੀ ਵੀ ਸਾਰੇ ਇਹਨਾਂ ਨੇ ਜਿੱਦਾਂ ਮਹਿਕਮੇ ਦੇ ਬੰਦੇ ਤੇ ਕਿਸੇ ਮੀਟਿੰਗ ਤੇ ਇਕੱਠੇ ਹੋਏ ਬਲਾਸ਼ ਦੀ ਸ਼ਕਲ ਚ ਉਹਨੂੰ ਫੈਲ ਲਿਆ ਵੀ ਤੂੰ ਸਾਨੂੰ ਸਾਰਿਆਂ ਨੂੰ ਬਦਨਾਮ ਕਰਦਾ ਜਿਹੜਾ ਕੋਈ ਆਉਂਦਾ ਕਹਿੰਦਾ ਵੀ ਇਹਨਾਂ ਦੇ ਮਹਿਕਮੇ ਤਾਂ ਇੱਕੋ ਆਉਂਦੀ ਆ ਹੋਰ ਸਾਰੇ ਗੰਦੇ ਨੇ ਤੂੰ ਸਾਨੂੰ ਸਾਰਿਆਂ ਨੂੰ ਗੰਦੇ ਕਰਦਾ ਵੀ ਤੂੰ ਰਿਸ਼ਵਤ ਲੈ ਨਹੀਂ ਸੀ ਤੈਨੂੰ ਕੋਈ ਬਹਾਨਾ ਲੈ ਕੇ ਇਹਨੂੰ ਰੱਤਲ ਕਰ ਦਿਆਂਗੇ। ਹੁਣ ਉਹ ਗਰੀਬ ਘਰੋਂ ਆਇਆ ਸੀ ਕਹਿੰਦਾ ਮੈਂ ਤਾਂ ਮਸਾਂ ਪੜ ਕੇ ਆਇਆ ਜ਼ਮੀਨ ਮੇਰੀ ਸਾਰੀ ਕਹਿਣੀ ਹੋ ਗਈ ਸੀ ਜ਼ਮੀਨ ਵਾਲਾ ਸੀਗੀ ਤੇ ਸਿਜਦ ਸੀ ਮੁਸਲਮਾਨ ਉਹ ਕਹਿੰਦੇ ਵੀ ਬਰਾਦਰੀ ਦਾ ਪੇਸ਼ਾ ਹੈ ਮੈਂ ਬਰਾਦਰਾਂ ਨਹੀਂ ਮੋੜ ਸਕਦਾ ਪਰ ਰੱਬੀ ਮਿਸ਼ਨ ਨੇ ਇਹਨੂੰ ਇਹ ਪਾਲ ਲੈਣ ਦੋ ਵੀ ਮੈਂ ਰਿਸ਼ਵਤ ਨਹੀਂ ਹੁੰਦਾ। ਕਹਿੰਦੀ ਤੂੰ ਸਾਨੂੰ ਸਾਰਿਆਂ ਨੂੰ ਬਦਨਾਮ ਕਰਦਾ ਸੀ ਤੇਰੇ ਤੇ ਕੋਈ ਗੁਨਾਹ ਲਾ ਕੇ ਇੱਥੋਂ ਤੈਨੂੰ ਸਸਪੈਂਡ ਕਰ ਦਿਆਂਗੇ ਕੱਢ ਦਿਆਂਗੇ। ਉਹ ਕਹਿੰਦਾ ਵੀ ਮੈਨੂੰ ਕੱਢੋ ਨਾ ਮੈਨੂੰ ਕੋਈ ਰੋਜ਼ੀ ਨੂੰ ਥਾਂ ਨਹੀਂ ਹੈ ਵੀ ਮੈਂ ਰਿਸ਼ਵਤ ਲੈ ਲਿਆ ਕਰਦੇ ਨੇ ਇੰਨੀ ਕਜਾਤ ਦੇ ਦਿਓ ਵੀ ਮੈਨੂੰ ਜੇ ਆਪੇ ਦੇਵ ਤਾਂ ਲੈ ਲੂੰ ਮੈਂ ਮੰਗਣਾ ਨਹੀਂ। ਆਹੋ ਕਹਿੰਦੇ ਚਲੋ ਲੈਣ ਵਾਲਾ ਤਾਂ ਹੋ ਜਾਏਗਾ ਨਾ ਜਵਾਬ ਨਾ ਦੇ ਕਿਸੇ ਨੂੰ। ਉਹ ਹੁਣ ਸਦਰ ਵਿੱਚ ਵੀ ਸਦਰ ਦੇ ਵਿੱਚ ਇਹ ਕੁਦਰਤ ਦਾ ਤਰੀਕਾ ਹੈ ਜਿਸ ਤਰ੍ਹਾਂ ਦਾ ਕਿਸੇ ਨੂੰ ਮਾਹੌਲ ਹੋਵੇ ਗਰਜ ਵੱਲ ਬੰਦੇ ਤੋਲਦੇ ਨੇ ਉਸ ਨੂੰ ਵੀ ਉਹ ਕਿਹਦੇ ਰਾਹੀਂ ਰਿਸ਼ਵਤ ਲੈਂਦਾ ਜਿਹਦਾ ਸਿੱਧ ਹੋ ਜਾਏ ਇੱਕ ਵਾਰੀ ਵੀ ਇਹ ਲੈਂਦਾ ਨੀ ਉਹਨੂੰ ਤੋੜਦੇ ਹੀ ਨਹੀਂ ਵੀ ਇਹਨੇ ਤਾਂ ਕਿਹਦੇ ਰਾਹੀਂ ਲੈ ਉਹਨੂੰ ਕਿਸੇ ਨੂੰ ਰਿਸ਼ਵਤ ਤੋੜਨ ਵਾਲਾ ਨਹੀਂ ਮਿਲਿਆ ਉਹਨੂੰ। ਪਟਵਾਰੀ ਦਾ ਕੰਮ ਛੋਟਾ ਜਿਹਾ ਹੁੰਦਾ ਇੱਕ ਦਿਨ ਕਹਿੰਦਾ ਇੱਕ ਮਹੀਨੇ ਮਗਰੋਂ ਉਹਦਾ ਤਬਾਦਲਾ ਹੋ ਗਿਆ ਪਿੰਡ 'ਚ ਉਹ ਪਿੰਡ ਚਲਾ ਗਿਆ ਸਦਰ 'ਚੋਂ ਮਹੀਨੇ ਦੇ ਵਿੱਚੋਂ ਕਹਿੰਦਾ ਮੈਨੂੰ ਇੱਕ ਆਦਮੀ ਆ ਕੇ 2 ਰੁਪਏ ਦਿੱਤੇ ਉਹ ਜੇਬ ਚ ਪਾ ਗਿਆ ਮੈਂ ਉਹਨਾਂ ਦਾ ਤੇਲ ਲੈ ਕੇ ਮੁਸੀਬਤ ਪਾਤਾ ਉਸਦੇ ਮੱਥਾ ਟੇਕਿਆ ਵੀ ਮੈਂ ਬਰਾਦਰਾਂ ਚ ਵੀ ਹੁਸ਼ਿਆਂ ਜੀ ਨਾਲ ਖੁਦਾ ਦੇ ਨਾਮ ਦੇ ਉਸਤਾਦ ਦੇ ਨਾਮ ਨੂੰ ਵੀ ਤੰਗ ਕੀਤਾ ਵੀ ਇਹ ਮੈਂ ਇੱਥੇ ਫੋਨ ਕਰਦਾ ਵੀ ਮੈਂ ਆਪਣਾ ਗੁਜ਼ਾਰਾ ਆਪਣੀ ਪੇ ਨਾ ਕਰੂੰ। ਉਦੋਂ ਸਾਰੇ 23 ਰੁਪਏ ਥੇ ਪਟਵਾਰੀ ਦੇ ਉਹਦਾ ਜਵਾਨੇ ਦੀ ਚਾਲ ਹੈ ਚਲੋ ਸਾਰਿਆਂ ਦੇ 23 ਥੇ 23 ਤੋਂ ਸਟਾਰਟ ਉਹਨਾਂ ਦੀ 3 ਤਰੱਕੀ ਨੇ ਤੇ 26 ਕਹਿੰਦੇ ਉਹਨਾਂ ਨੂੰ ਜਿੰਗਣਾ ਰਹਿਣਾ ਲੱਗਿਆ ਬਥੇਰੇ ਕੁਛ ਲੈਣ ਉਹਨਾਂ ਨੇ ਤਰੱਕੀ ਜ਼ਿਆਦਾ ਕਰੀ ਨਹੀਂ ਸੀ। ਇਹਨੂੰ ਸਵਾਲ ਹੈ ਸੱਚ ਦਾ ਉਹ ਕਹਿੰਦੇ ਬਾਬਾ ਜੀ ਸੱਚ ਹੈ ਤਾਂ ਸਹੀ ਮਗਰ ਆਪਣੀ ਜ਼ਿੰਦਗੀ ਬੰਨ ਕੇ ਬਾਅਦ ਇਹਨਾਂ ਅਸੀਂ ਵੀ ਤੰਗ ਕੀਤਾ ਤੰਗੀ ਨਾਲ ਦਿਲ ਕੱਟੇ ਥੋੜ੍ਹੇ ਜਿਹੇ ਦਿਨਾਂ ਮਗਰੋਂ ਉਹ ਸ਼ਾਦੀ ਨਹੀਂ ਸੀ ਉਹਦੀ ਸ਼ਾਦੀ ਹੋ ਗਈ ਉਹ ਸ਼ਾਦੀ ਵਾਲੇ ਨੇ ਲੜਕੀ ਉਹ ਲੜਕੀ ਸੀ ਉਹਨਾਂ ਨੇ ਕੋਈ ਹੋਰ ਪੁੱਤਰ ਨਹੀਂ ਸੀ ਉਹ ਮੁੰਡਾ ਲੈ ਕੇ ਜਾਣ ਕੇ ਉਹਨੇ ਇੱਥੇ ਵਿਆਹ ਦਿੱਤੀ ਉਹਨਾਂ ਦਾ ਸੰਯੋਗ ਸੀ ਵਿਆਹ ਤੇ ਉਹਨਾਂ ਨੇ ਆਪਣੀ ਜ਼ਮੀਨ ਵੀ ਉਹਦੇ ਨਾਲ ਲਵਾ ਦਿੱਤੀ ਉਹਨੇ ਜਿਹੜੇ 10 ਰੁਪਏ ਤੇ ਸਿਰ ਦੇ ਉਹ ਵੀ ਲਵਾ ਦੇ ਉਹ ਦੱਸੀ ਤੇ ਉਹ ਵੀ ਛਡਾ ਤੇ ਉਹ ਫਿਰ ਸਾਰੀ ਮੀਟਿੰਗ ਇਕੱਠੀ ਹੋ ਕੇ ਚਾਹੇ ਵੀਰੋ ਇਹ ਦੁਨੀਆਦਾਰੀ ਹੈ ਮੈਂ ਉਹ ਰਾਜ ਸੀ ਟੁੱਕ ਤੇ ਵੀ ਮੈਨੂੰ ਹੋਰ ਕੰਮ ਕਰਨਾ ਨਹੀਂ ਚਾਰ ਅੱਖਰ ਸਿੱਕੇ ਮਸਾਂ ਇੱਥੇ ਆਇਆ ਵੀ ਹੁਣ ਤੁਸੀਂ ਕਹਿੰਦੇ ਅੱਜ ਰਿਟਾਇਰ ਨਹੀਂ ਵੀ ਕਰਨਾ ਤਾਂ ਵੀ ਕਰ ਦਿਓ ਪਰ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਬੇਈਮਾਨੀ ਕਰ ਦਿਓ ਰਿਸ਼ਵਤ ਲਓ ਨਾ ਗੁਜ਼ਾਰਾ ਹੋ ਜਾਂਦਾ ਮੈਂ ਤੁਹਾਨੂੰ ਸੱਚੇ ਦਿਲ ਨਾਲ ਕਹਿੰਦਾ ਵੀ ਗੁਜ਼ਾਰਾ ਹੋਈ ਜਾਂਦਾ ਜੇ ਮੈਂ ਸਾਰੀ ਉਮਰ ਰਿਸ਼ਤ ਦੇਈ ਜਾਂਦਾ ਨਾ ਮੇਰੀ ਜਾਇਦਾਦ ਫੇਰ ਨਹੀਂ ਬਣੀ ਨਾ ਦਿਓ ਨਾ ਕਿਉਂ ਦੀ ਜਾਇਦਾਦ ਲੈਣੀ ਇਹ ਰਸਮ ਚੱਲੀ ਆਉਂਦੇ ਤਾਂ ਪਾਪ ਮੇਰੇ ਘਰ ਵਾਲੇ ਦੇ ਮਾਂ ਬਾਪ ਹੋ ਕੇ ਮੇਰੇ ਹੋਏ ਉਹਨਾਂ ਨੇ ਮੇਰੀ ਸਾਰੀ ਜ਼ਮੀਨ ਛਡਾ ਸੀ ਖੁਦਾ ਦੇਣ ਵਾਲਾ ਜੇ ਮੈਨੂੰ ਰਿਸ਼ਵਤ ਮਿਲੀ ਤੁਹਾਡੇ ਸਾਰਿਆਂ ਨੇ ਮੇਰੇ ਕੋਲ ਜਾਣੇ ਜ਼ਿਆਦਾ ਹੋ ਗਈ ਸੁੰਦਰ ਕਰਦੀ ਲੜਕੀ ਮਿਲ ਗਈ ਨਾਲ ਉਹਦੇ ਜਾਇਦਾਦ ਮਿਲ ਗਈ ਵੀ ਜੇ ਮੈਂ ਸਾਰੀ ਉਮਰ ਰਿਸ਼ਤ ਨਹੀਂ ਲੈ ਨਹੀਂ ਸੀ ਬਣਦੀ ਜੇ ਕਿਰਪਾਲ ਨੇ ਜਿਹੜੀ ਰੋਜ਼ੀ ਦੇਣੀ ਤਾਂ ਦੇ ਦੇਣੀ ਸਵਾਲ ਇੱਥੇ ਹੈ ਮਹਾਰਾਜ ਨੇ ਕਿਹਾ ਹੱਕ ਪਰਾਏ ਨਾਨਕਾ ਸੂਰਸ ਗਏ ਗੁਰਦੁਆ ਪੀਰ ਹੈ ਮਤਾਂ ਪਰੇ ਹੱਕ ਪਰਾਏ ਨੂੰ ਹੀ ਮੁਰਦਾਰ ਕਿਹਾ ਹੈ ਝੂਠ ਬੋਲੋ ਨੂੰ ਹੀ ਮੁਰਦਾਰ ਕਿਹਾ ਹੈ ਵੀ ਝੂਠ ਬੋਲ ਕੇ ਕੋਈ ਛੁੱਟੀ ਨਾ ਲਓ ਇਹਦਾ ਦਰਕਿਨਾਰ ਨੇ ਛੋਟੀਆਂ ਛੋਟੀਆਂ ਗੱਲਾਂ ਹਨ ਵੀ ਸਾਡੇ ਸਾਰਿਆਂ ਦੀ ਵਰਤੋਂ ਚ ਨਹੀਂ ਆਉਣੀਆਂ ਤੇ ਇੱਥੇ ਦਾ ਹੈ ਇੱਕ ਬਹੁਤ ਹੀ ਉੱਚਾ ਕੇਂਦਰ ਦਾਤ ਉੱਤਮ ਪਦਾਰਥਾਂ ਦੀ ਵੀ ਤੁਸੀਂ ਸਿਮਰਨ ਕਰਨ ਲੱਗ ਰਹੇ ਹੋ ਕਈ ਗੇੜ ਬਾਬਾ ਜੀ ਕਹਿੰਦੇ ਵੀ ਜਿਸ ਇਲਾਕੇ ਦੇ ਵਿੱਚ ਡਾਕਾ ਪੈਂਦਾ ਪਿੰਡ ਦੇ ਵਿੱਚ ਜ਼ਿਆਦਾ ਮਨਮਾਸ਼ ਹੋ ਜਾਣ ਆਪਸ ਵਿੱਚ ਕੋਈ ਬਦਲੀ ਹੋਵੇ ਉੱਥੇ ਉਹ ਚੌਂਕੀ ਪੁਲਿਸ ਦੀ ਲਿਆਉਂਦੇ ਨੇ ਜਿੱਥੇ ਪੁਲਿਸ ਦੀ ਚੌਂਕੀ ਉੱਥੇ ਡਾਕੂ ਨਹੀਂ ਆਉਂਦੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਿਰਦੇ ਦੇ ਚੌਂਕੀ ਬਿਠਾ ਲਓ ਇਹ ਜਿਹੜੇ ਦੁਰਾਚਾਰੀ ਕਰਮ ਹਨ ਇਹ ਸਾਰੇ ਆਪੇ ਹੀ ਪਾਜਣਗੇ ਇਹਨੇ ਤੇ ਹਜ਼ੂਰ ਅੱਜ ਆਉਣ ਵਾਲੇ ਅਵਤਾਰ ਨੇ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਸੇ ਬੀਜੇ ਹੋਏ ਪੌਦੇ ਨੂੰ ਛਿੱਟਾ ਕਹਿੰਦੇ ਰਿਜ਼ਲਟ ਕੱਢਿਆ ਮਰਜ਼ਾਦਾ ਬੰਨ ਦਿੱਤੀ ਮਗਰ ਰਿਜ਼ਲਟ ਦੇ ਵਿੱਚ ਸਿਧਾਂਤ ਦੇ ਵਿੱਚ ਕੋਈ ਫਰਕ ਨਹੀਂ ਉਹਨਾਂ ਨੇ ਕਿਹਾ ਹੈ ਸਾਰਿਆਂ ਵਿੱਚ ਮੈਂ ਹੀ ਹਾਂ ਆਪ ਆਪਣੇ ਮਵਾਰਕ ਨਾਲ ਰਸਮਾਂ ਨਾਲ ਦੇਖ ਜਾਂਦੇ ਨੇ ਗੁਰੂ ਕਲਵੀਧਰ ਜੀ ਨਾਨਕੀ ਜਾਤ ਸਾਹਿਬ ਇੱਕੋ ਪਹਿਚਾਣ ਆਪਣੇ ਆਪਣੇ ਦੇਸ਼ਾਂ ਦਾ ਪ੍ਰਵਾਹ ਹੈ ਕੋਈ ਈਸਾਈ ਕਹਾਉਂਦਾ ਹੈ ਕੋਈ ਆਪਣੇ ਮੁਹੰਮਦੀ ਕਹਾਉਂਦਾ ਹੈ ਕੋਈ ਯਹੂਦੀ ਕਹਾਉਂਦਾ ਹੈ ਕੋਈ ਹਿੰਦੂ ਕਹਾਉਂਦਾ ਕੋਈ ਮੁਸਲਮਾਨ ਕਹਾਉਂਦਾ ਹੈ ਬਸ ਤੁਸੀਂ ਆਪਣੇ ਆਪਣੇ ਦੇਸ਼ਾਂ ਦਾ ਪ੍ਰਵਾਹ ਕੋਈ ਕਿਸੇ ਕਿਤਾਬ ਨੂੰ ਦੇਖਦਾ ਹੈ ਕੋਈ ਨੀਲ ਪੈਂਦਾ ਹੈ ਕੋਈ ਚਿੱਟਾ ਪੈਂਦਾ ਹੈ ਕੋਈ ਪਿਸ ਜਾਣਾ ਕਹਿੰਦਾ ਕੋਈ ਦੋਜ ਜਾਣਾ ਕਹਿੰਦਾ ਅਰਥ ਉਹਨਾਂ ਦਾ ਇੱਕੋ ਹੀ ਹੈ ਬਸ ਤੁਸੀਂ ਹਜ਼ੂਰ ਦੇ ਰਿਜ਼ਲਟ ਵਿੱਚ ਕਿਹਾ ਮਿਹਨਤ ਕੀ ਜਾਤ ਸਾਹਿਬ ਇੱਕੋ ਪਹਿਚਾਣ
ਮਨੁੱਖ ਦੀ ਜਾਤ ਜਿਹੜੀ ਹੈ ਇੱਕੋ ਹੀ ਹੈ, ਗੁਣਾ ਗੁਣਾ ਦੇ ਨਾਲ ਇਹਦੇ ਸ਼ਬਦ ਧਰਮ ਦੇ ਨੇ। ਸ੍ਰਿਸ਼ਟ ਪੁਰਸ਼ ਗੁਣ ਨੇ ਤੁਹਾਡੇ ਨਾਲ ਸ਼ਿਸ਼ਟਾਚਾਰ, ਸਾਧੂ ਭਾਈ ਸਾਹਿਬ ਮਹਾਤਮਾ ਗਦਾ, ਇਹ ਜੋ ਸੁੰਦਰ ਸ਼ਬਦ ਨੇ ਗੁਰੂ ਘਰ ਦੇ ਵਿਦਿਆਰਥੀਆਂ ਨੇ ਜਿਹੜੇ ਰੱਬ ਦੀ ਜ਼ਿੰਦਗੀ ਚ ਤੁਰ ਪੈਂਦੇ ਨੇ, ਇਹੋ ਜਿਹੇ ਸ਼ਬਦ ਮੈਂ ਪੜਾਉਣਗੇ। ਗੁਰਮ ਦੀ ਵੀ ਚੋਰੀ ਕਰੀਏ, ਰੱਬ ਦੀ ਵੀ ਚੋਰੀ ਕਰੀਏ, ਚੋਰੀ ਤੁਰਦੀ ਪਹਿਲਾਂ ਮੈਂ ਦੀ ਗੱਡੀ ਚੋਂ ਆਏ, ਜਦੋਂ ਚੋਰੀ ਮਖਣੀ ਕਹਿਣ ਲੱਗਦਾ ਕਰੋ, ਚੋਰੀ ਕੋਈ ਸੇਰ ਦਾਣੇ ਲੈ ਕੇ ਆਪਣੀ ਮਿੱਠੀ ਚੀਜ਼ ਲੈ ਕੇ ਖਾਂਦਾ, ਚੋਰੀ ਕਰਨ ਦੀ ਆਦਤ ਉੱਥੇ ਪੈਂਦੀ ਹੈ ਕਿਸੇ ਹੱਦ ਤੇ ਜਾ ਕੇ ਉਹ, ਫਿਰ ਉਸ ਨੂੰ ਗੁਆਂਢੀ ਦਾ ਛੱਲਾ ਚੱਕ ਲੈਂਦਾ, ਉਸ ਨੂੰ ਮੈਂ ਸਤਿਕਾਰ ਨਾਲ ਗਾਲਣ ਲਾ ਲਿਆ ਵੀ ਸਾਡਾ ਪੁੱਤ ਬੜਾ ਖੱਟੂ ਹੈ, ਇਹ ਤਾਂ ਲੋਕਾਂ ਦੇ ਭੰਡੇ ਚੱਕ ਲਿਆਉਂਦਾ ਹੈ, ਹੋਰ ਕੋਈ ਇਹ ਆਪਣਾ ਦਰਦਰ ਕਰ ਵੀ ਬੜਾ ਭੂਤੀ ਜੋੜੂਗਾ। ਉਹਨਾਂ ਨੂੰ ਸਤਪੁਰਸ਼ ਨੇ ਕਿਹਾ ਚੋਰ ਦੀ ਮਾਂ ਕੋਠੀ ਲਿਆ, ਮੁੰਡਾ ਹੱਥ ਕੱਢ ਲੈ ਕੇ ਕੌਣ ਜਾਂਦਾ, ਸੱਚ ਕੁੜਕ ਕਿਹਨੂੰ ਕੁੜਦੀ ਹੈ, ਭਾਂਜਾਂ ਨੂੰ ਇਕੱਠੇ ਕਰਕੇ ਉਹਦੀ ਬੇਇੱਜ਼ਤੀ ਕਰਦੀ ਹੈ, ਕਿਹੜੀ ਮਾਵਾਂ ਦੇ ਪਿਆਰਿਆਂ ਦੀ, ਆਹ ਕਰਮਾ ਫਿਰ ਕੁਰਸੀਆਂ ਦੇ ਪਾਉਣ ਦੇ ਸੁਣੀ, ਕਹਿੰਦੇ ਮਾਵਾਂ ਨੇ ਦੁਪਹਿਰੇ ਕਿਹਨੂੰ ਚਕੇੜ ਮਾਰ ਕੇ ਸਕੂਲ ਨੂੰ ਤੋਰਿਆ, ਕਿਤੇ ਰੋਟੀ ਪੱਕੀ ਹੈ ਕਿਤੇ ਨਹੀਂ ਪੱਕੀ, ਉਸ ਵਕਤ ਦੀ ਤਪੱਸਿਆ ਬਾਲ ਅਵਸਥਾ ਦੇ ਵਿੱਚ ਕਿਸੇ ਨੂੰ ਜੋੜਾ ਮਿਲਦਾ ਕਿਸੇ ਨਹੀਂ ਤਾਂ ਵੀ ਉਹ ਭੱਜਿਆ ਜਾਂਦਾ ਸਕੂਲ ਨੂੰ, ਉਸ ਵਕਤ ਦੀ ਕਮਾਈ ਕਿਤੇ ਤੇ ਜੁੜਦਿਆਂ ਨੂੰ ਸਾਰ ਲਿਆ ਡੰਗਰਾਂ ਮਗਰ ਸੁੱਟੀ ਫੇਰ ਕੇ ਸਾਰ ਲਿਆ ਮਗਰ ਉਹ ਸਕੂਲ ਜਾਂਦਾ ਰਿਹਾ, ਤੇ ਉਸ ਨੂੰ ਕੱਲ ਮਿਲ ਗਈ ਰਾਜਦਰਬਾਰ ਦਾ ਨੰਬਰ ਬਣ ਗਿਆ, ਜਿਹਾ ਉਹਦੇ ਐਜੂਕੇਸ਼ਨ ਚ ਰੁਤਬਾ ਲਿਆ, ਜਿਸਨੇ ਵਿਦਿਆ ਬ੍ਰਹਮ ਵਿਦਿਆ ਵਿੱਚ ਰੁਤਬਾ ਲਿਆ ਉਹਨਾਂ ਦਾ ਧਰਵਾਦ ਕਦੇ ਰੁਤਬੇ ਬਣਗੇ, ਐਸੀ ਰੋਜ ਲਏ ਨੇ ਉਹ ਕਾਸ਼ ਨੂੰ ਕੋਈ ਨੀ ਡਿਗਿਆ ਹੋਇਆ, ਗੁਰੂ ਤੋਂ ਲਏ ਹਨ ਆਪਾਂ ਉਸ ਦਰਬਾਰ ਪਹੁੰਚੇ ਹਾਂ। ਇਸ ਸ਼ਬਦ ਨੂੰ ਸਾਰਿਆਂ ਨੇ ਗ੍ਰਹਿਣ ਕਰਨਾ, ਗਰੀਬ ਮਾਜੇ ਨੂੰ ਆਪਣਾ ਹੈ ਵੀ ਸਮੇਂ ਸਿਰ ਆ ਕੇ ਸੰਗਤ ਸ਼ਕਤੀ ਸਾਹਿਬ ਦੇ ਭਾਈ ਸਾਹਿਬ ਸੁਣਾਂਗੇ, ਇੰਤਜ਼ਾਮੀਆਂ ਨੂੰ ਸਾਰੀ ਸੰਗਤ ਨੂੰ ਸਮੇਂ ਦਾ ਵਿਚਾਰ ਤਕਸੀਮ ਕਰਨਾ ਉਹਨਾਂ ਨੂੰ ਆਉਂਦਾ ਹੁੰਦਾ, ਨਹੀਂ ਤਾਂ ਤੁਸੀਂ ਇੱਕੋ ਸਿਖਾ ਲਿਆ, ਹਰ ਪਾਸੇ ਦੀ ਪ੍ਰੇਰਣਾ ਕਰਕੇ ਲੜੇ ਮੇਰਾ ਜੋ ਰਸਾਦ ਨੇ ਮੈਂ ਤੁਹਾਨੂੰ ਬਿਲਕੁਲ ਨਹੀਂ ਵਿਦਿਆ ਕਰਵਾਇਆ, ਮੈਨੂੰ ਤਾਂ ਬਾਬਾ ਜੀ ਨੇ ਬਖਸ਼ਿਸ਼ ਕਰਕੇ ਮੇਰੇ ਆਲੇ ਦੁਆਲੇ ਵਾੜ ਕੀਤੀ ਹੈ, ਸਾਧ ਸੰਗਤ ਕਿਲੇ ਦੀ ਲੜਾਈ ਹੈ, ਮੇਰੇ ਆਲੇ ਦੁਆਲੇ ਤਸਵੀਰ ਨੇ ਕਿਲਾ ਕੀਤਾ ਹੈ, ਇਹ ਕਿਲੇ ਦੀ ਲੜਾਈ ਹੈ, ਇਕੱਲਾ ਬੰਦਗੀ ਕਰਨ ਵਾਲਾ ਮੈਦਾਨ ਦੀ ਲੜਾਈ ਹੈ, ਹਰ ਪਾਸੇ ਤੋਂ ਤੀਰ ਗੋਲੀ ਲੱਗਣ ਦਾ ਡਰ ਹੈ, ਮਗਰ ਜਿਹੜੀ ਇਹ ਮੋਰਚੇ ਦੀ ਲੜਾਈ ਹੁੰਦੀ ਹੈ ਉਹਦੇ ਚ ਬਚਾਅ ਹੁੰਦਾ, ਇਹ ਮੋਰਚੇ ਦੀ ਲੜਾਈ ਹੈ, ਇਹਦੇ ਚ ਬੰਦਗੀ ਕਰਨ ਲਈ ਦੋਸ਼ਾਂ ਦਾ ਸਮਾਂ ਹੀ ਨਹੀਂ ਲੱਗਦਾ ਹੈ, ਇਹ ਮੈਨੂੰ ਸਾਈ ਨੇ ਸੰਗਤ ਦੇ ਵਿੱਚ ਖੜਨ ਦਾ ਸਮਾਂ ਦੇ ਦਿੱਤਾ, ਇਹ ਉਹਨਾਂ ਦੀ ਬੜੀ ਬਖਸ਼ਿਸ਼ ਹੈ, ਇਕੱਲਾ ਆਦਮੀ ਸਿੱਖ ਹੈ ਉਹਦੇ ਤੇ ਮਾਇਆ ਬੜੀ ਛੇਤੀ ਪੈ ਜਾਂਦੀ ਹੈ, ਜਿੱਥੇ ਸੰਗਤ ਹੈ ਮਾਇਆ ਨਹੀਂ, ਤੋ ਸੰਗਤ ਹੋ ਕੇ ਸੰਗਤ ਮਾਇਆ ਨਾ ਪਵੇਗੀ। ਬਾਬਾ ਜੀ ਕਹਿੰਦੇ ਬ੍ਰਹਮ ਲੋਕ ਸ਼ਿਵ ਲੋਕ ਇੰਦਰ ਲੋਕ ਆਈ ਬ੍ਰਹਮ ਲੋਕ ਦੇ ਤਾਏ ਸਾਧ ਸੰਗਤ ਕੋ ਭੋਜਨ ਸਕੇ ਮਣਮਣ ਤੋਂ ਵਰਤਾਏ, ਸਾਧਨ ਇਸ ਵੇਲੇ ਜੋਗੀ ਦੀ ਸੰਗਤ ਕੋਲੇ ਕਹਿੰਦਾ ਆ ਕੇ ਉੱਥੇ ਪੈਰ ਚਸਰੀ ਮਾਇਆ ਗਈ ਕਿਤੇ ਰੂਪ ਬਦਲ ਲਿਆ ਉਹਨੇ, ਇੱਥੇ ਸਿਆਲ ਹਾਰ ਬਣ ਕੇ ਆਉਂਦਾ, ਇੱਥੇ ਚੋਰੀ ਵਲਖੀ ਜਾਂਦੀ ਹੈ ਦੂਏ ਦਾ ਖੋਲੀਏ,
ਕਹਿੰਦਾ ਆ ਕੇ ਉੱਥੇ ਪੈਰ ਚਸਰੀ ਮਾਇਆ ਗਈ ਕਿਤੇ ਰੂਪ ਬਦਲ ਲਿਆ ਉਹਨੇ, ਇੱਥੇ ਸੇਵਾ ਲਾਲ ਬਣ ਕੇ ਆਉਂਦਾ, ਇੱਥੇ ਚੋਰੀ ਵਲਖੀ ਜਾਂਦੀ ਹੈ ਦੂਏ ਦਾ ਖੋਲੀਏ, ਇੱਥੇ ਪ੍ਰੇਮ ਨਾਲ ਆਉਂਦੀ ਹੈ ਉਹਦੀ ਨਿੰਦਣਾ ਕਰੀਏ, ਇਹੀ ਵਿਚਾਰ ਦੇ ਰੋਜ਼ ਮੈਨੂੰ ਜੋ ਮਹਾਂਪੁਰਖਾਂ ਨੇ ਸੁਣਾਇਆ ਮੈਂ ਆਪਦੇ ਚਰਨਾਂ ਚ ਸੰਥਿਆ ਪਕਾਉਣਾ, ਵੀ ਮਹਾਂਪੁਰਖ ਦੀ ਕਮਾਈ ਹੁੰਦੀ ਹੈ ਜੇ ਉਹ ਰਾਜਾ ਹੋਵੇ, ਸਤਪੁਰਸ਼ਾਂ ਨੇ ਕਈਆਂ ਨੇ ਸਿਆਣੇ ਸਿਆਣੇ ਨਿੰਦਾ ਕਰੀ ਨੇ, ਵਿਰਾੜੇ ਵਾਲੇ ਸੰਤ ਕਾਹਦੇ ਨੇ, ਉਹ ਤਾਂ ਬੇਸਵਾ ਨੇ, ਉਹਨਾਂ ਦਾ ਚਮੜਾ ਸੋਹਣਾ, ਕੱਪੜਾ ਇੱਕ ਕਿਹੜਾ ਪਾਲਣ ਦੂਜਾ ਬਦਲ ਕੇ ਆਉਂਦੇ ਨੇ, ਦੱਸ ਨੀ ਕਹੋ ਸੱਜਣਾ ਜਗਿਆਸੂ ਨੂੰ ਪੁੱਛ ਕੇ ਦੇਖ ਵੀ ਮੇਰਾ ਸਾਈ ਅੱਤ ਉੱਚਾ ਤਾਂ ਅਤਰ ਅੱਤ ਸੁੰਦਰ ਮਨ ਮੋਹਣਾ, ਇਹ ਜੀ ਮਹਾਂਪੁਰਖ ਬਣ ਗਏ ਨੇ, ਕੱਪੜਾ ਪਾ ਰਿਹਾ ਲੈ ਕੇ ਸੋਹਣਾ ਹੋ ਗਿਆ, ਜੇ ਉਹ ਹਾਕਮ ਬਣ ਜਾਂਦਾ ਨਾਲੇ ਵਿਸ਼ੇ ਭੋਗਦਾ ਨਾਲੇ ਕੱਪੜੇ ਤੋਂ ਭੂਰ ਕੇ ਲੈਂਦਾ, ਫਿਰ ਤੁਸੀਂ ਹਟਾ ਦਿੰਦੇ, ਜੇ ਜੋਗੀ ਹੋ ਕੇ ਉਹਨੂੰ ਕਰਤਾਰ ਦਿੰਦਾ, ਤੁਸੀਂ ਉਹਨਾਂ ਦੀ ਅਸਲੀ ਮਰਿਆਦਾ ਦੇਖੋ, ਵੀ ਤੁਸੀਂ ਅੱਜ ਤਾਈਂ ਉਹ ਕਿਸੇ ਕੋਲ ਸਵਾਲ ਕਰਦੇ ਦੇਖੇ ਨੇ, ਸਾਨੂੰ ਭਾਈ ਕੱਪੜਾ ਦਿਓ, ਸਾਨੂੰ ਰੋਟੀ ਦਿਓ, ਉਹਨਾਂ ਦੀ ਪਰਬ ਦੇ ਇੰਨੀ ਤੱਕੜੀ ਹੈ, ਮਰਿਆਦਾ ਨਾਲ ਹੀ ਆਈ ਜਾਂਦੀ ਹੈ, ਨਾਲ ਰਹਿਣ ਵਾਲਿਆਂ ਨੂੰ ਵੀ ਪੰਜਾਹ ਲੀਟਰ ਦਾ ਰੁਪਈਏ ਵੀ ਲੀਟਰ ਦੇ ਕਛਹਿਰੇ ਹੋਣਗੇ, ਪਦਾਰਥ ਆਉਂਦੇ ਸੰਗਤ ਵਿੱਚ ਰਲ ਕੇ ਵਰਤੀ ਜਾਂਦੇ ਹਨ, ਆਉਂਦਾ ਬੇਅਥਾ ਉਹਦੀ ਵੀ ਨਿੰਦਾ ਕਰੀ ਜਾਂਦੇ, ਮੰਗਦੇ ਨਹੀਂ ਕਿਸੇ ਤੇ, ਉਹ ਕਿੰਨੇ ਸ੍ਰਿਸ਼ਟਾਂ ਲਾਉਂਦੇ, ਦਸ ਨੂੰ ਹੁਣ ਇਹ ਸੰਸਕਾਰ ਨਹੀਂ ਬਣੇ, ਮੈਂ ਉਹਨਾਂ ਤੇ ਵੀ ਨਫ਼ਰਤ ਕਰਦਾ ਵੀ ਬਾਬਾ ਜੀ ਦਾ ਦਰ ਬੜਾ ਉੱਚਾ, ਇਹ ਚਾਰ ਦਿਨ ਚ ਲੰਘ ਜਾ, ਇਹਨਾਂ ਨੇ ਪੰਜ ਚਾਰ ਸੰਗੀਆਂ ਨੇ ਦੋਨੋਂ ਗੱਡੀਆਂ ਕਢਾਤੀਆਂ, ਮੈਂ ਆਪਣਾ ਪੋਲਾ ਜਿਹਾ ਪਖੰਡ ਜਿਹਾ ਕੀਤਾ, ਮੈਂ ਉਹਦੇ ਚੋਂ ਹੱਥ ਕਢਾ ਲਿਆ, ਪਿਤਾ ਜੀ ਦੇ 2 ਕਿੱਲੇ ਤੇ 2-3 ਸੰਗਤਾਂ ਪਰ ਸਾਡੇ ਆਏ ਤੇ ਲੈ ਲੈ, ਵੀ ਇੱਥੇ ਗੱਡੀਆਂ ਨਹੀਂ ਖੜਦੀਆਂ, ਦੂਸਰੇ ਤਾਂ ਤੰਗ ਹੁੰਦੇ ਨੇ, 10-20 ਹਜ਼ਾਰ ਦਾ ਇਕੱਠ ਹੋ ਜਾਣਾ ਪੂਰਨਮਾਸ਼ੀ ਨੂੰ, ਵੀ ਇਹ ਤਾਂ ਸੰਗਤ ਦੇ ਗੱਡੀਆਂ ਖੜਨ ਨੂੰ ਲਏ ਨੇ, ਮਗਰ ਮੇਰਾ ਖਿਆਲ ਹੈ ਵੀ ਕਿਸੇ ਗੁਰਮੁਖ ਸਾਡੇ ਨਾਲ ਦੇ ਨੇ, ਇੱਥੇ ਦੱਸਿਆ ਨੂੰ ਸੰਤਾਂ ਨੇ ਕਿੱਲੇ ਲਏ ਸਾਡੇ ਆਏ ਤੇ ਨੇ, ਮੈਂ ਉਹਨਾਂ ਦਾ ਉਹ ਕੀ ਕਹਿੰਦੇ ਨੇ ਬਣਾਤਾ ਟਰੱਸਟ, ਦੋਵੇਂ ਜਿਹੜੇ ਉੱਥੇ ਗ੍ਰੰਥੀ ਆਪਣਾ ਘਰ ਦਰ ਛੱਡ ਕੇ ਉੱਥੇ ਅਰਦਾਸ ਕੀਤੀ ਹੋਈ ਹੈ, ਲਾਂਗਰੀ ਤੇ ਗ੍ਰੰਥੀ, ਇਹ ਭਾਈ ਸਾਹਿਬ ਜਿਹੜੇ ਇੱਥੇ ਆ ਮੂਹਰੇ ਨੇ ਸਾਡੇ ਜਥੇਦਾਰ ਦੇ, ਚਲਾ ਵੀ ਲੈਂਦੇ ਨੇ ਦੋਨੋਂ ਗੱਡੀ ਚਲਾਉਂਦੇ, ਵੀ ਸੰਭਾਲਦੇ ਵੀ ਨੇ ਮੋਟਾ ਜਾ ਜਿਹੜਾ ਮੰਦਿਰ ਤੇ, ਤੇ ਇਹ ਅਸੀਂ ਅਜੇ ਘੰਟਾ ਪੈ ਲਾਂਗੇ, ਇਹ ਜਦੋਂ ਮੈਂ ਇਸ਼ਨਾਨ ਕਰਨ ਜਦ ਵੀ ਉੱਥੇ ਆਇਆ ਸੂਈ ਜੀ ਕੋਈ ਪੱਲੇ ਹੀ ਬੈਠਾ ਹੁੰਦਾ, 3 ਰਾਤ ਜਦੋਂ ਜ਼ਿਆਦਾ ਨੀਂਦ ਉਹਨੇ ਪੈਂਦਾ, ਮਗਰ ਉਹ ਸੰਗਤ ਦੀ ਚੀਜ਼ ਬਣਾਤੀ ਵੀ ਸੰਗਤ ਕੋਲੋਂ ਹੀ ਆਈ ਹੈ, ਮੈਂ ਉਸ ਤੋਂ ਟੈਂਕਰ ਹਾਂ ਵੀ ਪਿਤਾ ਜੀ ਦੇ 1 ਕਿੱਲੇ ਚ ਬੈਠਾ ਸੀ, ਨਰਬੇ ਬੰਦੀ ਵੇਲੇ 2 ਕਰ ਲਏ, ਕਿਹਾ ਵੀ ਜਿੱਥੇ ਭਾਈ ਤੁਸੀਂ ਆ ਗੱਡੀਆਂ ਨੀ ਖੜ ਮੈਂ ਇਹ ਵੀ ਦੋਏ ਦੇ ਨਾਲ ਆ ਜਾਓ ਮੈਂ ਪੂਰਾ ਸੁਤੰਤਰ ਕਰਦਾ ਸੰਗਤ ਦੀ ਕਿਰਪਾ ਨਾਲ ਵੀ ਪਾਵਾਂ ਜਾਵਾਂ ਕਿਤੇ ਨਾ ਜਾਵਾਂ ਬਾਕੀ ਵੀ ਪਿਓ ਤੋਂ ਮੈਂ ਲਈ ਵੀ ਆਉਂਦੇ ਹੁੰਦੇ ਜੀ ਉਹਨਾਂ ਦੇ 17 ਕਿੱਲੇ ਤੇ 18 ਇੱਕ ਮਰਬੇ ਬੰਦੀ ਚਲਾ ਗਿਆ ਜੀ 17 ਚ ਦੋ ਮੈਂ ਲੈ ਗਿਆ 15 ਉਹਨਾਂ ਉੱਤੇ ਸਾਨੂੰ ਮੈਂ ਦੇ ਦੇਣੀ ਇਹ ਬਦਲ ਕੀਤਾ ਸੀ ਭਾਈ ਸਿੱਧ ਕਹਿ ਰੱਖ ਲਓ ਗ੍ਰਿਸ਼ਤੀ ਜੋਗੀਆਂ ਵਾਲਾ ਅੰਨ ਗਿਆ ਨੀ ਖਾਂਦੇ ਹੁੰਦੇ ਉੱਥੇ ਕੁਝ ਦੇ ਸਕਦੇ ਹੋ ਤੁਸੀਂ ਉਹ ਕੇਵਲ ਅਭਿਆਗਾ ਤਾਂ ਬੰਦਗੀ ਕਰਨ ਵਾਲਿਆਂ ਦਾ ਜੇ ਕਿਤੇ ਸੰਗਤ ਦੇ ਸੰਦਰਭ ਚ ਤੁਸੀਂ ਸਾਰਾ ਉੱਥੇ ਲਿਜਾ ਕੇ ਸੰਭਵ ਛੱਕ ਸਕਦੇ ਹੋ ਸੰਗਤ ਨਾਲ ਰਲ ਕੇ ਮਗਰ ਇਹ ਨੀ ਛਕਣਾ ਵੀ ਕੰਮ ਘਰ ਦਾ ਕਰੀਏ ਤੇ ਗੁਰਦੁਆਰੇ ਛਕਿਆ ਜੀ ਫਿਰ ਜ਼ਿੰਦਗੀ ਮੇਰੀ ਹੋਜੂਗੀ ਇਸ ਰੋਟ ਨਹੀਂ ਹੁਣ ਆਪਾਂ ਰਲ ਕੇ ਇੱਥੇ ਕਦ ਜਾ ਕੇ ਪ੍ਰਸ਼ਾਦਾ ਲਾਹਾਂਗੇ ਸੰਗਤ ਦੇ ਹੱਥੋਂ ਆਉਂਦਾ ਕਿਸੇ ਨੂੰ ਸ਼ੌਂਕ ਹੈ ਮੰਗਦੇ ਤਾਂ ਨਹੀਂ ਉਹ ਜ਼ਿਆਦੇ ਗਰੋਸ਼ੀ ਦੇ ਜਾਂਦਾ ਕੋਈ ਘੱਟ ਲਿਆਉਂਦਾ ਕੋਈ ਵੀਰ ਨੂੰ ਨਹੀਂ ਹਰ ਛੱਕ ਜਾਂਦਾ ਤੇ ਵੀਰ ਤਾਂ ਇਹਨਾਂ ਨੂੰ ਛੱਕਦੇ ਚਲਾਕੀ ਤਾਂ ਨਹੀਂ ਨਾ ਫਿਰ ਛੱਕਦੇ ਗੁਰੂ ਦਾ ਕਹਿ ਕੇ ਜੇ ਪਾਉਂਦੇ ਆ ਤਾਂ ਗੁਰੂ ਦਾ ਕਹਿ ਕੇ ਗੁਰੂ ਚ ਲੰਗਰ ਕਿੰਨੀ ਗੁਰੂ ਨਾਲ ਸਾਂਝ ਪਈ ਜਾਂਦੀ ਹੈ ਗੁਰੂ ਦੇ ਮਾਪੇ ਦੇ ਛਕਣ ਤੋਂ ਨਾਲ ਦੇਣ ਵਾਲੇ ਨੂੰ ਮੁਹਰਾ ਆਪਣੇ ਮਾਪੇ ਨੂੰ ਕੁਝ ਦੇ ਦੋ ਉੱਥੇ ਬੀਜ ਹੁੰਦਾ ਖੇਤਾਂ ਚ ਕੋਈ ਬੀਜ ਲਓ ਉੱਥੇ ਮਾਪੇ ਦੀ ਜਿਣਸ ਛੱਕ ਕੋਈ ਲਓ ਕੋਈ ਮਿਲਣਾ ਨੀ ਪਿਓਰੀ ਲੱਖਾਂ ਦੀ ਜਾਣਾ ਪੁੱਤ ਸਾਹਮਣੇ ਨਾ ਕੋਈ ਮਿਲਣਾ ਨੀ ਸਤਿਗੁਰੂ ਦੇ ਲੰਗਰ ਤੇ ਛਕਣ ਦਾ ਮਿਲਣਾ ਨੀ ਪਰ ਹਰਾਮ ਖੋਰੀ ਨਾਲ ਛਕਣ ਤੇ ਸੰਜਮ ਰੱਖੀਏ ਵੀ ਉੱਥੇ ਤਿਲ ਫੁੱਲ ਪਾਈਏ ਤੇ ਫਿਰ ਸਾਡੀ ਕਮਾਈ ਵੀ ਸਫਲ ਹੁੰਦੀ ਕੰਮ ਤੇ ਕਦੇ ਦਲਿੱਦਰ ਨਾ ਕਰੀਏ ਤਾਂ ਤੇ ਇਸ ਸ਼ਬਦ ਦੇ ਉੱਤੇ ਹਜ਼ੂਰ ਨੇ ਇਸ਼ਾਰਾ ਕੀਤਾ ਮਾਨਸ ਕੀ ਸਭ ਇੱਕੋ ਪਛਾਣ ਵੋ ਅੰਮ੍ਰਿਤ ਵੇਲੇ ਦਾ ਜਿਹੜਾ ਜਲੂਸ ਹੈ ਇਸ ਨੂੰ ਰਾਸ਼ੀ ਅਸੂਲ ਦੇ ਨਾਲ ਮੈਨੂੰ ਇਹ ਵੀ ਗੁਰੂ ਨਾਨਕ ਦਾ ਕਰਦਾ ਯੋਗ ਹੈ ਸਤਸੰਗ ਜੀ ਬੜੀ ਔਖੀ ਜੀ ਗੱਲ ਹੈ ਮੈਂ ਤਾਂ ਹਜ਼ੂਰ ਕੋਲੋਂ ਮੰਗੀ ਆ ਵੀ ਹਜੀ ਉਹ ਸਿਫਤ ਦਿਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਕਰਨ ਕਮਲਾ ਹੈ ਪਰ ਜੇ ਯੋਗ ਕਮਾਉਣਾ ਬਾਬਾ ਜੀ ਕਹਿੰਦੇ ਗੁਰੂ ਨਾਨਕ ਦਾ ਕਰ ਰਾਜ ਯੋਗ ਹੈ ਕਹਿੰਦੇ ਤੁਹਾਨੂੰ ਕਹਿਣਾ ਹੀ ਸਿਖਾਲਾ ਰਾਜ ਯੋਗ ਹੈ ਰਾਜ ਕਰੂਗਾ ਖਾਲਸਾ ਖਾਲਸਾ ਤਾਂ ਉਸਦਾ ਨਾਮ ਹੈ ਜਿਹਦੇ ਵਿੱਚ ਕੋਈ ਮਲੀਨਤਾ ਨਾ ਹੋਵੇ ਕੋਈ ਦੁਨੀਆ ਨਹੀਂ ਮੰਗਣਾ ਹੋਵੇ ਉਹ ਸੋਸ ਰੂਪ ਦਾ ਰਾਜ ਕਰਦਾ ਉਹਦੀ ਕੰਟਕ ਕੌਣ ਹੈ ਉਹਨੂੰ ਮਾਰਨ ਵਾਲਾ ਕੌਣ ਹੈ ਜਿਹਨੇ ਦੁਰਾਚਾਰੀ ਕਰਨ ਹਨ ਤੇਰੇ ਉਹ ਸਾਰੇ ਖੁਆਰ ਹੋ ਕੇ ਤੇਰਾ ਰੂਪ ਬਣ ਜਾਣਗੇ ਕਿਸੇ ਵਿਸ਼ੇ ਨੇ ਤੈਨੂੰ ਦਮਨ ਨਹੀਂ ਕਰਨਾ ਕਿਤੇ ਤੇਰੀ ਕਿਰਿਆ ਮਿੱਤੋਂ ਇਸ ਨਹੀਂ ਹੋਣੀ ਉੱਥੇ ਤੇਰਾ ਰਾਜ ਕਰੋ ਵੈਰੀ ਨਹੀਂ ਖਾਲਸਾ ਨੋ ਹੀ ਸੁੱਧ ਦਾ ਸੁੱਧ ਵਿਨਾਸੀ ਬ੍ਰਹਮ ਗਿਆਨੀ ਹੈ ਉਹ ਸੂਰ ਸੁੱਖ ਦਾ ਰਾਜ ਕਰਦਾ ਆਪਣੇ ਇੰਦਰਾਂ ਨੂੰ ਵਸ ਕਰਕੇ ਸਾਰਿਆਂ ਨੂੰ ਜਿੱਥੇ ਨੂੰ ਤੋਰਦਾ ਤੇ ਤੁਰਦੀ ਅਸੀਂ ਇੰਦਰਿਆਂ ਮਗਰ ਤੁਰਦੇ ਹਾਂ ਬ੍ਰਹਮ ਗਿਆਨੀ ਦੇ ਇੰਦਰ ਮਗਰ ਤੁਰਦੇ ਨੇ ਇੰਨਾ ਕੀ ਫਰਕ ਹੈ ਅਸੀਂ ਮੰਗਦੇ ਹਾਂ ਦੂਜਿਆਂ ਦੇ ਚਲਾਕੀ ਦਾ ਵੀ ਰਾਮ ਨਾਲ ਬੈਠੇ ਖਾਈਏ ਕਿੱਥੇ ਗੁੱਡਾ ਵੱਢਾਂਗੇ ਤੇ ਕਲਮ ਮਾਰਾਂਗੇ ਮਗਰ ਬ੍ਰਹਮ ਗਿਆਨੀ ਦੇ ਆਪਣੇ ਪਰੇਸ਼ਾਨਾਂ ਜਾਣ ਕੇ ਮਗਰ ਆਉਂਦੀ ਹੁੰਦੀ ਹੈ ਆਪਣੇ ਭੋਗ ਜਿਹਦੇ ਭੋਗ ਮੁੱਕ ਗਿਆ ਉਹਦੇ ਡਾਕੂ ਵੀ ਮਰਜੂ ਜਿਹਦੇ ਉਹਦੀ ਪਰਾਰਬ ਨੂੰ ਮੰਗੀ ਖੋਹਣ ਵਾਲਾ ਹੀ ਮਰਜੂ ਜਿਦਨੇ ਪਰਾਰਬ ਦੇ ਮੁੱਕ ਗਈ ਉਦੋਂ ਸਰੀਰ ਹੀ ਜਾਂਦਾ ਰਹੂ ਪਰਾਰਬ ਹੈ ਪ੍ਰਸ਼ਾਰਥ ਨਾ ਲਓ ਚੋਰੀ ਨਾਲ ਨਾ ਲਓ ਆਉਣੀ ਆਪਣੀ ਪਰਲਬ ਹੈ ਇੱਕ ਉਸੇ ਪਰਾਰਬ ਦੇ ਵਿੱਚ ਚੰਗੇ ਚੰਗੇ ਕਾਰਖਾਨੇ ਤੇ ਫਾਰਮਾਂ ਵਾਲੇ ਫੈਕਟਰੀਆਂ ਵਾਲੇ ਬਣ ਜਾਂਦੇ ਹਨ ਪ੍ਰਸ਼ਾਦੇ ਦੋ ਹੀ ਨੇ ਇਹ ਵੀ ਨਾ ਸਮਝ ਸਕਣ ਵੀ ਪਾਸ ਹੀ ਕਰਨਾ ਉਹਨੂੰ ਸਗੋਂ ਹੋਰ ਜਾਰੀ ਸਜੂਰ ਦਾ ਕੰਮ ਦਿੱਤਾ ਹੈ ਉਹ ਵੀ ਗੁਰਮੁਖ ਚੰਗਾ ਰੋਟੀ ਉਹਨੇ ਸਭ ਨੂੰ ਦੇਣੀ ਹੈ ਉਪਾਅ ਕਰੋ ਰੋਟੀ ਦੇਊਗਾ ਇਹਦੇ ਸ਼ਬਦ ਇਹ ਹੈ ਕੋਈ ਵਾਰੀ ਨਹੀਂ ਦੇਖਣਾ ਸਹਿਜਧਾਰੀ ਸਿੰਘ ਹੋਵੇ ਉਹਨੂੰ ਪ੍ਰੇਮ ਨਾਲ ਕਹਿਣਾ ਵੀ ਭਾਈ ਇੱਥੇ ਸਿਰ ਕਢਣਾ ਪੀਣ ਮਿਹਰ ਹੈ ਸਤਿਗੁਰੂ ਦੀ ਤਲ ਕੀ ਨਹੀਂ ਪੈਂਦਾ ਆਪਾਂ ਨੂੰ ਮਗਰ ਇਹ ਕਈ ਸਾਨੂੰ ਆ ਕੇ ਪ੍ਰਧਾਨ ਸਾਹਿਬ ਨੇ ਕਿਹਾ ਉਹ ਅੱਜ ਫਿਰ ਡਿਊਟੀ ਤੇ ਗਏ ਉਹਨੇ ਉਹਦੇ ਨਾਲ ਹੱਸ ਲਈ ਇਹ ਵੀ ਸੰਗਤ ਤੋਂ ਮਾਫੀ ਲੈ ਲਾਂਗੇ ਵੀ ਮੇਰਾ ਇਹ ਵੀ ਕੰਮ ਨਹੀਂ ਕਿਸੇ ਸੰਗੀ ਨੂੰ ਬਲਾਸ ਕਰਨਾ ਮੈਨੂੰ ਬਾਬਾ ਜੀ ਨੇ ਸੰਗਤ ਦੇ ਰਾਹੀਂ ਸੰਤ ਨਾ ਪਾਤਾ ਮੈਂ ਸੰਤ ਤਾਂ ਨਹੀਂ ਪਰ ਇਹ ਵਖਰੇ ਮੈਂ ਤੁਹਾਡੇ ਚਰਨਾਂ 'ਚ ਕਹਿਣਾ ਵੀ ਮੈਂ ਸੰਤ ਕੋਲ ਘੜੀ ਕੇ ਬੈਠਾ ਤਾਂ ਕਰਕੇ ਮੈਨੂੰ ਸੰਗਤ ਸੰਤ ਕਹਿ ਕੇ ਮੇਰੇ ਕੋਲ ਸੰਤ ਵਾਲੇ ਕੋਈ ਗੁਣ ਨਹੀਂ ਮੈਂ ਇੱਕ ਸੇਵਾਦਾਰ ਹਾਂ ਉਹਨਾਂ ਦਾ ਵਚਨ ਪਾਲਣ ਦੇ ਵਿੱਚ ਹਾਂ ਜੋ ਡਿਊਟੀ ਦਿੱਤੀ ਹੋਈ ਹੈ ਉਹ ਸੰਗਤ ਲਿਖਾ ਦੇਵੇ ਉਹ ਹੈ ਇਹ ਵੀ ਕਿਸੇ ਦੇ ਨਾਲ ਨਫ਼ਰਤ ਨਾਲ ਨਹੀਂ ਦੇਖਣਾ ਕਈ ਗੇਰ ਪਿੰਡ ਤਲਕ ਪੈਂਦੇ ਰਹੇ ਇੱਕ ਦੋ ਚਾਰ ਸਾਲ ਤੋਂ ਜ਼ਿਆਦਾ ਸੰਗਤ ਜੁੜਨ ਲੱਗ ਗਈ ਪਿੰਡ ਦੀ ਪੰਚਾਇਤ ਨੇ ਆ ਕੇ ਕਿਹਾ ਬਾਬਾ ਜੀ ਬਹੁਤੀ ਸੰਗਤ ਆ ਜਾਂਦੀ ਹੈ ਵੀ ਇੱਕ ਪੁਲਿਸ ਲਿਆਈਏ ਕੋਈ ਇਲਤ ਨਾ ਕਰੇ ਸ਼ਰਾਰਤੀ ਬੰਦਾ ਲਿਖ ਵੀ ਜੇ ਤਾਂ ਆਪਣਾ ਜਦੋਂ ਕੰਮ ਉਹ ਪੁਲਿਸ ਲਿਆਇਓ ਇਹ ਕੰਮ ਜਗਤ ਗੁਰੂ ਦਾ ਹੈ ਇਹ ਹਾਲੇ ਅਸੀਂ ਇੱਥੇ ਮੰਜ਼ਿਲ 'ਚ ਪਹੁੰਚੇ ਨਹੀਂ ਕੋਈ ਨਫ਼ਰਤ ਦੀ ਗੱਲ ਨਹੀਂ ਵੀ ਉਹਨਾਂ ਨੂੰ ਐਵੇਂ ਹੀ ਤੌਂਖਲਾ ਪਿਆ ਜੀ ਇਸ ਨੂੰ ਪੈ ਉਹਨਾਂ ਨੂੰ ਤਾਂ ਨਹੀਂ ਤੁਰਨ ਦੇਣਾ ਵੀ ਸਾਡੇ ਫੇਰੇ ਨਹੀਂ ਨਿਆਣੇ ਮੁੰਡੇ ਨੂੰ ਮਿਲਣਗੇ ਜੇ ਸਾਈ ਨੂੰ ਪਾਉਂਦਾ ਹੋਊ ਹਜ਼ੂਰ ਦੀ ਨਾਲ ਲੈ ਕੇ ਯਾਤਰਾ ਕਰਾਵਾਂਗੇ ਨਗਰ ਵਾਸੀਆਂ ਨੂੰ ਚਾਹ ਹੋ ਜਾਵੇ ਬੰਦਗੀ ਕਰਨ ਵਾਲੇ ਸਿੱਖ ਜਾਂਦੇ ਨੇ ਜੇ ਉਹਨੂੰ ਨਹੀਂ ਪਾਉਂਦਾ ਹੋਊ ਤਾਂ ਪਜਾ ਕੇ ਕੀ ਲੈਣਾ ਉਹਨੂੰ ਨਹੀਂ ਪਾਉਂਦਾ ਹੋਊ ਤੁਹਾਡੇ ਕੋਲ ਕੋਈ ਸਿਪਾਹੀ ਰੋਕਦਾ ਐਵੇਂ ਦਿਲ ਨਾ ਛੱਡਿਆ ਕਰੋ ਇਹਦਾ ਕੰਮ ਆਪੇ ਕਰੇਗਾ ਹਾਂਜੀ ਦਾ ਜੀ ਦਾ ਪ੍ਰਸ਼ਾਦ ਤਾਂ ਕਰੋ ਜਿਹੜੇ ਉਹਦਾ ਡਿਊਟੀ 'ਤੇ ਹੈ ਜਾਣ ਵਾਲਾ ਉਹ ਪਿਆਰ ਨਾ ਪੁੱਛੋ ਤੁਹਾਨੂੰ ਕੋਈ ਜਵਾਬ ਨਾ ਦੇਵੇਗਾ ਪਿਆਰ ਨਾ ਪੁੱਛੋ ਅਸੂਲ ਨਾ ਤੁਹਾਨੂੰ ਅਸੂਲ ਰੱਖੋ ਟਾਈਮ ਦੀ ਗਵਰਨਮੈਂਟ ਨੂੰ ਪੁੱਛੋ ਵੀ ਸਾਡਾ ਇੰਨਾ ਨਹੀਂ ਸਾਨੂੰ ਸਮ ਦਿੱਤਾ ਉਹਦੇ ਆਹ ਪਾਬੰਦ ਬਣੋ ਉਹਨੂੰ 10 ਵਜੇ ਦਿੱਤਾ ਆਪਾਂ ਪੌਣੇ 10 ਕਰੋ ਬੱਚੇ ਦੇ ਪੂਰੇ ਪਾਬੰਦ ਬਣੋ ਉਹਨੂੰ 2:30 ਦਾ ਮੁੜ ਕੇ ਦਿੱਤਾ ਆਪਾਂ 12 ਨੂੰ ਆ ਜਾਓ ਵਖਤ ਦੇ ਪਾਬੰਦ ਰਹੋ ਹਰ ਵਖਤ ਜੇ ਵਖਤ ਦੀ ਪਾਬੰਦੀ ਨਹੀਂ ਲਵਾਂਗੇ ਫਿਰ ਤਾਂ ਬੇਪ੍ਰਵਾਹੀ ਅੱਜ ਤੋਂ ਤੁਰੂਗੀ ਬੇਪ੍ਰਵਾਹ ਨਹੀਂ ਹੋਣਾ ਤੁਹਾਨੂੰ ਕੋਈ ਨਹੀਂ ਰੋਕਦਾ ਉੱਥੇ ਸੰਗਤ ਨੇ ਬੜੀ ਹੀ ਪ੍ਰਸੰਨਤਾ ਗੁਰੂ ਦੀ ਦਿੱਤੀ ਹੋਈ ਲਈ ਇਹ ਸਾਰੇ ਸਤਿਕਾਰਯੋਗ ਪੀਰਾਂ ਨੇ ਕਿਹਾ ਵੀ ਇਹ ਖੇਲ ਗੁਰੂ ਨਾਨਕ ਦੀ ਇਹੀ ਜਾਣ। ਇਸ ਵਕਤ 51 ਸਾਲ ਆਏ ਹੈ, 10ਵੇਂ ਸਕੂਲ ਚ ਦਾਖਲ ਹੋਏ ਨੇ, ਇੱਕ ਕਦੇ ਜੀ ਦਾ ਕੋਈ ਪੈਰ ਨੀ ਵਿੰਗਾ ਹੋਇਆ। ਜੇ ਮੇਰੀ ਸਾਥਣ ਹੁੰਦੀ ਮੈਂ ਕਿਹਾ ਵੀ ਮੈਂ 47 ਮਕਾਨਾਂ ਥਾਈ ਨਿਕਲਿਆ 65 ਤੋਂ ਹੁਣ ਥਾਈ, ਤੇ ਉੱਥੇ ਸਾਰੀਆਂ ਖਿੜਕੀਆਂ ਲਾ ਕੇ ਫਰਸ਼ ਲਾ ਕੇ ਆਉਂਦਾ ਰਿਹਾ। ਤੇ ਜਿਹੜਾ ਮੇਰਾ ਘਰ ਸੀ, ਮੇਰਾ ਖਿਆਲ ਮੈਂ 1-24 ਚ ਘਰ ਪਾਇਆ ਤੇ ਉਹ ਪਿਛਲੇ ਕਾਕੇ ਨੇ ਢਾ ਕੇ ਪਾ ਲਿਆ। ਹੁਣ ਥੋੜਾ ਜਿਹਾ ਜਵਾਨੀ ਅਨੁਸਾਰ ਹੋ ਗਿਆ, ਉੱਚਾ ਕਰ ਲਿਆ, ਇਸ ਵਾਲਾ ਪਾ ਲਿਆ। ਜਦ ਹੋਰ ਮੈਂ ਸੀ ਉਹਦੀ ਕੰਧ ਦੇ ਖੁੱਡੇ ਨੀ ਮੁੰਦ ਹੋਏ, ਜਿਹੜੇ ਰਹਿ ਗਏ ਖੇਤੀ ਦੇ ਕੰਮ ਚ ਪੈ ਗਏ, ਜਿੱਥੇ ਆਪਣੀ ਮੱਦਾ ਦਿੱਤਾ ਹੁੰਦਾ ਕੜੀ ਦਿੱਤੀ ਹੁੰਦੀ ਹੈ ਪੈਡ ਕਰਨ ਨੂੰ, ਉਹਨੂੰ ਖੁੱਡਾ ਕਹਿੰਦੇ ਵੀ ਉਹ ਘਰ ਦੇ ਕੰਮ ਦੇ ਤਾਂ ਖੁੱਡਾ ਟੀਪ ਕਰਾਉਣ ਚ ਖੁੱਡੇ ਨੀ ਮੁੰਦ ਹੋਏ। ਮਗਰ ਜਿਤਨੇ ਇਹ 27 ਮੰਦਰ ਬਾਜ ਨੇ, ਧਰਮਸ਼ਾਲਾ ਦਰਵਾਜੇ, ਉਹ ਉੱਥੋਂ ਜਦ ਤੁਰਦੇ ਤੇ ਸਾਰਾ ਜਨਮ ਕੰਨ ਖਿੜਕੀ ਤੇ ਲੈ ਕੇ ਵੀ ਵਿੰਡੋ ਤੇ ਲੈ ਕੇ ਸਾਰਾ ਰੰਗ ਹੋ ਜਾਂਦਾ ਸੀ। ਇਹ ਕੋਈ ਕੰਮ ਅਧੂਰਾ ਨਹੀਂ ਛੱਡ ਕੇ ਆਏ, ਨਹੀਂ ਤਾਂ ਪਿੰਡਾਂ ਦੀ ਪੰਚਾਇਤਾਂ ਦੇ ਕੰਮ ਨੇ ਗਵਰਨਮੈਂਟ ਦੇ ਲੈ ਲੈਣ, ਉਹਨਾਂ ਦੇ ਵੀਰ ਮੇਰੇ ਨਾਲ ਤੱਕੜੇ ਨੇ। ਕਮੀ ਇਹ ਹੈ ਕਿ ਗੈਰ ਸਵਾਕੀ ਹੈ। ਇੱਥੇ ਗੁਰੂ ਨਾਨਕ ਦੀ ਕਿਰਪਾ ਨਾਲ ਫਿਵਾਕ ਸੀ, ਪਿਛਲੇ ਸਾਲ ਕਹਿਣ ਪਾਇਆ 8 ਕਮਰੇ 6 ਦਿਨਾਂ ਚ ਪਏ। ਉਹ ਕਹਿੰਦੇ 6 ਦਿਨਾਂ ਚ ਨਿਊ ਨੀ ਧਰਮ, 6 ਦਿਨਾਂ ਦੇ ਵਿੱਚ ਫਰਸ਼ ਵੀ ਹੇਠਲਾ ਲੱਗ ਗਿਆ, ਬਾਲਾ ਪਾ ਕੇ ਉੱਤੇ ਇੱਟ ਪਾਈ, ਇੱਟ ਦੇ ਉੱਤੇ ਚਿੱਕ ਪਾ ਕੇ ਉੱਪਰ ਦੀ ਟਾਇਲ ਪਾਈ, ਟਾਇਲ ਦੇ ਉੱਪਰ ਦੀ ਘੋਲੂਆ ਪਾਇਆ। ਸਾਰੀਆਂ ਛੱਤਾਂ ਤੇ ਮੈਂ ਹੀ ਨਹੀਂ ਪਾਈਆਂ ਸਕੂਲਾਂ ਦੇ, ਸਾਰੀ ਯੂਨੀਵਰਸਿਟੀ ਨੇ ਉਹਨਾਂ ਨੇ ਮਨਜ਼ੂਰ ਕਰ ਲਈ ਵੀ ਛੱਤ ਲੈਂਟਰ ਨਾਲ ਵਧੀਆ, ਇਹ ਚਾਹੁੰਦੀ ਹੋਈ ਨਹੀਂ, ਨਾਲੇ ਕਦੇ ਪਾ ਲਿਆ ਲਾ ਲਾ ਫਿਰ ਨਹੀਂ ਵਿਗੜਦਾ, ਲੈਂਟਰ ਟੁੱਟਿਆ ਕੰਮ ਨਹੀਂ ਆਉਂਦਾ। ਇਹ 18 ਸਕੂਲ ਤੇ ਹੋਰ ਧਾਰਮਿਕ ਸਥਾਨ ਦਰਵਾਜੇ ਧਰਮਸ਼ਾਲਾ ਜਿੱਥੇ ਜਿੱਥੇ ਨਗਰੀ ਜਾਂਦੇ ਤੇ ਸਵਾਲ ਨਹੀਂ ਕੀਤਾ। ਇਹ ਸਿਧਾਂਤ ਹੈ ਕਿ ਗੁਰੂ ਨਾਨਕ ਦਾ ਲੜ ਫੜ ਲਈਏ ਫਿਰ ਸਾਨੂੰ ਇਕੱਠੇ ਕਰਨੇ, ਇਕੱਠੇ ਹੋ ਕੇ ਤੁਸੀਂ ਕੀ ਨਹੀਂ ਕਰ ਸਕਦੇ, ਪਿੰਡ ਦੇ ਵੀ ਆਪਣੀ ਪਦਾਰਥ ਇਕੱਠਾ ਕਰਦੇ। ਕਿਸੇ ਦੂਜੇ ਦੇ ਹੋਕਾ ਸੀ ਵੀ ਲਾਂਭ ਦੇ ਪਹਿਲੇ ਹੀ ਸਾਧਨ ਤਲਕ ਪਿਆ, ਲਾਗ ਸਾਡੇ ਵਟਾਰੀ ਹੈ, ਚਮਟ ਹੈ, ਕਲਾਰ ਹੈ, ਦਾਸ ਦੇ ਘਰ ਤੋਂ ਇੱਕੋ ਜਿਹਾ ਹੀ ਪੈਂਦਾ ਹੈ, ਪਿਤਾ ਜੀ ਦਾ ਘਰ ਚੜ੍ਹਦੇ ਕਹਿੰਦੇ, ਗੁਰਦੁਆਰਾ ਛਿਪਦੇ ਵੱਲ ਹੈ, ਗੁਰਦੁਆਰੇ ਨਾਲ ਸਕੂਲ ਪਿਆ, ਕਲਾੜ ਵਾਲੀ ਪੰਚਾਇਤ ਆਈ ਵੀ ਬਾਬਾ ਜੀ ਅਸੀਂ ਕੁਛ ਸੇਵਾ ਦੇਣੀ ਹੈ। ਮੈਂ ਕਹਿੰਦਾ ਜੀ ਅਸੀਂ ਪਰਨ ਕਰ ਲਿਆ ਵੀ ਪਿੰਡ ਦੇ ਤੋਂ ਬਿਨਾਂ ਹੱਥਾਂ ਦੀ ਸੇਵਾ ਲੈ ਲਾਂਗੇ, ਸਾਡੇ ਟਰਾਲੀਆਂ ਥੋੜੀਆਂ, ਕੋਈ ਢੋਣ ਦੀ ਬਾਹਰਲੀ ਸੰਗਤ ਨਾਲ ਬਣੀ ਹੋਈ ਆ ਵੀ ਢੁਆ ਲਾਂਗੇ, ਦਮੜਾ ਨਹੀਂ ਲੈਣਾ ਬਾਹਰੋਂ ਕੋਈ, ਇਹ ਨਹੀਂ ਸਵਾਲ ਕਰਨਾ। ਉਹਨਾਂ ਨੇ ਕਹਿੰਦਾ ਵੀ ਅਸੀਂ 40 ਵਿੱਚ, ਸੰਗਤ ਨੇ ਮੈਨੂੰ ਕਿਹਾ, ਮਿਡਲ ਸਕੂਲ ਦੇ ਕੋਲ ਪਾਏ ਸੀ ਅਸੀਂ ਹੰਸੀ ਚਲੇ ਗਏ, ਉਹਨਾਂ ਨੂੰ ਸਾਨੂੰ ਬੇਨਤੀ ਮਿਲੀ ਸੰਗਤ ਨੂੰ, ਮਾਰੇ ਪੜ੍ਹੀ ਲਿਖੀ ਸੰਗਤ ਵੀ ਤੁਸੀਂ ਐਵੇਂ ਲੱਕ ਬੰਨ ਕੇ ਇੱਥੇ ਆ ਜਾਣਾ, ਚਲੋ ਸਾਡੇ ਅਸੀਂ ਨਹੀਂ ਧਰਮਸ਼ਾਲਾ ਪਾਉਣੀ, ਅਸੀਂ ਨਹੀਂ ਸਕੂਲ ਪਾਉਣਾ, ਸਾਨੂੰ 30 ਰੁਪਈਏ ਦਿੱਤੇ ਪੰਚਾਇਤ ਨੂੰ ਖੱਜਲ ਕਰਕੇ। ਮਗਰ ਇੱਥੇ ਹੁਣ ਉਹਨਾਂ ਨੇ ਦੋ ਗੇ ਲਾਇਆ ਤੇ ਫਿਰ ਪੰਚਾਇਤ ਨੇ ਮਤਾ ਕਰਕੇ ਲੈ ਲਏ ਵੀ ਸਤਿਕਾਰ ਹੈ। ਮੈਨੂੰ ਉਹਨਾਂ ਨੇ ਪ੍ਰਮਾਣ ਦਿੱਤਾ ਵੀ ਬਾਬਾ ਜੀ ਇਹ ਸਾਡਾ ਸਕੂਲ ਨਹੀਂ, ਤੁਹਾਡੇ ਘਰ ਤੋਂ ਤੁਹਾਡੇ ਮੁੰਡੇ ਨੂੰ ਤੁਰਿਆ, ਉਦੋਂ ਸਾਡੀ ਕਲਾੜ ਨੇੜੇ ਹੈ, ਚਾਮਟ ਨੇੜੇ ਹੈ, ਵਟਾਰੀ ਨੇੜੇ ਹੈ, ਤੁਹਾਡਾ ਚੜ੍ਹਦੀ ਕਹਿੰਦੀ ਘਰ ਹੈ, ਅਸੀਂ ਇੱਧਰੋਂ ਹੁਣ ਸਕੂਲ ਨੂੰ ਵੀ ਸਾਡਾ ਸਕੂਲ ਹੈ, ਕਿੱਥੇ ਤਾਂ ਸਤਿਕਾਰ ਧੀ ਆਏ ਆਦਰ ਨਾਲ ਸਾਰੇ ਹੀ, ਨਾਲੇ ਕਿਸੇ ਨੂੰ 2000 ਕਿਸੇ ਨੇ 1000, ਇਹਾਂ ਚੋਹਾਂ ਪਿੰਡਾਂ ਧੌਲ ਮਾਜਰੇ 1000 ਦਿੱਤਾ, ਖੇੜੀ ਨੇ 2000 ਦਿੱਤਾ, ਇਹ ਚਾਮਟ ਵਾਲੇ ਨੇ 2000 ਦਿੱਤਾ, ਕਲਾੜ ਵਾਲੇ ਨੇ 1000 ਦਿੱਤਾ, ਵਟਾਰੇ ਵਾਲੇ ਨੇ 1000 ਦਿੱਤਾ, ਨਾਲੇ ਤਾਂ ਹਜ਼ਾਰਾਂ ਦੇ ਮੂੰਹ ਦੇਖ ਕੇ ਨਾਲੇ ਹੱਥ ਬੰਨ ਕੇ ਵੀ ਸਾਡੇ ਮੁੰਡਿਆਂ ਨੂੰ ਵੀ ਪੜ੍ਹਨਾ, ਇਉਂ ਤਾਂ ਆਏਗੀ ਐਂ ਪੈ ਜਾਂਦਾ। ਹੋਰ ਜੇ ਕਹੇ ਵੀ ਸੰਤ ਕਿੱਥੋਂ ਮਾਇਆ ਲੈਂਦੇ, ਲੈਂਦੇ ਨੀ, ਮੇਰਾ ਪਰ ਜਿਹੜਾ ਬਾਬਾ ਜੀ ਤੋਰਦਾ ਤੁਹਾਡੀ ਕਿਰਪਾ ਨਾਲ ਲੰਘ ਜਾ, 4 ਕਸਾ ਰਹਿੰਦੇ ਨੇ ਵੀ ਇਹਦੇ ਵਿੱਚ ਆਪਣਾ ਤਿਆਗ ਨਹੀਂ ਹੈ, ਪਦਾਰਥ ਨਾਲ ਸੰਬੰਧ ਨਹੀਂ, ਡਿਊਟੀ ਸਾਰੀ ਦੇਣੀ ਹੈ, ਸੰਬੰਧ ਰੱਬ ਨਾਲ ਹੈ। ਜੋਗੀ ਜਿਹਨਾਂ ਦਾ ਪਦਾਰਥ ਨਾਲ ਪਦਾਰਥ ਦਾ ਤਿਆਗ ਨਹੀਂ, ਪਦਾਰਥ ਦੇ ਸੰਬੰਧ ਦਾ ਤਿਆਗ ਹੈ, ਉਹਦੇ ਨਾਲ ਉਹ ਨਹੀਂ ਵੀ ਇਹਨੂੰ ਇਕੱਠਾ ਕਰਕੇ ਰੱਖਣਾ, ਕਿਤੇ ਬੈਂਕ ਚ ਰੱਖ ਰਿਹਾ, ਆਪਣੀ ਕਮਾਈ ਨਾਲ ਕਾਕੇ ਕੁਛ ਕਰਨ, ਚਾਹੇ ਉਹਨਾਂ ਦੇ ਸਿਰ ਹੋਣ 10 ਰੁਪਏ, ਮੈਂ ਵੀ ਸਮੇਂ ਨਾਲ ਹੀ ਮੇਲ ਖਾਉਂਦਾ, ਪਰ ਮੈਨੂੰ ਮਾਪਿਆਂ ਦੀ ਸਿੱਖਿਆ ਦਿੱਤੀ ਤੀ, ਮੈਂ ਕਰਜ਼ਾ ਨਹੀਂ ਲਿਆ। ਮੇਰੀ ਸ਼ਾਦੀ ਸਮੇਂ ਪਿਤਾ ਨੇ ਕੋਈ ਲੈ ਲਿਆ ਤੇ ਸੀ, ਉਹ ਰਲ ਮਿਲ ਕੇ 2-3 ਸਾਲਾਂ ਚ ਲਾਹ ਤਾਂ ਜਿਹਾ ਜਿਹਾ ਜਮਾਉਣਾ ਸੀ, ਮਗਰ ਮੁੜ ਕੇ ਕੰਮ ਘੱਟ ਵੀ ਦੁੱਧ ਪੀ ਕੇ ਸਾਰ ਲਿਆ, ਪਾਣੀ ਪੀ ਕੇ ਸਾਰ ਲਿਆ, ਸਿਰ ਨਹੀਂ ਚੜਿਆ। ਤੇ ਕੋਲੇ ਹੁਣ ਇਹੀ ਜੀ ਬਾਬਾ ਜੀ ਦੀ ਮਿਹਰ ਹੈ, ਸਾਧ ਸੰਗਤ ਨਾਲ ਰਲ ਕੇ ਕਣਕ ਛੱਕ ਲੈਣੀ, ਉਹਦੇ ਤੇ ਸਿਧਾਂਤ ਕਰਦੀਆਂ ਗੱਲਾਂ ਨੇ, ਉਹਨੂੰ ਮੰਨਿਓ। ਗੁਰਮਤ ਹੈ, ਕਦੇ ਘਾਟਾ ਨਹੀਂ ਆਇਆ, ਆਉਂਦੀ ਕਣਕ ਥਾਈ ਕਈ ਗਰੀਬ ਗਰੀਬ ਵੀਰਾਂ ਦੇ ਚੇਤ ਚ ਲੈਣੇ ਮੁੱਕ ਜਾਣੇ, ਜਾਂ ਕੋਈ ਉਧਾਰੇ ਲੈਣਗੇ, ਜਾਂ ਫਿਰ ਪਹਿਲਾਂ ਬਲੀਆਂ ਤੋੜ ਕੇ ਝਾੜਨਗੇ। ਇਸ ਘਰ ਦੇ ਵਿੱਚ ਸੰਗਤ ਦਾ 100-150 ਆਦਮੀ ਦਾ ਪ੍ਰਸ਼ਾਦਾ ਪੱਕਦਾ ਰਹਿੰਦਾ, ਕਣਕ ਨਹੀਂ ਕਦੇ ਮੁੱਕੀ, ਇੱਕੋ ਹੀ ਹਲਦੀ ਖੇਤੀ ਹੈ, 15 ਕਿੱਲੇ ਕੀ ਹੁੰਦੇ ਨੇ ਜ਼ਿਮੀਨਦਾਰ ਕੋਲ। ਉਸ ਵਕਤ ਸਾਡੇ ਪੁਆਧ ਦਾ ਇਲਾਕਾ ਕਰਦੇ ਕਹਿੰਦੇ ਕਿਉਂ ਨਾ ਭਗਤੀ ਕਰੇ, ਇਹਨਾਂ ਕੋਲ 100 ਵਿਘੇ ਜ਼ਮੀਨ ਹੈ, 90 ਬਣਦੀ ਸੀ, 18 ਕਿੱਲੇ ਸੀ ਪਿਤਾ ਜੀ, ਵੀ ਇਹਨਾਂ ਕੋਲ 100 ਵਿਘੇ ਜ਼ਮੀਨ ਹੈ, ਇਹ ਕਿਉਂ ਨਾ ਭਗਤੀ ਕਰੋ, ਜ਼ਮੀਨ ਕਹਿੰਦੇ ਹੁੰਦੇ ਸੀ। ਮਗਰ ਉਹ ਹੁਣ ਉਹ ਉਸ ਦੇ ਵਿੱਚੋਂ ਜਿੰਨੀ ਕਣਕ ਹੋ ਜਾਣੀ, ਸੰਗਤ ਨਾਲ ਰਲ ਕੇ ਕਦੇ ਨਹੀਂ ਸੀ ਮੁੱਕੀ, ਰਲ ਕੇ ਛੱਕ ਲੈਣ ਕਿਸੇ ਨੂੰ ਪੀਣੀ। ਇੱਥੇ ਹੁਣ ਭਾਈ ਸਾਹਿਬ ਨੇ ਕਹਿੰਦੇ ਗਈ ਆ ਸੀ, ਮੇਰਾ ਖਿਆਲ ਉਹਨਾਂ ਨੇ, ਪਰ ਮੈਨੂੰ ਨਹੀਂ ਪਤਾ, ਮੈਂ ਤਾਂ ਉਹਦੇ ਅਲੈਦਾ ਹੀ ਆ। ਸੰਗਤ ਨੇ ਵਿਚਾਰ ਕੇ ਮੰਨ ਲਿਆ, ਇਹਨੂੰ ਗੁਰਮੁਖਾਂ ਨੇ ਮੰਨ ਲਿਆ, ਉਹ ਆਪਣੇ ਘਰ ਸੁਖੀ ਬਸਦੇ ਹੋ, ਗੁਰਮੁਖਾਂ ਪਰ ਛੱਲਾ ਕਿਸੇ ਦੇ ਪਾਇਆ ਹੋਵੇ ਵੀ ਧੀ ਨੂੰ ਪਾਇਆ, ਨਹੀਂ ਤਾਂ ਇਹ ਬੁੜੀਆਂ ਕਹਿੰਦੀਆਂ ਹਨ ਹੱਥ ਕੰਨ ਤਾਂ ਚਾਹੀਦਾ ਜਦ ਗੁਰਮਾਤਾ ਕੀ ਹੱਥ ਕੰਨ ਪਾਇਆ ਵੀ 10 ਪਾਠ ਲੈਣੇ ਨੇ ਦੋਵਾਂ ਬੱਚੇ ਬੱਚੀ ਦੇ ਇਹ ਗਾਣੇ ਲੋਕ ਪ੍ਰਲੋਕ ਛੋਟੇ ਰਹਿਣ ਵਾਲਾ ਵੀ ਦੋਹਾਂ ਤੇ ਸਾਰਿਆਂ ਨੂੰ ਇਹੀ ਦਾਤ ਦਿੱਤੀ ਹੈ ਮੈਂ ਆਪਣੀ ਔਲਾਦ ਤੋਂ ਲੈ ਕੇ ਪਹਿਲੀ ਬੀਬੀ ਦਾ ਵਿਆਹ ਕੀਤਾ ਉਹਦੇ ਤੇ ਨਿਊਨਾਈਜ਼ ਇਹ ਪਾਠਾ ਮਿਲਿਆ ਪਹਿਲੇ ਸਾਰੇ ਆਪਸ ਨੇ ਦੇ ਦਿੱਤੇ ਲੈ ਲਏ ਫਿਰ ਨਿਊਨਾਈ ਨੇ ਤੇਰਾ 40 ਸੀ ਉਹਨਾਂ ਦਾ ਵਿਆਹ 40 ਤੋਂ ਉਹਨਾਂ ਨੇ ਕਿਹਾ ਵੀ ਅਸੀਂ ਸਾਡਾ ਰਿਵਾਜ ਹੈ ਜੇ ਤੁਸੀਂ ਸਾਡੇ 5 ਪਾ ਦੋਗੇ ਅਸੀਂ ਤੁਹਾਡੇ 100 ਪਾਵਾਂਗੇ ਤੁਸੀਂ ਸਾਡੇ ਬੀਬੀ ਦੇ ਨਿਰਵਿਘਨਤਾ ਲਈ ਇਹਨਾਂ ਰੂਹਾਂ ਦੀ ਕੱਟਣ ਲਈ ਤੁਸੀਂ 100 ਪਾਠ ਕਰੋਗੇ ਇਹਨਾਂ ਦੀ ਨਿਰਵਿਘਨਤਾ ਤਾਂ ਕਰਤਾਰ ਦੇ ਹੱਥ ਹੈ ਬੰਦਿਆਂ ਦਾ ਤਾਂ ਜੀਵਨ ਬਣੂਗਾ ਇਹ ਘਰ 'ਚ ਦਾ ਵਿਆਹ ਸਾਡੇ ਨੂੰ ਵੀ ਪਾਠ ਦੇ ਹੁੰਦੇ ਨੇ ਮਰਿਆਂ 'ਤੇ ਵੀ ਪਾਠ ਹੀ ਵੀ ਪਾਠ ਕਰੂੰ ਭਾਈ ਉਹ ਦੇ ਨਿਮਿਤ ਕਿਨੇ ਕਰਨੇ ਰੋਣ ਦਾ ਨਹੀਂ ਕੰਮ ਪਾਠ ਕਰੂੰ ਇੱਥੇ ਤੁਹਾਡੇ ਕੋਲ ਭਜੰਗੀ ਚੜਾਈ ਕਰ ਗਿਆ ਇਹੋ ਗੱਲ ਸੀ ਕਾਕਾ ਵੀਰ ਦਾ ਵਿਛੋੜਾ ਸਾਰਿਆਂ ਤਕੜਾ ਔਖਾ ਹੁੰਦਾ ਉਹ ਤੇ ਛੋਟਾ ਇਹ 2 ਸਾਲ ਬਲਕਿ 4 ਸਾਲ ਛੋਟਾ ਵਿਚਾਲੀ ਆ ਬੀਬੀ ਹੈ ਇੱਥੇ ਮੈਂ ਸੰਗਤਾਂ ਸੁਣਿਆ ਵੀ ਉਸ ਗੁਰਮੁਖ ਨੇ ਗੁਰੂ ਨਾਨਕ ਦੀ ਮਤ ਨਾਲ ਨਿਤੜਕਦਾਂ ਸੁਖਮ ਸਾਹਿਬ ਦਾ ਪਾਠ ਅਡੋਲ ਕਰਦਾ ਰਿਹਾ ਹੈ ਕੋਈ ਵਿਰਾਗ ਨਹੀਂ ਕੀਤਾ ਕੇਵਲ ਇਹਨਾਂ ਨੇ ਚਰਨ ਫੜਨ ਤੇ ਆਉਣੇ ਸਾਰਿਆਂ ਨੇ ਅਸੀਂ ਤਾਂ ਕੌਡੀ ਦੀ ਕਿਤੇ ਰੋਣ ਵਾਲੇ ਤੇ ਇਹਨੇ ਗਰੀਬ ਘਰ ਜੰਮੇ ਤੇ ਇਹ ਸਾਰਾ ਸਦਕਾ ਗੁਰੂ ਨਾਨਕ ਦੇ ਲੜ ਲੱਗਣਦਾ ਸਾਡਾ ਆਪਣਾ ਕੋਈ ਰਾਸ਼ਤਾਈ ਨਹੀਂ ਕੋਈ ਘਰਾਣੇ ਦੀ ਵਡਿਆਈ ਨਹੀਂ ਕੇਵਲ ਗੁਰੂ ਨਾਨਕ ਦੇ ਚਰਨ ਫੜਨ ਦੀ ਵਡਿਆਈ ਹੈ ਵੀ ਇਹ ਸਬਰ ਦਿੱਤਾ ਸਾਰਿਆਂ ਨੇ ਪਾਠ ਬਿਲਕੁਲ ਬੱਚਿਆਂ ਤੋਂ ਵੀ ਕਰਾਉਣੇ ਔਰ ਇਸ ਗੱਲ ਦੇ ਉੱਤੇ ਇਸ ਤਰ੍ਹਾਂ ਕਰਨੇ ਵੀ ਪਾਠ ਦੇ ਉੱਤੇ ਗਲਿਆਨੀ ਨਹੀਂ ਕਰਨੀ ਵੀ ਇਹ ਰੋਡਾ ਇਹਨੂੰ ਉਤਾਰ ਦਈਏ ਉਸ ਨੂੰ ਸਗਾ ਪਿਆਰ ਨਾਲ ਕਹੀ ਭਾਈ ਦਾਰੂ ਨੂੰ ਮੈਨੂੰ ਭਜੰਗੀ ਦਵਾ ਕਹਿੰਦੇ ਬਾਬਾ ਜੀ ਅਸੀਂ ਤੁਹਾਡੇ ਨਾਲ ਜੋੜੀ ਵਜਾ ਸਕਦੇ ਮੈਂ ਪੱਗ ਬੰਨੇ ਗੁਰੂ ਘਰ ਦੀ ਮਰਜ਼ਾਦਾ ਅੱਜ ਕਲੰਗੀ ਧਰ ਦੇ ਮਰਜ਼ਾਦਾ ਬੰਨੀਏ ਦਸਤਾਰ ਸਿਰਾ ਲਿਖਿਆ 5ਵੇਂ ਪਾਤਸ਼ਾਹ ਦਾ ਮਗਰ ਇਹਨਾਂ ਨੇ ਸਿੱਧ ਕਰ ਦਿੱਤਾ ਇਹਨਾਂ ਨੇ ਮਰਜ਼ਾਦਾ ਬੰਨ ਕੇ ਕਿਸੇ ਤਾਰੀਖ ਤੇ ਦਸਤਾਰਾ ਬਣਾਉਣ ਦਸਤਾਰਾ ਬੰਨੇ ਕੱਲ੍ਹ ਪਰਸੋਂ ਰੋਣ ਵੀ ਰੱਖਣੇਗਾ ਹੱਟਦੇ ਤੇ ਜੋੜੀ ਵਜਾਉਣ ਦਾ ਆਪਣਾ ਸਾਰਿਆਂ ਦੇ ਕੰਮਾਂ ਦੇ ਰੋਜ਼ ਉਹਨੇ ਵਜਾਏ ਹੋਏ ਤੁਸੀਂ ਕਿਸੇ ਨੂੰ ਰੋਕਣਾ ਨਹੀਂ ਪਿਆਰ ਨਾਲ ਲਿਆਉਣਾ ਵੀ ਤੂੰ ਨਹੀਂ ਆ ਸਕਦਾ ਇਹ ਤੋਂ ਨਹੀਂ ਦੇਖ ਲੈਣੀ ਪਿਆਰ ਨਾਲ ਹੁਣ ਸਾਰੇ ਹੀ ਰੋਡੇ ਤੇ ਸਾਰੇ ਦਿਨ ਰੋਜ਼ ਕੀਰਤਨ ਕਰੀ ਜਾਂਦੇ ਕਿੰਨੇ ਕੀ ਪਿਆਰ ਦੀ ਗੱਲ ਹੈ ਇਸ ਦੇ ਉੱਤੇ ਹੁਣ ਸਾਰਿਆਂ ਨੇ ਪ੍ਰੇਮ ਨਾਲ ਸ਼ਬਦ ਪੜ੍ਹਨਾ ਪੜ੍ਹਾ ਲਿਆ ਵੀ ਸਾਰੀ ਸੰਗਤ ਦੇ ਗੁਰੂ ਖਾ ਮੈਂ ਦਿਸ਼ੇ ਬਗਾਨਾ ਜੀ ਇਹ ਹੋਰ ਕੋਈ ਅਸ਼ਟਵੇ ਸ਼ਬਦ ਨਿਕਲਿਆ ਵੀ ਮੈਨੂੰ ਤੁਸੀਂ ਕੜਾ ਦਿੰਦੇ ਹੋ ਮੈਨੂੰ ਮਾਪਾ ਜੇ ਨਿਆਣੇ ਨੂੰ ਘੁਲਾਈ ਜਾ ਉਹਦੀ ਭੁੱਖ ਦੇ ਵੀ ਭੁੱਲ ਜਾਂਦੇ ਬਾਪੂ ਨਾਲ ਖੇਲੀ ਜਾਂਦਾ ਮੈਂ ਤਾਂ ਤੁਹਾਡੇ ਨਾਲ ਖੇਲੀ ਜਾਂਦਾ ਮੈਂ ਬੋਲਣ ਵਾਲਾ ਨਹੀਂ ਮੈਨੂੰ ਤੁਸੀਂ ਬੋਲਣ ਦੇ ਸ਼ੱਕ ਸੰਜਮ ਕਰ ਦਿਓ ਮਗਰ ਪਿਆਰ ਦੇ ਇਵੇਂ ਜਿਵੇਂ ਖਜੂਰ ਨਾ ਬਣਿਆ ਰਹੇ ਇਹੀ ਮੰਗ ਹੈ ਬੋਲਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਮੈਂ ਬੁਲਾਇਆ ਹੋ ਤੁਹਾਡਾ ਬਨਸ਼ਾਰੀ ਰਾਤ ਨਾ ਹਟਾਓ ਫਿਰ ਕੁਛ ਨਹੀਂ ਵਿਜੜਦਾ ਮੈਨੂੰ ਵੀ ਭਾਈ ਸਾਹਿਬ ਨੂੰ ਮੈਂ ਬਰਦਾਸ਼ਤ ਕੀਤਾ ਕੱਲ੍ਹ ਵੀ ਦੁੰਦੂ ਹੀ ਕਹਿੰਦੇ ਮੈਨੂੰ ਫਲੂ ਹੋਇਆ ਮੈਂ ਉਹਨੂੰ ਮੈਨੂੰ ਸੋਹਣਾ ਲੱਗਦਾ ਮੈਂ ਇਸ ਸੰਗਤ ਨੂੰ ਪ੍ਰਸ਼ਾਦ ਵੰਡਣ ਚਲਿਆ ਗਿਆ ਮੇਰਾ ਵੀ ਨਰਕ ਬੰਦ ਹੋ ਗਿਆ ਉਹ ਪਰ ਉਹਨਾਂ ਨੇ ਕੰਮ ਲੈਣਾ ਸੀ ਮੈਂ ਜਦੇ ਦੋ ਮੇਰੇ ਕੋਲ ਹੈਗੀਆਂ ਬੈਗ ਦੀਆਂ ਗੋਲੀਆਂ ਦਿੱਤੀਆਂ ਉਹ 2 ਲੈ ਲਈਆਂ ਉਹਨਾਂ ਜੇ ਰੇਸ਼ਾ ਥੋੜ੍ਹਾ ਜਿਹਾ ਵੱਧ ਜਾਂਦਾ ਤਾਂ ਫਿਰ ਉਹ ਫਸ ਜਾਣਾ ਸੀ ਉਹ ਰੁਕ ਗਈਆਂ ਮੈਂ ਜਦੇ ਸੰਗੀਤ ਬਣਾ ਕੇ ਉਹ ਮੰਗਾ ਕੇ ਲੈ ਲਈਆਂ ਉਹਨਾਂ ਨਾਲ ਠੀਕ ਹੋ ਗਿਆ ਪਰ ਉਹ ਮੈਨੂੰ ਉਹ ਅਭਿਮਾਨ ਦਾ ਫਲ ਮਿਲਿਆ ਵੀ ਮੈਂ ਇਹਨਾਂ ਨੂੰ ਹੱਸਿਆ ਵੀ ਦੋਨੋਂ ਹੀ ਸਾਡੇ ਮੁਖੀ ਨੇ ਦੋਨੋਂ ਹੀ ਕਹਿੰਦੇ ਮੈਨੂੰ ਫਲੂ ਹੋਇਆ ਸ਼ਕਤੀ ਨੂੰ ਫਲੂ ਹੋਇਆ ਤੇ ਉਹ ਹਾਸਾ ਕਿਸੇ ਨੂੰ ਨਹੀਂ ਕਰਨਾ ਮੈਂ ਸਮਝਦਾ ਵੀ ਮੈਨੂੰ ਉਹ ਸਜ਼ਾ ਵੀ ਇਹ ਸਾਡੇ ਦਰਬਾਰ ਦੇ ਮੁਖੀ ਨੇ ਵੀ ਮੈਂ ਉਹਨਾਂ ਨੂੰ ਬਲਾਸ ਕਰਾਂ ਕਿਸੇ ਨੇ ਨਹੀਂ ਕਰਨਾ ਇਹ ਮੈਨੂੰ ਜ਼ਰੂਰ ਮਾਫ਼ੀ ਦੇਣਗੇ ਜਿਹੜਾ ਪ੍ਰਧਾਨ ਤੇ ਹੀ ਬੋਲ ਪਿਆ ਸੈਕਟਰੀ ਦੇ ਵੀ ਇਹ ਇੱਥੋਂ ਦੇ ਇੰਤਜ਼ਾਮੀ ਹਨ ਗੁਰਮੁਖਾਨ ਗੁਰੂ ਦੇ ਨਵਾਜੇ ਹਨ ਮੈਂ ਤਾਂ ਇੱਕ ਮਹਿਮਾਨ ਪਹਿਰਾਉਣੀ ਚਾ ਪ੍ਰਹੁਣਚਾਰੀ ਜੀ ਤੁਹਾਡੇ ਦਰਸ਼ਨ ਕਰਨ ਆਇਆ ਕੋਈ ਅਸਤ ਵਿਅਸਤ ਸ਼ਬਦ ਨਿਕਲਿਆ ਹੋਵੇ ਕਿਸੇ ਸੰਗੀ ਸਾਥੀ ਤੋਂ ਸੰਜਮ ਕਰ ਲਿਆ ਸੀ ਇਸੇ ਕਰਕੇ ਪ੍ਰਸ਼ਾਦਾ ਬਿਲਕੁਲ ਲੰਗਰ ਦਾ ਦੇਣਾ ਇਹ ਸੰਜਮ ਸੀ ਵੀ ਬੱਚੇ ਨਿਆਣੇ ਹਨ ਇਹ ਇਕੱਲੇ ਛਕਦੇ ਰਹਿਣ ਇਹਨਾਂ ਦੀ ਫਕੀਰੀ ਬਣੀ ਰਹੇ ਸੰਗਤ ਨੂੰ ਚਿੱਕੜ ਥਾਂ ਅਸੀਂ ਤੁਹਾਨੂੰ ਮਿਲੇ ਇਸ ਕਰਕੇ ਕਾਂ ਛਕਦੇ ਹਾਂ ਇਹੋ ਜਿਹੀ ਅਸੀਂ ਕੋਈ ਨਹੀਂ ਵੀ ਅਸੀਂ ਅਮੀਰ ਘਰ ਜੰਮੇ ਹਾਂ ਖਾਣਾ ਕੋਲਾ ਦਾ ਛਕਣਾ ਚਾਹੁੰਦੇ ਹਾਂ ਸੰਗਤ ਦਾ ਪ੍ਰਸ਼ਾਦਾ ਨਾਲ ਦਾ ਛਕਾਂਗੇ ਜਿਹੋ ਜਿਹਾ ਸੰਗਤ ਛਕੂਗੀ ਨਾਲ ਦਾ ਬਸਤਰ ਤਾਂ ਹੁਣ ਇਹ ਲਿਆ ਹੀ ਜਾਂਦੇ ਨੇ ਮੈਂ ਇਸ ਕਰਕੇ ਹੀ ਪਿਆਰ ਕੀਤਾ ਵੀ ਦਾਦੀ ਦੇਣੀ ਹੁੰਦੀ ਦੀ ਖਦਰ ਵੀ ਹੇਠਲਾ ਤਾਂ ਹੁਣ ਸੰਗਤ ਦਾ ਵੀ ਪਿਆਰ ਨਹੀਂ ਮੋੜਿਆ ਜਾਂਦਾ ਵੀ ਸਿਰਤਾਜ ਤਾਂ ਦਾਦੀ ਦਾ ਹੀ ਰੱਖੀ ਹੈ ਹੁਣ ਸਵਾਸ ਤਾਂ ਨੇੜੇ ਆ ਗਏ ਵੀ ਪੱਗ ਰੱਖਣੀ ਮੈਂ ਤਾਂ ਖਦਰ ਵਾਲੇ ਘਰ ਜੰਮੇ ਮੈਨੂੰ ਤਾਂ ਖਦਰ ਹੀ ਸੋਹਣਾ ਲੱਗਦਾ ਗਰਮੀ ਚ ਠੰਡਾ ਸਿਆਲ ਚ ਗਰਮ ਹੈ ਸਸਤੇ ਕੂਰ ਨੂੰ ਮਿਲ ਜਾਂਦਾ ਇਹਦੇ ਚ ਬਦਨਾਮੀ ਕੋਈ ਨੀ ਹੈ ਸੰਗਤ ਤਾਂ ਉਹ ਜਿਵੇਂ ਸਤਿਕਾਰ ਕਰਦੀ ਹੈ ਪੱਗ ਬੰਨੀ ਤੇ ਕਿਤੇ ਹੁਣ ਕੋਈ ਅਪਮਾਨ ਕਰਦੀ ਹੈ ਤੇ ਇਹ ਹੱਠ ਨਾਲ ਵੀ ਨੀ ਬਣਾਇਆ ਚਾਹ ਹੀ ਸੀ ਵੀ ਦਾਦੀ ਸਾਰੀ ਉਮਰ ਕੱਟ ਕੇ ਬਣਾਉਂਦੀ ਸੀ ਹੁਣ ਉਹਨੂੰ ਕਾਹਨੂੰ ਬਣਾਉਣੇ ਉਹੀ ਬਣ ਲਓ ਚਾਹ ਤੁਹਾਡੇ ਚਰਨਾਂ ਦਾ ਹੀ ਹੈ ਇਹ ਸ਼ਬਦ ਨੂੰ ਸਾਰਿਆਂ ਨੇ ਬੋਲਣਾ ਮੈਨੂੰ ਦੇਵੇਂਗੇ ਖੁਸ਼ੀ ਬੇਸ਼ੱਕ ਕੋਈ ਸੰਗਤ ਦੇ ਵਿੱਚ ਵਿਚਾਰ ਕਰਨ ਵਾਲਾ ਸ਼ਬਦ ਦੇਣ ਵਾਲਾ ਮੇਰੀ ਇੱਕ ਹਾਜ਼ਰੀ ਬਾਬਾ ਜੀ ਦੇ ਸੋਦਰ ਵੇਲੇ ਦੀ ਹੈ ਹੋਰ ਬੇਸ਼ੱਕ ਹੋਰ ਕਿਰਪਾ ਕਰ ਲਿਆ ਕਰੋ ਮੈਂ ਕੋਈ ਰੋਕਦਾ ਨਹੀਂ ਕਿਸੇ ਨੂੰ ਕਿਉਂ ਹੈ ਵੀ ਇਹ ਨਵੇਂ ਆਏ ਹੋਏ ਨੇ ਪੰਜਾਬ ਤੋਂ ਪਤਾ ਨਹੀਂ ਫਿਰ ਆਉਣ ਨਾ ਆਉਣ ਇਸ ਸਤਿਕਾਰ ਨੂੰ ਤਾਂ ਭਾਵੇਂ ਤੁਸੀਂ ਇਸ ਜਥੇ ਨੂੰ ਲਾਈ ਰੱਖੋ ਪਰ ਇਹ ਆਕੜ ਸਾਡੀ ਕੋਈ ਵੀ ਸਾਨੂੰ ਵੀ ਟਾਈਮ ਦਿਓ ਕੋਈ ਵੀ ਹਾਜ਼ਰੀ ਭਰ ਸਕਦਾ ਬੱਚਾ ਆ ਕੇ ਭਰ ਲਵੇ ਕੋਈ ਭਰ ਲਵੇ ਗੁਰੂ ਬੋਲੇ ਜ਼ਰੂਰ ਗੁਰੂ ਨਾਨਕ ਦੇ ਇਹਦੇ ਨਾਲ ਲੱਗਣ ਦੇ ਵਿਹਾਰ ਵਿੱਚ ਹੀ ਵੀ ਲਿਆਵੇ ਇੱਥੇ ਲਿਆਵੇ ਵੀ ਸਾਨੂੰ ਹਜ਼ੂਰ ਮੈਂ ਜੋ ਘਰਾਂ ਦੀਆਂ ਗੱਲਾਂ ਦੱਸੀਆਂ ਵੀ ਅਸੀਂ ਬਿਲਕੁਲ ਗਰੀਬ ਘਰ ਜੰਮੇ ਹਾਂ ਸਹਿਜ ਧਾਰੀ ਤੇ ਸਾਰਾ ਹੀ ਕਿਸੇ ਨੂੰ ਘੂਰ ਕੇ ਨਹੀਂ ਕਹਿੰਦਾ ਮਾਤਾ ਪਿਤਾ ਨੂੰ, ਜੇ ਤੂੰ ਮਗਰੋਂ ਮਰ ਸਕਿਆ ਮੇਰੇ ਨਾਲੋਂ ਜ਼ਿਆਦਾ ਨਿਰਮੀ ਹੋਏ, ਮੇਰੇ ਨਾਲੋਂ ਜ਼ਿਆਦਾ ਸਿਦਕ ਵਾਲੇ ਮੈਨੂੰ ਉਹਨਾਂ ਨੇ ਕਦੇ ਨੀਂਦ ਬੈਠਿਆ ਨਹੀਂ ਜਗਾਇਆ, ਦੋ ਇੱਕ ਵਾਰੀ ਮੈਂ ਚਾਰੇ ਚੋਂ ਮਹੀਨਾ ਨਾਲ ਫਿਰਿਆ, ਜੇ ਕੁਛ ਅੱਗੇ ਨਹੀਂ ਤਾਂ ਕਿਹਾ ਸੀ ਵੀ ਹਜਤ ਨਾਲ ਕੋਈ ਵਿਰਾਗ ਸੀ ਮਹਾਂਪੁਰਖਾਂ ਦਾ ਵਿਛੋੜਾ ਸੀ, ਉਹਨਾਂ ਨੇ ਨੀ ਕਿਹਾ ਵੀ ਭਾਈ ਤੂੰ ਪਖੰਡ ਕਰ ਰਿਹਾ, ਹਲ ਕੌਣ ਜੋੜੂ, ਖੂਹ ਕੌਣ ਜੋੜੂ, ਕਾਮਾ ਲਾ ਕੇ ਸਾਰ ਲੈਂਦੇ ਤੇ ਉਹਨਾਂ ਨੇ ਨੀ ਮੈਨੂੰ ਕਿਹਾ। ਮੈਂ ਫਿਰ ਕਿਹਾ ਪਿਤਾ ਜੀ ਖੇਤੀ ਛੱਡ ਦੇ, ਮੈਨੂੰ ਲੋਕ ਮਹੀਨੇ ਮਾਰਦੇ ਨੇ, ਦੱਸ ਵੀ ਕੇ ਛਾੜ ਹੈਗੇ ਬੱਚਿਆਂ ਜੋ ਕਿ ਦਾਣੇ ਆ ਜਾ ਕਰਨਗੇ, ਵੀ ਕਿੱਥੇ ਮਾਲਾ ਫੜੀ ਬੈਠਾ ਪਿਓ ਹਲਵਾਉਣਾ। ਕਹਿੰਦੇ ਵੀ ਕਾਕਾ ਤੂੰ ਫਕੀਰ ਬਣ ਕੇ ਇਸ ਮਹੀਨੇ ਦੇ ਵਿੱਚ ਫਸੀ, ਜੋਗ ਮਹੀਨੇ ਨਾਲ ਨੀ ਘੱਟਦਾ ਹੁੰਦਾ, ਜੇ ਤਾਂ ਤੈਨੂੰ ਮੈਂ ਕੁਛ ਕਹਾਂ ਵੀ ਇਹ ਮੇਰਾ ਤਾਂ ਇਹ ਹਾਰ ਹੈ, ਜਿਹਨੇ ਮੈਂ ਖੇਤੀ ਹਲ ਛੱਡਤਾ ਮੇਰੇ ਤੇ ਤੁਰਿਆ ਨੀ ਜਾਣਾ, ਮੈਂ ਹੁਕਮ ਨਾਲ ਨੀ ਹੋਣਾ, ਮੈਂ ਸ਼ੌਂਕ ਨਾਲ ਹੋਣਾ। ਬੱਤੀ ਦਾ ਉਹਨਾਂ ਦਾ ਜਨਮ ਸੀ, 13 ਵਿੱਚ ਚੜ੍ਹਾਈ ਕੀਤੀ ਹੈ ਜਿਹੜਾ ਹੁਣ 35 ਹੈ ਈਸਾਈ ਚ, 80ਵੇਂ ਸਾਲ ਚ ਪੂਰੇ ਇੱਥੇ ਛੱਡ ਗਏ ਨੇ ਹਲਵਾਉਂਦੇ, ਸਰੀਰ ਉਹਨਾਂ ਦਾ ਉੱਧਰ ਰਿਹਾ 6 ਮਹੀਨੇ ਅੱਗੋਂ, ਤੜਕੇ ਜ਼ਰੂਰ ਜੋੜਨੇ ਦਿਨ ਜਿਹੜੇ ਕਾਕਾ ਜਾ ਛੱਡਦਾ ਸੀ। ਸਾਂਝੀ ਚੌਥੇ ਸਿਰਲਾ ਦਾਸ ਨੇ ਵਿਚਾਰ ਬੇਨਤੀ ਕੀਤੀ ਵੀ ਪਿਤਾ ਜੀ ਤੁਸੀਂ ਹੁਣ ਨਾਲ ਨਾ ਜੋੜੇ, ਕਹਿੰਦਾ ਮੇਰੇ 1000 ਦੇ ਪੈੜੇ ਨੇ, ਕਿਹਾ ਦੁੰਦੇ ਮੁੰਡੇ ਨੇ ਸਾਂਝੀ ਵੀ ਨੇ ਫਾੜ ਦੇਣਗੇ, ਮੇਰਾ ਤਾਂ ਸ਼ੌਂਕ ਹੈ, ਮੈਂ ਤਾਂ ਉਹ ਸ਼ੌਂਕ ਨੂੰ ਜਾਣਾ, ਤੇ ਸ਼ੌਂਕ ਕਰਕੇ ਕਹਿੰਦਾ ਮੈਂ ਤੁਰਦਾ ਫਿਰਦਾ ਹੀ ਨਹੀਂ। ਕਈ ਗੱਲ ਦਾਸ ਦੀ ਪ੍ਰੀਖਿਆ ਕਰਨ ਨੂੰ ਬ੍ਰਹਮ ਗਿਆਨੀ ਥੇ, ਜਦ ਆਥਣ ਉਹਨੇ ਨਾ ਜਿੰਨੀ ਤਾਂ ਹਲਵਾ ਕੇ ਆਏ ਨੇ, ਕਥਾ ਦਾ ਟਾਈਮ ਹੋ ਜਾਣਾ, ਕਾਕਾ ਮੈਂ ਤੇ ਅੱਜ ਤੁਰਿਆ ਨਹੀਂ ਜਾਂਦਾ, ਮੈਨੂੰ ਛੱਡਿਆ। ਮੈਂ ਇੱਕ ਦਿਨ ਉਹਨੂੰ ਟੂਹੀ ਤੇ ਛੱਕ ਕੇ ਛੱਡਿਆ, ਕਹਾਂ ਉਹ ਕਾਕਾ ਬਹੁਤ ਹੀ ਹਾਲ, ਕਹਿੰਦਾ ਇੱਥੇ ਮਾਨਸੋ ਛੱਡੋ ਤੂੰ ਮੁੜ ਜਾ, ਉਹਨੂੰ ਕਹਿੰਦਾ ਮੈਂ ਤਾਂ ਭਾਈ ਸ਼ਾਮ ਉਹਨਾਂ ਦੇ ਜਾਣਾ ਸੀ ਨਾਲ, ਤੂੰ ਇੱਥੇ ਇੱਕ ਰਾਹਲ ਕੱਢੇਗਾ ਮੈਂ ਤੁਰ ਕੇ ਚਲਾ ਜਾਊਂ। ਉਹ ਚਲਿਆ ਗਿਆ, ਕਹਾਂ ਅਗਲੇ ਦਿਨ ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਮੈਂ ਛੱਡ ਕੇ, ਕਹਿੰਦਾ ਪੁਰਖ ਛੱਡਿਓ ਤੂੰ ਨਾ ਜਾ, ਮੈਂ ਪਿਓ ਮੇਰਾ ਪੁਰਖਾ ਤਾਂ ਛੱਡਿਓ, ਇਹ ਭਾਵੇਂ ਸਾਰੀ ਸੰਗਤ ਮੇਰੇ ਇਸ਼ਨਾਨ ਕਰਨ ਪਾਉਣ ਦਾ ਕਰਾਉਂਦੀ ਹੈ ਕੰਮ, ਇਹ ਤਾਂ ਮੈਨੂੰ ਸੇਵਾ ਦਿਓ। ਤੇ ਜੋਗੀ ਮਹਾਰਾਜ ਦਾ ਉੱਥੇ 4 ਮੇਰੇ ਨਾਨਕੇ ਨੇ ਉੱਥੇ ਇੱਕ ਪੂਰਨਮਾਸ਼ੀ ਦੀ ਜੋਗੀ ਮਹਾਰਾਜ ਦੇਖੀ, ਉਹ ਸਾਰਿਆਂ ਨੇ ਡੰਗਰਾਂ ਦੇ ਬਹੁਤ ਹਾਲਾਂ ਮਗਰ ਫਿਰਦੇ ਤੇ ਤੁਰ ਕੇ ਉੱਥੇ ਚਲੇ ਗਏ ਦੀਵਾਨ ਤੇ ਉਧਰ ਸੋਦਰ ਲਾ ਕੇ ਮੈਂ ਹਟਿਆ। ਕਹਿੰਦੇ ਵੀ ਕਾਕਾ ਘਰ ਛੱਡਿਆ ਮੈਂ ਤੇ ਤੁਰ ਨਹੀਂ ਹੁੰਦਾ, ਵੀ ਆਕੜਿਆ ਤਾਂ ਨੀ ਵੀ ਮੇਰੇ ਕੋਲ ਤਾਂ ਇੰਨੀ ਸੰਗਤ ਆਈ ਹੈ ਵੀ ਫੜੂ ਨੂੰ ਚੱਕ ਲਿਜਾ, ਉਹ ਮੈਂ ਉਹਨਾਂ ਨੂੰ ਚੱਕ ਕੇ ਘਰ ਛੱਡਿਆ। ਉਹਨਾਂ ਦਾ ਖਾਸਾ ਪਰਿਵਾਰ ਵੱਡਾ ਸਾਰਾ 60-70 ਜੀ ਨੇ, ਤੇ ਉਹ ਬੜੇ ਸਤਿਕਾਰ ਨਾਲ ਲਾ ਕੇ ਤੇ ਫੁੱਫੜਾ ਲੰਗ ਲਾ ਗਿਆ ਤੂੰ ਤਾਂ ਆ ਗਿਆ। ਅਸੀਂ 3-4 ਗੇਲ ਬਾਬਾ ਜੀ ਨੂੰ ਕਿਹਾ ਵੀ ਸਾਡੇ ਘਰ ਚਰਨ ਪਾਇਆ ਹੋਏ ਆਉਂਦੇ ਨੇ, ਕਹਿੰਦੇ ਭਾਈ ਸਾਡਾ ਹੁਣ ਘਰ ਛੱਡਿਆ ਹੋਇਆ, ਅਸੀਂ ਘਰ ਨਹੀਂ ਹੋਇਆ, ਤੁਹਾਡੇ ਜਾਵਾਂਗੇ ਦੂਜੇ ਰੁੱਸ ਜਾਣਗੇ, ਵੀ ਘਰ ਨਹੀਂ ਜਾਣਾ, ਜੇ ਤੁਸੀਂ ਆਏ ਤਾਂ ਬਾਬਾ ਜੀ ਸਾਡੇ ਘਰ ਆ ਗਏ। ਮੈਂ ਉਹਨਾਂ ਨੂੰ ਛੱਡਿਆ ਤੇ ਆਪ 4 ਕੋਦਾ ਤੁਰ ਕੇ ਗਏ ਨੇ ਉੱਥੋਂ, ਕਹਿੰਦੇ ਛੱਡਿਆ। ਇਹ ਮਾਂ ਬਾਪ ਦੀ ਸੇਵਾ ਦਾ ਅਸੂਲ ਗੁਰੂ ਕਹਿੰਦੇ ਕਿਹਾ ਦੀ ਵੀ ਇਹਨਾਂ ਦਾ ਸਤਿਕਾਰ ਕਰਨੇ, ਤੇ ਇਸ ਰੋਡ ਸਾਰੇ ਸਤਿਕਾਰ ਕਰਦੇ ਹੋਏ ਕਿਸੇ ਦੀ ਗਿਲਾਨੀ ਨਹੀਂ ਕਰਨੀ, ਇਹ ਜਲੂਸ ਨਹੀਂ ਮੰਨਣਾ, ਇਹ ਇੱਕ ਯਾਤਰਾ ਹੈ, ਸਾਡਾ ਜਗਤ ਗੁਰੂ ਹੈ, ਜਿੱਥੇ ਜਿੱਥੇ ਜਾਓ ਉੱਥੇ ਭੂਮੀ ਪਵਿੱਤਰ ਹੋ ਜਾਏਗੀ, ਅਸੀਂ ਇੱਥੇ ਰਹਿਣਾ, ਜਗ੍ਹਾ ਪਵਿੱਤਰ ਹੋ ਜਾਏਗੀ, ਦਰਸ਼ਨ ਕਰਨਗੇ ਸਾਰਿਆਂ ਦੇ, ਰੱਬ ਯਾਦ ਆਊ ਵੀ ਇਹ ਕੋਈ ਪੰਥ ਹੈ ਜਿਹੜਾ ਆਪਣੇ ਇਸ਼ਟ ਨੂੰ ਇੰਨੇ ਅਧੁਨਾ ਮੰਨਦਾ, ਆਪਾਂ ਵੀ ਆਪਣੇ ਨੂੰ ਮੰਨੀਏ, ਕਿੰਨਾ ਰੱਬ ਦਾ ਰਸਤਾ ਸਾਰਿਆਂ ਨੂੰ ਜ਼ਿਆਦਾ ਆਵੇਗਾ। ਜਲੂਸ ਤਾਂ ਹੁੰਦਾ ਰਾਜਿਆਂ ਦਾ, ਆਪਣੀ ਤਾਂ ਇਹ ਸਤਿਗੁਰੂ ਦੀ ਯਾਤਰਾ ਹੈ, ਅਸੀਂ ਆਪਣੇ ਸਵਾਮੀ ਨਾਲ ਜਾਣਾ। ਜਗਤ ਗੁਰੂ ਨੂੰ ਜਦੋਂ ਕੋਈ ਬਿਮਾਰੀ ਪੈ ਜਾਂਦੀ, ਕਈ ਸੰਸਕਾਰ ਗੁਰੂ ਕੇ ਮਤ ਦੇ ਸੀਗੇ, ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸੁਣਿਆ ਸੜਕ ਕੇ ਆਲੇ ਦੁਆਲੇ ਪ੍ਰਕਰਮਾ ਲੈ ਲਏ, ਜੋਧੇ ਪਿੰਡ ਵਿੱਚ ਅਜੇ ਵੀ ਹੈਗਾ, ਡੰਗਰਾਂ ਦੀ ਬਿਮਾਰੀ ਪੈ ਲੈਣੀ, ਇੱਧਰ ਦਾਸ ਬੰਨ ਕੇ ਉੱਥੇ ਮਹਾਰਾਜ ਜੀ ਪਾਲਕੀ ਤੇ ਚੁਕਾ ਲਿਆ, ਉੱਥੇ ਡੰਗਰ ਕੱਢਦੇ, ਕੋਈ ਟੂਣੇ ਬੈਮ ਨੇ ਜਿਹੀ ਹੁਣ ਉੱਥੇ ਪਏ ਤੇ ਉਹ, ਤੇ ਕਈਆਂ ਦੇ ਇਹੋ ਜਿਹੇ ਸੰਸਕਾਰ ਬਣੇ ਹੋਏ ਨੇ, ਆਪਣਾ ਸੰਸਕਾਰ ਹੀ ਆਪਣਾ ਨਿਮਰਤ ਕਰਨਾ ਹੁੰਦਾ, ਗੁਰੂ ਨੂੰ ਮੁੱਖ ਰੱਖਣਾ, ਉਹਦੇ ਵਿੱਚ ਸੰਗਤ ਡੇਰ ਤੇ ਇੱਧਰ ਆਉਣ ਵਾਲੀ ਸੀ, ਉਹ ਇਹੋ ਜਿਹੇ ਟੂਣੇ ਟਾਵਿਆਂ ਤੋਂ ਨਿਕਲ ਕੇ ਸਤਿਗੁਰੂ ਦੀ ਪਾਲਕੀ ਨਗਰ ਦੇ ਆਲੇ ਦੁਆਲੇ ਫੇਰ ਲੈਣੀ, ਵੀ ਭਾਈ ਸਾਹਿਬ ਸਾਡਾ ਸਾਰਾ ਨਗਰ ਪਵਿੱਤਰ ਹੋ ਗਿਆ, ਜਗਤ ਗੁਰੂ ਮਹਾਤਮਾ ਆ ਜਾਣਾ, ਅਸੀਂ ਕਹਿੰਦੇ ਜਗ੍ਹਾ ਪਵਿੱਤਰ ਜਾਂਦੀ, ਇਹ ਤਾਂ ਮਹਾਤਮਾ ਬਣਾਉਣ ਵਾਲੇ ਨੇ, ਜੇ ਵੀ ਸਾਡੇ ਨਿਕਲ ਜਾਣ ਜਿੱਥੇ ਅਸੀਂ ਵੱਸਦੇ ਹਾਂ, ਇਹ ਉੱਥੇ ਜਾਣਗੇ ਸਾਡੇ ਵਾਸਤੇ ਉਹ ਜਗ੍ਹਾ ਸਾਫ਼ ਹੋ ਜਾਏਗੀ। ਅਸੀਂ ਉਹਨਾਂ ਦੀ ਯਾਤਰਾ 'ਚ ਜਾਣਾ, ਕਿਸੇ ਨੂੰ ਗਿਲਾਨੀ ਨਹੀਂ ਕਰਨੀ, ਗੋਰਾ ਹੋਵੇ ਕੋਈ ਹੋਰ ਹੋਵੇ, ਪਿਆਰ ਨਾਲ ਕਹੋ, ਜਿਹੜਾ ਕੋਈ ਕਿਰਿਆ ਵੱਧ ਘੱਟ ਹੈ ਗਿਲਾਨੀ ਨਾਲ ਨਹੀਂ ਕਰੇ, ਗੁਰੂ ਜੀ ਫਿਰ ਸਾਨੂੰ ਇਹ ਦੁੱਖ ਸੁਖੀ ਹੈ, ਪਰਲੋਕ ਸਹੇਲੇ ਦਾ ਅਸੀਂ ਅਸ਼ੀਰਵਾਦ ਦੇਣਗੇ ਉਹਨਾਂ ਦੀ ਸੇਵਕਾਨਾ ਜਿੰਨਾ ਕੋਈ ਕਰੇ।